ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਸੋਰਠ ਮਹੱਲਾ ਪਹਿਲਾ ਘਰ ਪਹਿਲਾ ਚੌਪਦੇ ਸਭਨਾ ਮਰਨ ਆਇਆ ਵੀ ਛੋੜਾ ਸਭਨਾ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੇ ਸਹਿਜ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਤਸੰਗ ਜੀਓ ਸਤਿਗੁਰਾਂ ਦੀ ਮਹਾਨ ਬਖਸ਼ਿਸ਼ ਹੋਈ ਹੈ ਕਿ ਜੋ ਲੜੀਵਾਰ ਕਥਾ ਸਤਿਗੁਰਾਂ ਨੇ ਆਪਾਂ ਨੂੰ ਬਖਸ਼ੀ ਹੋਈ ਹੈ ਉਹਦਾ ਆਨੰਦ ਮਾਣਨ ਵਾਸਤੇ ਅੰਮ੍ਰਿਤ ਵੇਲੇ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਆਪਾਂ ਸਾਰੇ ਇਕੱਠੇ ਹੋਏ ਹਾਂ। ਸਤਿਗੁਰਾਂ ਦੀ ਕਿਰਪਾ ਦਾ ਸਦਕਾ ਪਿੱਛੇ 8 ਰਾਗ ਸਮਾਪਤ ਹੋ ਚੁੱਕੇ। ਸ੍ਰੀ ਰਾਗ ਮਾਝ ਗੌੜੀ ਆਸਾ ਗੁਜਰੀ ਗੰਧਾਰੀ ਬਿਹਾਗੜਾ ਇਹ ਬਡਾਂਸ ਬਡਾਂਸ ਰਾਗ ਦੀ ਸਮਾਪਤੀ ਤੋਂ 9ਵਾਂ ਰਾਗ ਸੋਟ ਸ਼ੁਰੂ ਹੋ ਰਿਹਾ ਹੈ। ਸਤਿਗੁਰਾਂ ਨੇ ਮਹਾਨ ਕਿਰਪਾ ਕੀਤੀ ਹੈ ਜੋ 7ਵੀਂ ਕਥਾ ਜਥੇ ਵਿੱਚ ਮਹਾਰਾਜ ਸਾਹਿਬ ਜੀ ਕਰਵਾ ਰਹੇ ਹੈ ਤੇ ਉਸ ਦੇ ਵੀ 60 ਰਾਗ ਅੱਜ ਆਰੰਭ ਹੋ ਰਿਹਾ। ਥੋੜਾ ਜਿਹਾ ਪਹਿਲਾਂ 60 ਰਾਗ ਬਾਰੇ ਵਿਚਾਰ, ਉਸ ਤੋਂ ਬਾਅਦ ਫਿਰ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਦੇ ਜੋ ਅਰਥ ਹਨ ਉਹਨਾਂ ਦੀ ਵਿਚਾਰ ਹੋਏਗੀ। ਜਿਹੜਾ ਰਾਗ ਸੋਠ ਹੈ ਇਹ ਗੁਰਮਤਿ ਸੰਗੀਤ ਪਰੰਪਰਾ ਵਿੱਚ ਬੜਾ ਪ੍ਰਚਲਿਤ ਤੇ ਬੜਾ ਪਿਆਰਾ ਰਾਗ ਹੈ। ਇਸ ਰਾਗ ਦੇ ਮਹੱਤਵ ਨੂੰ ਗੁਰੂ ਸਾਹਿਬ ਜੀ ਨੇ ਆਪ ਹੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਹ ਫੁਰਮਾਨ ਕੀਤਾ ਹੈ, ਸੋਰਠ ਸੋ ਰਸ ਪੀਜੀ ਹੈ ਕਬਹੂ ਨਾ ਫੀਕਾ ਹੋਏ, ਨਾਨਕ ਰਾਮ ਨਾਮ ਗੁਣ ਗਾਈ ਹੈ ਦਰਗ ਹੈ ਨਿਰਮਲ ਸੋਏ। ਇਸ ਰਾਗ ਦੀ ਗੱਲ ਗੁਰੂ ਅਰਜਨ ਦੇਵ ਜੀ ਨੇ ਕੀਤੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇਸ ਰਾਗ ਦੀ ਪਹਿਲੇ ਪਾਤਸ਼ਾਹ ਦੀ ਬਾਣੀ ਹੈ, ਤੀਸਰਿਆਂ ਦੀ ਬਾਣੀ ਹੈ, ਚੌਥੇ ਪਾਤਸ਼ਾਹ ਦੀ, ਪੰਜਵਿਆਂ ਦੀ ਤੇ 9ਵਿਆਂ ਦੀ। ਭਗਤ ਕਬੀਰ ਸਾਹਿਬ ਜੀ ਦੀ, ਭਗਤ ਨਾਮਦੇਵ ਜੀ ਦੀ, ਭਗਤ ਰਵਿਦਾਸ ਜੀ ਦੀ, ਭਗਤ ਭੀਖਣ ਜੀ ਦੀ ਬਾਣੀ ਦਰਜ ਹੈ। ਸੰਪਰਦਾਇ ਵਿਦਵਾਨ ਸੋਠ ਨੂੰ ਇੱਕ ਰਾਗਣੀ ਮੰਨਦੇ ਹੈ ਕਿਉਂਕਿ ਰਾਗਮਾਲਾ ਦੇ ਵਿੱਚ ਇਸ ਨੂੰ ਰਾਗਣੀ ਲਿਖਿਆ। ਸੰਪਰਦਾਵਾਂ ਉਸ ਤੋਂ ਇੱਧਰ ਉੱਧਰ ਜਾ ਨਹੀਂ ਸਕਦੀ। ਗੁਰੂ ਸਾਹਿਬ ਜੀ ਨੇ ਇਹ ਮੇਘ ਰਾਗ ਦੀ ਰਾਗਣੀ ਗੁਰੂ ਗ੍ਰੰਥ ਸਾਹਿਬ ਦੀ ਰਾਗਮਾਲਾ ਵਿੱਚ ਲਿਖਿਆ, ਖਸ਼ਟ ਮੇਘ ਰਾਗ ਬੈ ਗਾਵ ਹੈ ਪੰਚੋ ਸੰਗ ਬਰੰਗਨ ਲਾਭ ਹੈ, ਸੋਠ ਗੋਂਡ ਮਲਾਰੀ ਤੁਨੀ ਪੁਨ ਗਾਵ ਹੈ ਆਸਾ ਗੁਣ ਗੁਣੀ। ਇਹ ਰਾਗਮਾਲਾ ਦੇ ਵਿੱਚ ਬਚਨ ਹੈ। ਇਸ ਦਾ ਕੁਝ ਵਿਦਵਾਨਾਂ ਨੇ ਕਿ ਸਿੰਧਵੀ ਕਾਨੜਾ ਕਾਫੀ ਮਲਹਾਰ ਦੇ ਮੇਲ ਤੋਂ ਬਣਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪਾਵਨ ਅੰਮ੍ਰਿਤ ਬਚਨ ਜਿਹੜੇ ਨੇ 9ਵੇਂ ਥਾਂ ਤੇ ਮਹਾਰਾਜ ਨੇ ਰਾਗ ਆਰੰਭ ਕੀਤਾ ਹੈ। ਬਾਦੀ ਰੋਥਾਟ ਇਹਦੇ ਖਮਾਜ ਸਮਾਂ ਰਾਤ ਦਾ ਦੂਜਾ ਪਹਿਰ ਕੇ ਹੈ। ਸਮਾਧੀ ਤਾ ਜਾਤੀ ਓਢ ਸੰਪੂਰਨ ਵਿਸ਼ੇਸ਼ ਕਰਕੇ ਰਾ ਨੋ ਦੇ ਧਾ ਮੋ ਦੀ ਸੁਰ ਲੱਗਦੇ ਨੇ, ਇਹ ਸੁਰ ਸੰਗਤੀ। ਅਰੋਹੀ ਦੇ ਵਿੱਚ ਸਾ ਰੇ ਮਾਂ ਪਾ ਨੀ ਸਾ, ਅਵਰੋਹੀ ਦੇ ਵਿੱਚ ਸਾ ਨੀ ਦਾ ਪਾ ਮਾਂ, ਅਵਰੋਹੀ ਦੇ ਵਿੱਚ ਸਾ ਨੀ ਦਾ ਪਾ ਪਾ ਗਾ ਰੇ ਸਾ। ਪਗੜੀ ਦੀ ਜਿਹੜੀ ਹੈ ਉਹ ਰਾਗ ਦੇ ਬੇਤਿਆਂ ਨੇ ਮੰਨੀ ਹੈ, ਮਾਂ ਪਾ ਨਾ ਸਾ ਰਾ ਨੋ ਦਾ ਪਾ ਦਾ ਪਾ ਮਾਂ ਰਾ ਸਾ ਨਾ ਨਾ ਸਾ, ਇਹ ਐਸਾ ਹੈ। ਮਹਾਨ ਕੋਚ ਦੇ ਭਾਈ ਕਾਨ ਸਿੰਘ ਨਾਭਾ ਨੇ ਸੋਠ ਨੂੰ ਇੱਕ ਰਾਗ ਦੱਸਦੇ ਆ, ਉਹ ਜਿਹਦੀ ਜਾਣਕਾਰੀ ਵਿੱਚ ਦੱਸਿਆ ਕਿ ਕਮਾਚ ਜਾਤ ਦਾ ਔੜੂ ਸੰਪੂਰਨ ਰਾਗ ਹੈ। ਅਰਥਾਤ ਅਰੋਹੀ ਵਿੱਚ ਉਹ ਮੰਨਦੇ ਵੀ 5 ਸੁਰ ਤੇ ਅਵਰੋਹੀ ਵੀ 7 ਸੁਰ ਮੰਨਦੇ ਹੈ। ਗੰਧਾਰ ਦੁਰਲੱਭ ਹੈ, ਰਿਖ ਵਾਦੀ ਤੇ ਤੈਵਤ ਸਮਾਧੀ। ਅਰੋਹੀ ਵਿੱਚ ਗੰਧਾਰ ਤੈਵਤ ਵਰਜਿਤ ਹਨ, ਨਿਸ਼ਾਦ ਸੁੱਧ ਅਤੇ ਅਵਰੋਹੀ ਵਿੱਚ ਕੋਮਲ ਹੈ। ਗਾਉਣ ਦਾ ਵੇਲਾ ਰਾਤ ਦਾ ਦੂਜਾ ਪਹਿਰ ਦੱਸਿਆ ਉਹਨਾਂ ਨੇ। ਬੁੱਧ ਪ੍ਰਕਾਸ਼ ਵਿੱਚ ਮੇਘ ਰਾਗ ਦੀ ਇਸਤਰੀ ਕਹੀ ਹੈ, ਜੈਸਾ ਕਿ ਸਾਰਸ ਕੀ ਸੁਰ ਸੇ, ਸਾਰਸ ਕੀ ਸੁਰ ਤੇ ਸੁਰ ਸੋਧ ਲਈ ਸਭ ਮੈਂ ਅਧਕਾਨੀ, सिंधवी कांदर काफी मलार मिले बनहांस ते सोठ जानी सुरठ की सुरसोध के रूप रेख मन लाए तीन पहर दिन टार के तब सोठ सुनाए। ये रागियां वास्ते संबोधन किया है। ये महाराज साहब जी गुरु ग्रंथ साहब दे 595 अंग ते ये राग शुरू कर दे। पहला मंगल करनगे ते फिर महाराज साहब जी अगे विचार शुरू कर दे। सुनो जी,
एक ओंकार
ते एक अदुति जिदे च दुआ पढ़नी है। ओंकार सर्व का प्रकाशक है।
सतनाम
सत त्रै काल वाद रूप है। नाम प्रसिद्ध है।
कर्ता पुरख
कर्ता सृष्टि दा रचयिता है। पुरख पूर्ण है।
निरभौ निरवैर
निरभौ भय तो रहत है। निरवैर वैर तो रहत है। वाहिगुरु
अकाल मूर्त
अकाल काल तो रहत मूर्त स्वरूप है उसदा।
अजूनी सैप
अजूनी जूना तो रहता है। सह पंग सुते प्रकाश है। ऐसा उदा रूप है।
गुर प्रसाद
गुर चेतना प्रसाद आनंद स्वरूप है। जहां अजिहे विशेषण वाला परमेश्वर गुर प्रसाद गुरां दी कृपा करके प्राप्त हुंदा है।
सोरठ महला पहला घर पहला चौपदे।
ये महाराज साहब जी ने ये जेड़ा अमृत बचन है सोठ रागणी दे अंदर पहले सुरताल विच चौप दे चार पदियां वाला शब्द उच्चारण कीता है। एक बार गुरु नानक साहब जी करतारपुर साहब दे विखे संगतां विच विराजमान सन। उदों सतगुरां दे ताई सिख ने बेनती की महाराज कुछ प्रश्न कीते है। जिस पहला प्रश्न ए सी कि महाराज जी संसार विच जिन्ने भी जीव है कि ये सारे कूच कर जाणगे। तो सतगुरु महाराज साहब जी ने सोठ रागनी दे अंदर ए पावन बचन कहा ते राग दा पहला सुरताल होण करके सूचना दित्ती है भी चार पदियां वाले शब्द उच्चारण कीता है। चार पदियां वाला
सबना मरण आया।
महाराज कहिंदे हे भाई ये जड़ा संसार है ना इहदे विच जिहड़ा भी जन्म धार के आया है उन्हें सबना ने ही मरना है भाव जाना है। सबना मरण आया मरना तो सारे दे सिर ते है। सारे दे सिर दे मरना मरण का समा आया होया ही है। बस समय अनुसार चले जाने इस करके अगे दस देन
ये छोड़ा सबना
सबना सारियां दा अपने संबंधियां दे नाल उना दे नालों देह दे नालों विछोड़ा वियोग होना ही होना है। इस करके भी ये कुदरत दा निजम है इहदे अनुसार जानी पैणा सारियां नूं। ये प्रश्न कीता महाराज सारियां दे सिर उपर मरना क्यों आया है। उत्तर दे विच फिर महाराज ने कहा कि भाई सब ना सब सारिया दा ना पति परमेश्वर नालों विछोड़ा पिया होया तां इन्हां दे वार बार मरना पैंदा इन्हां नूं। फिर प्रश्न कीता महाराज जदों इस संबंधी मर जाणगे उदों अगे जाके फिर मिलाप हो जूगा इन्हां दा। इत्थे इस संबंधी ने बात ते कितें मिलाप होगा। ये महाराज साहिब जी उत्तर विच जाके ये फिर अगे पावन अमृत वचन उचारदे होए कहिंदे ने
पुछो जाए सियाणिया।
हे भाई किसे सियाणिया सियाणप वाले ज्ञानवान उन्हां तों जाके पुछना करो। पुछ के देख लो पावे ते अगे परलोक विच
आगे मिलन किना
ते अगे परलोक दे विच किना दा मिलना होवेगा। ये किना पाठ कठा है भाई उचारण दे विच। दूसरा पाठ जिहड़ा है ए मिलन के ना हा बखरा बखरा दूजा पाठ है। तुसी मुख पाठ ही पकाउणा है। इस करके भी अगे जाके आगे मिलन के ना किना दा मिलना होएगा। अगे जाके के ना ना पति मिलेगा कि नहीं उत्तर विच कहिंदे हन जी
जिन मेरा साहिब ईश्वर है।
हे भाई जिन्हां जीवां नूं मेरा साहिब मालक वाहिगुरू बिसरै भुल जांदा है
वड्डी वेदन तिनाह
ते उहनां नूं विछोड़े दी वड्डी वड्डी वेदन पीड़ा हुंदी है। क्योंकि जिन्हां नूं सदा याद रहिंदा है उहनां दी इह विछोड़े वाली पीड़ वड्डी ते वड्डी जांदी है। ਵੱਢ ਦਿੱਤੀ ਉਹਨਾਂ ਨੇ, ਭਾਵ ਉਹਨਾਂ ਦਾ ਪਤੀ ਪਰਮੇਸ਼ਰ ਨਾਲ ਮੇਲ ਹੋ ਜਾਂਦਾ ਹੈ।
ਪੀ ਸਾ ਲਾਹੇ ਹੋ ਸਾਚਾ ਸੋਇ,
ਜੇ ਤੁਸੀਂ ਮਿਲਣਾ ਚਾਹੁੰਦੇ ਹੋ ਤਾਂ ਭੀ ਫੇਰ ਸੋਏ ਉਹ ਸੱਚਾ ਪਰਮੇਸ਼ਰ ਜਿਹੜਾ ਤ੍ਰੈ ਕਾਲ ਆਵਾਦ ਰੂਪ ਪਰਮੇਸ਼ਰ ਹੈ, ਸਲਾਹੇ ਹੋ ਉਹਨੂੰ ਸਲਾਹਣਾ ਕਰੋ ਫਿਰ।
ਸਾਚਾ ਸੋਏ,
ਤੇ ਇਸ ਕਰਕੇ ਉਹ ਸੱਚਾ ਸੋਏ ਹੈ ਜਿਹੜਾ ਪਰਮੇਸ਼ਰ ਵਾਹਿਗੁਰੂ ਤ੍ਰੈ ਕਾਲ ਆਵਾਦ ਰੂਪ ਹੈ। ਤੇ ਜਾ ਕੀ
ਨਦਰ ਸਦਾ ਸੁਖ ਹੋਏ,
ਇਸ ਵਾਹਿਗੁਰੂ ਦੀ ਕਿਰਪਾ ਦ੍ਰਿਸ਼ਟੀ ਕਰਕੇ ਹਮੇਸ਼ਾ ਸੁਖ ਹੁੰਦਾ ਜਿਨ੍ਹਾਂ ਉਪਰ ਵਾਹਿਗੁਰੂ ਦੇ ਗਿਆਨ ਵਾਹਿਗੁਰੂ ਨੇ ਗਿਆਨ ਦ੍ਰਿਸ਼ਟੀ ਕਰ ਦਿੱਤੀ ਹੈ, ਉਸ ਨੂੰ ਸਦਾ ਰਹਿਣ ਵਾਲਾ ਆਤਮਾ ਦਾ ਸੁਖ ਆਨੰਦ ਪ੍ਰਾਪਤ ਹੋਏ ਹੁੰਦਾ ਹੈ। ਅਸਤਾਈ ਦੇ ਕੇ ਫਰਮਾਨ ਕਰਦੇ ਹਨ ਜੀ,
ਵੱਡਾ ਕਰ ਸਾਲਾਹਣਾ,
ਹੇ ਭਾਈ ਉਸ ਪਰਮੇਸ਼ਵਰ ਨੂੰ ਸਭ ਤੋਂ ਵੱਡਾ ਤ੍ਰੈਕਾਲ ਆਵਾਜ਼ ਰੂਪ ਜਾਣ ਕੇ ਉਹਨਾਂ ਨੂੰ ਜਾਣ ਕਰ ਕਰਕੇ ਸਾਲਾਹਣਾ ਸਲਾਹਣਾ ਸਿਫਤ ਕਰੋ ਉਸ ਦੀ।
ਹੈ ਪੀ ਹੋਸੀ ਸੋਏ,
ਕਿਉਂਕਿ ਸੋਏ ਉਹ ਹੁਣ ਵੀ ਹੈ ਤੇ ਭੀ ਪਿੱਛੇ ਵੀ ਸੀ, ਹੋਸੀ ਅੱਗੇ ਨੂੰ ਵੀ ਹੋਵੇਗਾ।
ਸਭਨਾ ਦਾਤਾ ਏਕ ਤੂੰ,
ਹੇ ਭਾਈ ਇਹ ਜਾਣਨਾ ਕਰ ਸਭਨਾ ਸਾਰਿਆਂ ਨੂੰ ਦਾਤਾਂ ਦੇਣ ਵਾਲਾ ਏਕ ਇਕ ਵਾਹਿਗੁਰੂ ਹੀ ਹੈ।
ਮਾਨਸ ਦਾਤ ਨਾ ਹੋਏ,
ਮਾਨਸ ਮਨੁੱਖ ਦੇ ਪਾਸ ਕੋਈ ਦਾਤ ਨਹੀਂ ਹੋ ਸਕਦੀ ਕਿ ਮੈਂ ਦਾਤਾਂ, ਮਨੁੱਖ ਪਾਸ ਵਾਹਿਗੁਰੂ ਦੀ ਦਿੱਤੀ ਦਾਤ ਵਰਗੀ ਦਾਤ ਨਹੀਂ ਹੋ ਸਕਦੀ। ਜਿਵੇਂ ਮੂਸੇ ਪੈਗੰਬਰ ਦੀ ਖੁਦਾ ਦੇ ਨਾਲ ਵਾਰਤਲਾਪ ਦੀ ਬਾਤ ਪ੍ਰਸਿੱਧ ਹੈ ਕਿ ਖੁਦਾ ਨੂੰ ਮੂਸੇ ਨੇ ਕਿਹਾ ਕਿ ਹੇ ਖੁਦਾ ਤੈਨੂੰ ਇੰਨੇ ਹੋਰ ਕੰਮ ਰਹਿੰਦੇ ਨੇ, ਇਹ ਜਿਹੜਾ ਰੋਜ਼ੀ ਦੇਣ ਦਾ ਕੰਮ ਹੈ ਤੂੰ ਮੈਨੂੰ ਸੌਂਪ ਦੇ, ਜੀਵਾਂ ਨੂੰ ਮੈਂ ਦੇ ਦਿਆ ਕਰੂੰ। ਖੁਦਾ ਨੇ ਕਿਹਾ ਵੀ ਇਹ ਤਾਂ ਸਾਰਿਆਂ ਤੋਂ ਔਖਾ ਕੰਮ ਹੈ, ਤੂੰ ਕਿਵੇਂ ਚਲਾਏਗਾ? ਕਹਿੰਦੇ ਜੀ ਮੈਂ ਚਲਾ ਲੂੰ। ਕਹਿੰਦੇ ਚੰਗਾ ਐਂ ਕਰ, ਜਿਹੜੇ ਪਿੰਡ 'ਚ ਤੂੰ ਰਹਿਣਾ ਪਹਿਲਾਂ ਇਸ ਪਿੰਡ ਦੀ ਜ਼ਿੰਮੇਵਾਰੀ ਤੈਨੂੰ ਸੌਂਪ ਦੇ, ਤੂੰ ਇੱਕ ਦੋ ਪਿੰਡਾਂ ਦੇ ਵਿੱਚ ਦੇਖ ਲੈ ਕਰਕੇ ਆਪਣੇ ਪਿੰਡ ਤੋਂ ਸ਼ੁਰੂ ਕਰ। ਕਹਿੰਦੇ ਜੀ ਠੀਕ ਹੈ। ਕਹਿੰਦੇ ਕੱਲ੍ਹ ਨੂੰ ਤੈਂ ਰੋਜ਼ੀ ਦੇਣੀ ਹੈ, ਉਹ ਸ਼ਕਤੀ ਦੇ ਤੀ ਰੋਜ਼ੀ ਵਾਲੀ, ਅਤੇ ਉਹਨੂੰ ਗਿਆਤ ਹੋ ਗਈ ਸਾਰੇ ਜੀਵਾਂ ਦੀ ਅੰਤਰਜਾਮਤਾ ਹੋ ਗਈ। ਉਹਨੇ ਕੀ ਵੇਖਿਆ ਅਤੇ ਇੱਕ ਕੋਈ ਵਿਸ਼ਾਈ ਪੁਰਸ਼ ਅਜਿਹਾ ਨਿਖਿਧ, ਅਤੇ ਉਹ ਕਬਰਾਂ ਦੇ ਵਿੱਚੋਂ ਕੱਢ ਕੇ ਦੂਸਰੇ ਸਰੀਰ ਨੂੰ ਉਹਦੇ ਨਾਲ ਮੰਦ ਕਰਮ ਕਰਨ ਲੱਗ ਪਿਆ। ਉਹਨੇ ਕਿਹਾ ਵੀ ਇਹੋ ਜਿਹੇ ਪਾਪੀ ਨੂੰ ਤਾਂ ਨਹੀਂ ਰੋਜ਼ੀ ਦੇਣੀ ਚਾਹੀਦੀ, ਉਹਨੂੰ ਰੋਜ਼ੀ ਦਿੱਤੀ ਨਾ, ਇਹਦਾ ਭੁੱਖਾ ਮਾਰਨ ਵਾਲਾ। ਫਿਰ ਕਹਿੰਦੇ ਜਿਹੜੇ ਸੂਰ ਨੇ, ਵੀ ਸੂਰਾਂ ਨੂੰ ਵੀ ਰੋਜ਼ੀ ਨਹੀਂ ਦੇਣੀ ਚਾਹੀਦੀ। ਇਹ ਨਫ਼ਰਤ ਕਰਦੇ ਆ ਵੀ ਉਹ ਪੈਗੰਬਰ ਦਾ ਪੱਟ ਪਾੜ ਦਿੱਤਾ ਸੀ ਸੂਰ ਨੇ, ਕਿਤੇ ਇਸ ਤਰ੍ਹਾਂ ਦਾ ਕੋਈ ਪ੍ਰਸੰਗ ਹੈ, ਉਹਨਾਂ ਨੂੰ ਵੀ ਨਾ ਦਿੱਤੀ। ਅਤੇ ਖੁਦਾ ਨੇ ਕਿਹਾ ਵੀ ਮੂਸਿਆ ਤੂੰ ਰੋਜ਼ੀ ਦੇ ਦਿੱਤੀ ਸਾਰਿਆਂ ਨੂੰ? ਕਹਿੰਦੇ ਜੀ ਦੇ ਦਿੱਤੀ। ਅੰਤਰਜਾਮੀ ਕਹਿਣ ਲੱਗੇ ਵੀ ਫਲਾਣੇ ਮਨੁੱਖ ਨੂੰ ਨਹੀਂ ਦਿੱਤੀ। ਕਹਿੰਦਾ ਜੀ ਰੋਜ਼ੀ ਦੇਣ ਲਾ, ਐਡਾ ਮਾੜਾ ਕੰਮ ਕਰ ਰਿਹਾ ਸੀ, ਐਡਾ ਨਿਖਿਧ ਕੰਮ, ਮ੍ਰਿਤਕ ਸਰੀਰ ਦੇ ਨਾਲ ਵਿਸ਼ਾ ਦ੍ਰਿਸ਼ਟੀ, ਉੱਥੇ ਤਾਂ ਊਂ ਪੈ ਕਰੀਦਾ ਵੀ ਇਸ ਕਰਕੇ ਰੋਜ਼ੀ। ਕਹਿੰਦੇ ਵੀ ਦੇਖ ਮੂਸਿਆ ਸੂਰਾਂ ਨੂੰ ਨਹੀਂ ਦਿੱਤੀ। ਕਹਿੰਦੇ ਜੀ ਇਹ ਵੀ ਨਹੀਂ ਰੋਜ਼ੀ ਦੇਣੇ। ਕਹਿੰਦੇ ਦੇਖ ਜੇ ਮੈਂ ਇੱਕ ਨਫ਼ਰਤ ਕਰਨ ਲੱਗਾ ਸਾਰਾ ਸੰਸਾਰ ਭੁੱਖਾ ਮਰ ਜਾਏ। ਜਿਹੜਾ ਮਾੜਾ ਕਰਮ ਕੀਤਾ ਉਹਦਾ ਫਲ ਵੱਖਰਾ ਹੈ, ਪਰ ਮੈਂ ਰੋਜ਼ੀ ਸਾਰਿਆਂ ਨੂੰ ਇੱਕ ਸਾਰ ਦਿੰਦੇ, ਇਸ ਕਰਕੇ ਤੇਰੀ ਬਸ ਦੀ ਬਾਤ ਨਹੀਂ। ਕਹਿੰਦੇ ਜੀ ਤੁਸੀਂ ਸਾਰਿਆਂ ਨੂੰ ਦੇ ਦਿੰਦੇ ਰੋਜ਼ੀ, ਕੋਈ ਨਹੀਂ ਰਹਿੰਦਾ। ਖੁਦਾ ਦੀ ਗੱਲ ਉਹ ਮੁਕਾਬਲੇ 'ਚ ਖੜੀ ਕਰਨ ਵਾਸਤੇ ਟੋਪੀ ਦੇ ਵਿੱਚ ਇੱਕ ਛੋਟਾ ਜਿਹਾ ਕੀੜਾ ਡੱਬੀ 'ਚ ਬੰਦ ਕਰਕੇ ਟੋਪੀ 'ਚ ਰੱਖ ਲਿਆ। ਖੁਦਾ ਨੂੰ ਕਹਿੰਦਾ ਜੀ ਸਾਰਿਆਂ ਨੂੰ ਰੋਜ਼ੀ ਦੇਤੀ? ਕਹਿੰਦੇ ਦੇ ਦਿੱਤੀ। ਕਹਿੰਦਾ ਲਓ ਜੀ ਜਿਵੇਂ ਮੇਰੇ ਕੋਲੋਂ ਰਹਿ ਗਿਆ ਸੀ, ਮੈਂ ਤਾਂ ਜਾਣ ਬੁੱਝ ਕੇ ਰਿਹਾ ਸੀ, ਤੁਹਾਡੇ ਕੋਲੋਂ ਵੀ ਰਹਿ ਗਿਆ। ਕਹਿੰਦੇ ਦਿਖਾ ਟੋਪੀ ਲਾਹੀ। ਕਹਿੰਦੇ ਜੀ ਆਹ ਡੱਬੀ 'ਚ ਕੀੜਾ। ਕਹਿੰਦੇ ਖੋਲ੍ਹ ਤਾਂ ਸੀ, ਖੋਲ੍ਹਿਆ ਚੌਲ ਦਾ ਦਾਣਾ ਉਹਦੇ ਮੂੰਹ ਦੇ ਵਿੱਚ ਜਦੇ ਪੈਰੀ ਪੈ ਗਏ। ਇਸ ਕਰਕੇ ਮਾਨਸ ਦਾਤ ਨਾ ਹੋਏ, ਮਨੁੱਖ ਦੇ ਕੋਲੋਂ ਨਹੀਂ ਇਹ ਮੁਕਾਬਲੇ 'ਚ ਦਾਤਾਂ ਹੋ ਸਕਦੀਆਂ। ਦਾਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ। ਇਸ ਕਰਕੇ ਮਾਨਸ
ਦਾਤ ਨਾ ਹੋਏ।
ਮਹਾਰਾਜ ਕਹਿੰਦੇ ਭਾਈ ਜਿਹੜਾ ਮਾਨਸ ਮਨੁੱਖ ਹੈ ਨਾ, ਉਹ ਵਾਹਿਗੁਰੂ ਦੀ ਦਿੱਤੀ ਦਾਤ ਵਰਗੀ ਦਾਤ ਨਹੀਂ ਦੇ ਸਕਦਾ, ਕਿਉਂਕਿ ਉਹਦੇ ਵਰਗਾ ਸਵਾਗ ਪ੍ਰਭ ਵਰਗਾ ਹੋਣਾ ਛੋਟੀ ਜਿਹੀ ਬਾਤ ਹੈ। ਉਹ ਦਾਨ ਦੇਣ ਲੱਗਿਆ, ਰੋਜ਼ੀ ਦੇਣ ਲੱਗਿਆ, ਕਿਸੇ ਦੇ ਪਾਪ ਨਹੀਂ ਦੇਖਦਾ ਹੈ, ਰੋਜ਼ੀ ਸਭ ਨੂੰ ਇਕਸਾਰ ਦਿੰਦਾ। ਕਹਿੰਦੇ ਜਿਹੜੇ ਪਾਪ ਕਰਮ ਕਰਦੇ ਹੋ ਇਹਦਾ ਫਲ ਵੱਖਰਾ ਮਿਲੇਗਾ ਤੁਹਾਨੂੰ। ਅੱਗੇ ਦੱਸਦੇ ਹਨ,
ਜੋ ਤਿਸ ਭਾਵੈ ਸੋ ਥੀਐ,
ਜੋ ਕੁਝ ਵੀ ਤਿਸ ਉਸ ਵਾਹਿਗੁਰੂ ਪਾਵੇ ਪਾਉਂਦਾ ਉਹੀ ਤਿੰਨਾਂ ਕਾਲਾਂ ਚ ਥੀਐ ਹੁੰਦਾ ਹੈ।
ਰੰਨ ਕੇ ਰੁਨੈ ਹੋਏ,
रन इस्त्रियां दा नाम है जिमे ओ मकान दे विच एक दूजी नूं मिलके दुख रोंदियां ने। किसे दा पति माड़ा है कहिंदी भैणे तेरे कोल दुख रो लैनी आ मैं, इउं के रन के रोना होए। ते इस प्रकार जिमे इस्त्रियां नूं रोण करके की लाभ हुंदा, पाप कुछ भी लाभ नहीं हुंदा। कहिंदी भैणे होर तां कुछ नहीं, भी तेरे नाल गल्लां करके ढिड हौला कर लिया मैं। निंदिया करन नाल भी ढिड हौला इक नहीं करदे इक दूजे नूं, एदे कुछ नहीं लभदा है।
धरती उपर कोट गढ़
कहंदे भाई सब कुछ वाहिगुरु दे हत्थ है। धरती दे उपर कोट करोड़ां ही गढ़ किले बना के इस थां ते बड़े बड़े राजे महाराजे होए न।
कीती गई बजाए
किन्नी दुनिया राज भाग दियां नौबतां नगारे बजा बजा के अपने जस दे नगारे बजा के ओ चली गई है दुनिया इथों।
जो असमान
विच भी माव नहीं समाउंदे नहीं सी, भाव अत्यंत ही हंकारी सी, तिन्ना लोकां दे हरनाक्ष ने राज कीता। इस करके तिन उन्हां दे भी परमेश्वर वाहिगुरु ने समय ने काल ने
तिन नक नथा पाए,
उन्हां दे भी नक विच समय ने अंत नूं काल ने नथ पा दित्ती है, भाव की काल ने मार लिया उन्हां भी, उन्होंने भी काल ने अपने अधीन कर लिया है।
जी मन जान है सूलिया
कहंदे हे भाई, इस तरह दादे ने कहंदे हे मना, जेकर तू हुण भी यह गल नूं जान लवे कि पाप कर्मां दा फल सूलियां दुखदायक हुंदा है। सूली की है, दुख देंदी है, पाप कर्म भी दुख देंदे, भी दा फल दुखदायक होएगा।
काहे मिठा खाहे
फिर विषयां दे सुख रूपी मिठा काहे किस वास्ते खाए खाना करे, फिर तू विषयां दी गल्लां रूप मिठा काहदे लई खावे, क्योंकि फल दुख रूप है। इस प्रकार फिर महाराज साहब जी अगे दसदे न,
नानक अवगुण जितड़े,
महाराज साहब जी कहंदे जिन्ने भी अवगुण छोटे तो लैके बड़े बड़े जिन्ने अवगुण, अवगुण की है गुनाह पाप कर्म, वो जिन्ने भी हैं
तेते गली जंजीर,
उन्नी ही गल नूं रस्से बटने ने, उन्नी ही गल दे विच जंजीर फाहे पैने, संगल पैणगे तेरे।
जे गुण होन ता कटियां,
देखो महाराज ने फिर उन्हां जंजीरां नूं कट्टण दा भी उपा दस दिता। जेकर जीवन दे पले शुभ गुण होण तां फिर ਇਹ ਸੰਗਲ ਕੱਟੀਆਂ ਨੂੰ ਕੱਟੇ ਵੀ ਜਾਂਦੇ ਨੇ। ਇਸ ਕਰਕੇ ਅੱਗੇ ਦੱਸਦੇ ਨੇ ਸੇ
ਭਾਈ ਸੇ ਵੀਰ,
ਉਹ ਗੁਣ ਹੀ ਜੀਵਾਂ ਦੇ ਸਕੇ ਭਾਈ ਭਰਾ ਹਨ, ਅਤੇ ਸੇ ਉਹੀ ਤਾਏ ਚਾਚੇ ਦੇ ਲੜਕਿਆਂ ਵਾਂਗੂ ਵੀਰ ਨ, ਸੇ ਭਾਈ ਸੇ ਵੀਰ, ਜਾਂ ਫਿਰ ਉਹੀ ਵੀਰ ਸੂਰਮਤਾਈ ਵਾਲੇ ਵੀਰ ਨਾਮ ਬਹਾਦਰ ਦਾ ਸੂਰਵੀਰ ਦੇ, ਉਹੀ ਵੀਰ ਸੂਰਵੀਰ ਸੱਜਣਾ ਦੀ ਨਿਆਈ, ਜਮਾਂ ਤੋਂ ਰੱਖਿਆ ਕਰਨ ਵਾਲੇ ਸ਼ੁਭ ਗੁਣ ਭਰਾਵਾਂ ਦੇ ਨਿਆਈ ਹਨ, ਉਹ ਵੀਰ ਬਹਾਦਰ ਨ ਜਿਹੜੇ ਸ਼ੁਭ ਗੁਣ ਭਾਈਆਂ ਦੇ ਨਿਆਈ ਨ। ਇਸ ਤਰ੍ਹਾਂ ਦੀ ਦਿਲਵੰਤਨਾ ਹੈ।
ਅੱਗੇ ਗਏ ਨਾ ਮੰਨਿਆ ਨ,
ਪਰ ਔਗਣਾਂ ਵਾਲੇ ਅੱਗੇ ਪ੍ਰਲੋਕ ਚ ਦਰਗਾਹ ਵਿਚ ਗਏ ਹੋਏ ਉਹ ਨਹੀਂ ਮੰਨੇ ਜਾਂਦੇ, ਭਾਵ ਕਿ ਉਹਨਾਂ ਨੂੰ ਆਦਰ ਸਤਿਕਾਰ ਨਹੀਂ ਮਿਲਦਾ ਹੈ, ਆਦਰ ਨਹੀਂ ਪਾਉਂਦੇ ਹਨ।
ਮਾਰ ਕੱਢੋ ਵੇ ਪੀਰ,
ਮਰ ਕੇ ਜਮਦੂਤ ਇਹ ਕਹਿੰਦੇ ਧਰਮਰਾਜ ਕਹਿੰਦੇ ਨੇ ਇਹ ਬੇਪੀਰੇ ਨੇ, ਇਹ ਬੇਮੁਰਸ਼ਦੇ ਨੇ, ਨਿਗੁਰੇ ਨੇ, ਦਰਗਾਹ ਵਿਚੋਂ ਮਾਰ ਮਾਰ ਕੇ ਕੱਢੋ ਇਹਨਾਂ ਨੂੰ ਨਰਕਾਂ ਚ ਛੱਡੋ, ਇਹ ਗੁਰੂ ਧਾਰਨ ਕਰਕੇ ਨਾਮ ਨਹੀਂ ਜਪਿਆ ਹੈ। ਜਾਂ ਵੇ ਪੀਰ, ਵੇ ਉਹ ਜਿਹੜੇ ਜਮਦੂਤ ਨੇ, ਪੀਰ ਪੀੜ ਵਿਚ ਪੀੜਦੇ ਰਹਿੰਦੇ ਨੇ, ਫਿਰ ਇਹਨੂੰ ਇਸ ਪ੍ਰਕਾਰ ਸਜਾਵਾਂ ਮਿਲਦੀਆਂ ਨ।
ਸੋਰਠ ਮਹੱਲਾ ਪਹਿਲਾ ਘਰ ਪਹਿਲਾ,
ਸੋਠ ਰਾਗਣੀ ਦੇ ਅੰਦਰ ਹੀ ਗੁਰੂ ਨਾਨਕ ਸਾਹਿਬ ਜੀ ਦਾ ਰਾਗ ਦੇ ਪਹਿਲੇ ਸੁਰਤਾਲ ਵਿਚ ਸ਼ਬਦ ਹੈ, ਜਿਸ ਸਮੇਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇਸ਼ ਦਸੰਤਰਾਂ ਦਾ ਰਟਨ ਕਰਦੇ ਹੋਏ ਬਹੁਤ ਲੰਮੇ ਸਮੇਂ ਬਾਅਦ 12 ਸਾਲ ਬਾਅਦ ਲਿਖਿਆ ਹੈ ਵੀ ਮਹਾਰਾਜ ਤਲਵੰਡੀ ਪਹੁੰਚੇ, ਨਗਰ ਤੋਂ ਬਾਹਰ ਬਾਹਰ ਮਹਾਰਾਜ ਸਾਹਿਬ ਜੀ ਬੈਠ ਕੇ, ਤੇ ਜਿੱਥੇ ਚੰਦਰਪਾਨ ਜੀ ਦਾ ਖੂਹ ਸੀ, ਚੰਦਰਪਾਨ ਜਿਹੜਾ ਇਹ ਭਾਈ ਬਾਲੇ ਦਾ ਪਿਤਾ ਸੀ, ਉੱਥੇ ਬੈਠ ਗਏ। ਮਰਦਾਨੇ ਨੇ ਕਿਹਾ ਮਹਾਰਾਜ ਤੁਸੀਂ ਨਹੀਂ ਚੱਲਣਾ? ਕਹਿੰਦੇ ਨਹੀਂ ਭਾਈ, ਅਸੀਂ ਤਾਂ ਇੱਥੇ ਠੀਕ ਹੈ, ਤੂੰ ਸੰਬੰਧੀਆਂ ਨੂੰ ਜਾ ਮਿਲ, ਸਾਡੇ ਬਾਰੇ ਨਹੀਂ ਦੱਸਣਾ, ਤੂੰ ਮਿਲ ਕੇ ਆ ਜਾ, ਫਿਰ ਆਪਾਂ ਅੱਗੇ ਚੱਲਣਾ। ਇਹ ਮਹਾਰਾਜ ਸਤਿ ਵਚਨ। ਮਰਦਾਨਾ ਗਿਆ, ਲੋਕਾਂ ਨੇ ਰੌਲਾ ਪਾ ਤਾ ਵੀ ਮਰਦਾਨਾ ਆਇਆ, ਮਰਦਾਨਾ ਆਇਆ। ਮਾਤਾ ਤ੍ਰਿਪਤਾ ਨੇ ਸੁਣ ਲਿਆ। ਇਹ ਮਾਤਾ ਤ੍ਰਿਪਤਾ ਕਹਿੰਦੀ ਬੇਮਰਦਾਨਿਆ ਮੇਰਾ ਪੁੱਤਰ ਕਿੱਥੇ ਹੈ? ਚੁੱਪੇ ਰਹਿ ਗਏ, ਬੋਲੇ ਹੀ ਨਾ, ਦੱਸਦਾ ਕਿਉਂ ਨਹੀਂ? ਫਿਰ ਨਹੀਂ ਦੱਸਿਆ। ਕਹਿੰਦੀ ਕੋਈ ਨਹੀਂ, ਮੈਂ ਸਮਝ ਗਿਆ ਤੈਨੂੰ ਇਹ ਕਹਿ ਕੇ ਭੇਜਿਆ ਹੋਣਾ ਵੀ ਦੱਸੀ ਨਾ। ਅਤੇ ਮਰਦਾਨੇ ਨੇ ਚੁੱਪੇ ਧਾਰੀ ਅਤੇ ਮਰਦਾਨਾ ਆਪਣੇ ਘਰ ਦੇ ਵਿੱਚ ਮਿਲਦਾ ਰਿਹਾ। ਇੰਨੇ ਨੂੰ ਮਾਤਾ ਜੀ ਨੇ ਪ੍ਰਸ਼ਾਦਾ ਤਿਆਰ ਕਰ ਲਿਆ ਅਤੇ ਵਸਤਰ ਸੋਹਣੇ ਸੋਹਣੇ ਲਏ। ਮਹਿਤਾ ਜੀ ਨੂੰ ਦੱਸਿਆ, ਲਾਲ ਚੰਦ ਨੂੰ ਦੱਸਿਆ। ਇਹ ਕਹਿਣ ਲੱਗੇ ਹੈ ਕਿੱਥੇ? ਕਹਿੰਦੇ ਇਹ ਪਤਾ ਲੱਗੂਗਾ ਮਰਦਾਨੇ ਦੇ ਮਗਰ ਜਾ ਕੇ। ਜਦ ਮਰਦਾਨਾ ਘਰ ਤੋਂ, ਉਹਨੂੰ ਵੀ ਟਾਈਮ ਲੱਗਿਆ, ਰੋਟੀ ਪਾਣੀ ਖਾਧਾ ਉਹਨੇ। ਇੰਨੇ ਨੂੰ ਮਾਤਾ ਨੇ ਪ੍ਰਸ਼ਾਦਾ ਬਣਾ ਲਿਆ। ਜਦੋਂ ਮਰਦਾਨਾ ਤੁਰਿਆ, ਇਹ ਪਰਿਵਾਰ ਨਾਲ ਹੀ ਤੁਰ ਪਿਆ। ਮਰਦਾਨਾ ਵੀ ਚਾਹੁੰਦਾ ਸੀ ਵੀ ਨਾਲੇ ਜਾਣ, ਹੌਲੀ ਹੌਲੀ ਜਾਂਦਾ, ਨਾਲੇ ਬਚਨ ਪੂਰਾ ਕਰਤਾ ਵੀ ਮੈਂ ਦੱਸਿਆ ਨਹੀਂ। ਅਤੇ ਮਰਦਾਨਾ ਜਾ ਕੇ ਮਹਾਰਾਜ ਨੂੰ ਜੀ ਪਿੱਛੇ ਦੇਖਿਆ, ਮਾਤਾ ਜੀ ਗੁਰੂ ਨਾਨਕ ਸਾਹਿਬ ਉੱਠ ਕੇ ਖੜ੍ਹੇ ਹੋ ਗਏ। ਇਹ ਲੋਕਾਂ ਨੂੰ ਦੱਸਣ ਵਾਸਤੇ ਵੀ ਮਾਂ ਦਾ ਰਿਸ਼ਤਾ ਕਿੰਨਾ ਆਦਰਯੋਗ ਹੈ। ਉੱਠ ਕੇ ਮਹਾਰਾਜ ਮਾਂ ਦੇ ਪੈਰ ਫੜ ਲਏ। ਮਾਤਾ ਦੇ ਅੱਖਾਂ 'ਚ ਪਾਣੀ ਆ ਗਿਆ, ਪੁੱਤਰ 12 ਸਾਲ ਹੋ ਗਏ, ਮਾਂ ਨੂੰ ਭੁਲਾ ਹੀ ਦਿੱਤਾ ਹੈ, ਤੂੰ ਕਦੇ ਤਾਂ ਗੇੜਾ ਮਾਰਦਾ? ਕਹਿੰਦੀ ਮਾਤਾ ਜੀ ਨਿਰੰਕਾਰ ਦਾ ਹੁਕਮ ਐਸਾ ਹੈ, ਤੂੰ ਬਾਹਲੀ ਮਮਤਾ ਨਾ ਕਰਿਆ ਕਰ। ਬੈਠ ਕੇ ਕਹਿੰਦੀ ਪੁੱਤਰ ਭੋਜਨ ਲੈ ਕੇ ਆਈ ਹਾਂ ਮੈਂ ਤੇਰੇ ਵਾਸਤੇ। ਮਹਾਰਾਜ ਨੇ ਉਹ ਵੀ ਸ਼ਬਦ ਉਚਾਰਨ ਕੀਤਾ, ਮਾਤਾ ਜੀ ਅਸੀਂ ਤਾਂ ਪਹਿਲੀ ਤ੍ਰਿਪਤ ਹਾਂ, ਉਹ ਵੀ ਸ਼ਬਦ ਆਉਂਦੇ ਹੈ। ਅਤੇ ਫਿਰ ਮਹਿਤਾ ਜੀ ਅਤੇ ਉਹਨਾਂ ਨੂੰ ਵੀ ਚਰਨੀ ਹੱਥ ਲਾ ਕੇ, ਚਾਚਾ ਜੀ ਨੂੰ, ਹੋਰ ਲੋਕ ਆ ਗਏ, ਉੱਥੇ ਦੀਵਾਨ ਸਜ ਗਿਆ। ਅਤੇ ਹੁਣ ਮਹਿਤਾ ਜੀ ਦੀ ਸੁਰ ਉਹੀ ਹੈ ਕੰਮਕਾਰਾਂ ਵਾਲੀ, ਕਹਿੰਦੇ ਪੁੱਤਰ ਦੇਖ 12 ਸਾਲ ਹੋ ਗਏ, ਹੁਣ ਤੂੰ ਬਥੇਰਾ ਫਿਰ ਤੁਰ ਲਿਆ, ਤੂੰ ਹੁਣ ਇਸ ਤਰ੍ਹਾਂ ਕਰ, ਜ਼ਮੀਨ ਬਥੇਰੀ ਆਪਣੇ ਕੋਲ, ਤੂੰ ਖੇਤੀ ਕਰ ਲੈ, ਬਲਦ ਲੈ ਦਿੰਦੇ ਹਾਂ, ਤੂੰ ਖੇਤੀ ਕਰਿਆ ਕਰ। ਮਾਰੇ ਕਹਿੰਦੇ ਪਿਤਾ ਜੀ ਖੇਤੀ ਤਾਂ ਪਹਿਲਾਂ ਹੀ ਕੀਤੀ ਹੋਈ ਹੈ ਮੇਰੀ। ਕਹਿੰਦੇ ਬਲਦ ਉਹ ਵੀ ਹੈਗੇ, ਹਲ ਉਹ ਵੀ ਹੈਗਾ, ਜ਼ਮੀਨ ਕਹਿੰਦੇ ਉਹ ਵੀ ਹੈਗੀ। ਕਹਿੰਦੇ ਮੇਰੇ ਸਮਝ 'ਚ ਨਹੀਂ ਆਈ ਕਿੱਥੇ ਹੋਰ ਥਾਂ ਜਾ ਕੇ ਜ਼ਮੀਨ ਲੈ ਲਈ? ਕਹਿੰਦੇ ਨਹੀਂ, ਮੈਂ ਸਮਝਾਉਣਾ। ਉਸ ਵੇਲੇ ਮਹਾਰਾਜ ਸਾਹਿਬ ਜੀ ਨੇ ਇਹ ਸ਼ਬਦ ਉਚਾਰਨ ਕੀਤਾ, ਸੁਣੋ ਜੀ।
ਮਨ ਹਾਲੇ ਕਿਰਸਾਣੀ ਕਰਨੀ।
ਮਹਾਰਾਜ ਸਾਹਿਬ ਨੇ ਇਹ ਸ਼ਬਦ ਸ਼ੁਰੂ ਕਰਦਿਆਂ ਪਹਿਲਾਂ ਰਹਾਉ ਦੀ ਤੁਕ ਦੇ ਵਿੱਚ ਆਪ ਜੀ ਨੇ ਕਿਹਾ, ਬਾਬਾ ਫਾਰਸੀ ਦਾ ਸ਼ਬਦ ਹੈ ਜਿਹਦੇ ਬਹੁਤ ਅਰਥ ਬਣਦੇ ਨੇ। ਬਾਬਾ ਬਜ਼ੁਰਗ ਨੂੰ ਕਹਿੰਦੇ ਨੇ, ਬਾਬਾ ਦਾਦੇ ਨੂੰ ਵੀ ਕਹਿੰਦੇ ਨੇ, ਬਾਬਾ ਨਾਨੇ ਨੂੰ ਵੀ ਕਹਿ ਦਿੰਦੇ ਹੈ, ਬਾਬਾ ਪਿਤਾ ਨੂੰ ਵੀ ਕਹਿੰਦੇ ਅਤੇ ਬਾਬਾ ਭਾਈ ਨੂੰ ਵੀ ਕਹਿੰਦੇ। ਇਸ ਕਰਕੇ ਮਹਾਰਾਜ ਕਹਿੰਦੇ, ਬਾਬਾ ਹੇ ਪਿਤਾ ਜੀ, ਮਾਇਆ ਸਾਥ ਨਾ ਹੋਏ, ਜਿਹੜੀ ਮਾਇਆ ਵਾਸਤੇ ਤੂੰ ਹੁਣ ਤੀ ਕਲਪੀ ਜਾਂਦਾ, ਚਪੇੜਾਂ ਵੀ ਮੇਰੇ ਮਾਰ ਦਿੱਤੀਆਂ ਸੀ, ਇਹ ਮਾਇਆ ਨਾਲ ਨਹੀਂ ਜਾਣ ਵਾਲੀ ਹੈ। ਇਨ ਮਾਇਆ ਜਗ ਮੋਹਿਆ ਬਿਰਲਾ ਬੂਝਾ ਕੋਏ। ਇਹ ਮਾਇਆ ਨੇ ਤਾਂ ਸੰਸਾਰ ਸਾਰਾ ਮੋਹ ਲਿਆ, ਪਰ ਇਸ ਗੱਲ ਨੂੰ ਕੋਈ ਬਿਰਲਾ ਹੀ ਜਾਣਦਾ, ਹਰ ਇੱਕ ਨਹੀਂ ਜਾਣਦਾ ਹੈ। ਇਸ ਕਰਕੇ ਤੁਸੀਂ ਜਿਹੜਾ ਮੈਨੂੰ ਖੇਤੀ ਵਾਸਤੇ ਕਹਿੰਦੇ ਹੋ, ਮਨ ਹਾਲੇ
ਕਿਰਸਾਣੀ ਕਰਨੀ।
ਹੇ ਪਿਤਾ ਜੀ, ਮਨ ਨੂੰ ਨਿਸ਼ਕਾਮ ਕਰਮਾਂ ਦੇ ਨਾਲ ਜਿਹੜਾ ਸੁੱਧ ਕਰਕੇ ਪਰਮੇਸ਼ੁਰ ਦੇ ਮੰਨਣ ਕਰਨ ਰੂਪ, ਇਹ ਤਾਂ ਹਾਲੀ ਹਲ ਜੋੜਨਾ ਕੀਤਾ, ਵਿਚਾਰ ਦਾ ਹਲ ਹੈ ਤੇ ਇਉਂ ਜੋੜਨਾ ਕੀਤਾ। ਤੇ ਜਿਹੜੀ ਭਗਤੀ ਦੀ ਕਰਨੀ ਹੈ, ਭਗਤੀ ਦੀ ਕਰਨੀ ਰੂਪ ਕਿਰਸਾਣੀ ਨਾਮ ਖੇਤੀ ਦਾ ਹੁੰਦਾ, ਇਹ ਮੇਰੀ ਖੇਤੀ ਹੈ। ਇਸ ਕਰਕੇ ਮਨ ਹਾਲੀ ਕਿਰਸਾਣੀ ਕਰਨੀ। ਪਿਤਾ ਜੀ ਤੁਸੀਂ ਵੀ ਇਹ ਖੇਤੀ ਕਰੋ, ਤੁਸੀਂ ਵੀ ਮਨ ਨੂੰ ਸ਼ੁੱਧ ਕਰਨ ਵਾਸਤੇ ਪਰਮੇਸ਼ੁਰ ਦੇ ਜਿਹੜਾ ਨਿਸ਼ਕਾਮ ਕਰਮ ਕਰਕੇ ਸ਼ੁੱਧ ਕਰਕੇ ਪਰਮੇਸ਼ੁਰ ਦੇ ਮੰਨਣ ਰੂਪ ਇਹਨੂੰ ਹਾਲੀ ਹਲ ਜੋੜਨ ਵਾਲਾ ਬਣਾ ਕੇ, ਹਾਲੀ ਹੁੰਦਾ ਜਿਹੜਾ ਹਲ ਵਾਹੁਣ ਵਾਲਾ ਹੁੰਦਾ, ਮਨ ਨੂੰ ਇਹ ਹਾਲੀ ਬਣਾਇਆ। ਭਗਤੀ ਦੀ ਕਰਨੀ ਰੂਪ ਕਿਰਸਾਣੀ ਖੇਤੀ ਕਰੇ।
ਸਰਮ ਪਾਣੀ ਤਨ ਖੇਤ।
ਸਰਮ ਲੱਜਾ ਦਾ ਨਾਮ ਹੈ। ਕਹਿੰਦਾ ਫਲਾਨਿਆਂ ਤੈਨੂੰ ਸ਼ਰਮ ਨਹੀਂ, ਉਹਦਾ ਮਤਲਬ ਤੈਨੂੰ ਲੱਜਾ ਨਹੀਂ ਹੈ, ਸਰਮ ਲੱਜਿਆ। ਬੈਰਾਗ ਰੂਪੀ ਪਾਣੀ ਦੇਣਾ ਕਰੇ ਅਤੇ ਇਸ ਤਨ ਸਰੀਰ ਨੂੰ ਤੇ ਇਹਨੂੰ ਖੇਤ ਬਣਾਵੇ, ਜਾਂ ਜਿਹੜਾ ਅੰਤਸ਼ਕਰਨ ਹੈ ਬੁੱਧ ਹੈ ਇਹਨੂੰ ਇਹ ਖੇਤ ਜਾਨਣਾ ਕਰੋ।
ਨਾਮ ਬੀਜ ਸੰਤੋਖ ਸੁਹਾਗਾ।
ਤੇ ਇਉਂ ਸਾਧ ਸਿੰਘ ਜੀ ਇਹਦੇ ਪ੍ਰਕਰਨ ਚ ਹੋਰ ਵੀ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਹੁੰਦੀਆਂ, ਵੀ ਖੇਤ ਹੈ ਜਿਹੜਾ ਅੰਤਸ਼ਕਰਨ ਦਾ, ਇਹਦੇ ਵਿਚ ਜਿਵੇਂ ਖੇਤ ਦੇ ਵਿਚ ਬਰੂ ਖੜਾ ਹੁੰਦਾ, ਖੱਬਲ ਖੜਾ ਹੁੰਦਾ, ਕੰਡਿਆਲੀਆਂ ਝਾੜੀਆਂ ਖੜੀਆਂ ਹੁੰਦੀਆਂ ਨੇ, ਪਹਿਲਾਂ ਜ਼ਿਮੀਦਾਰ ਉਹਨਾਂ ਨੂੰ ਪੁੱਟਦਾ ਬੀਜਣ ਤੋਂ ਪਹਿਲਾਂ। ਇਸੇ ਤਰ੍ਹਾਂ ਫਿਰ ਜਿਹੜੇ ਕਾਮ ਕ੍ਰੋਧ ਦੀਆਂ ਕੰਡਿਆਲੀਆਂ ਝਾੜੀਆਂ, ਇਹਨਾਂ ਨੂੰ ਪੁੱਟਣਾ, ਵਿਚਾਰ ਦੀ ਕੁਹਾੜਾ ਲੈ ਕੇ ਇਹਨਾਂ ਦੀਆਂ ਜੜ੍ਹਾਂ ਵੱਢਣੀਆਂ ਤੇ ਵਿਚਾਰ ਦੀ ਕਹੀ ਲਾਉਣੀ, ਇਹਨਾਂ ਪੁੱਟਣਾ। ਤੇ ਇਸੇ ਤਰ੍ਹਾਂ ਫਿਰ ਜਿਹੜਾ ਬਰੂ ਹੈ, ਵਾਸ਼ਨਾ ਦਾ ਬਰੂ ਹੈ, ਉਹਦੀਆਂ ਜੜ੍ਹਾਂ ਫੈਲੀਆਂ ਹੋਈਆਂ ਨੇ ਤੇ ਉਹਨਾਂ ਨੂੰ ਵੀ ਇਸੇ ਤਰ੍ਹਾਂ ਖੇਤ ਦੇ ਚੋਂ ਪੁੱਟਣਾ ਸਾਧਨਾ ਰੂਪ ਹੱਥਾਂ ਦੇ ਨਾਲ। ਵਾਸ਼ਨਾ ਦਾ ਜਿਹੜਾ ਬਰੂ ਹੈ ਬੜਾ ਖਤਰਨਾਕ ਹੈ, ਦਵੈਸ਼ ਦਾ ਖੱਬਲ ਹੈ ਜਿਹੜੀ ਰਾਗ ਦਵੈਸ਼ ਹੈ, ਇਹਨੂੰ ਵੀ ਨਿਵਿਰਤ ਕਰਨਾ। ਇਹ ਤਾਂ ਵਿਚਾਰ ਦਾ ਹਲ ਬਾਲ ਕੇ ਸੱਤ ਸੰਤੋਖ ਦੇ ਬਲਦ ਲੈਣੇ, ਸੱਤ ਸੰਤੋਖ ਬਲੇਦ, ਤੇ ਫਿਰ ਜਿਹੜੀ ਮਰਿਆਦਾ ਹੈ ਇਹਦੀ ਪੰਜਾਲੀ ਦੇਣੀ ਜੋਤਾਂ ਸਮੇਤ, ਇਸ ਤਰ੍ਹਾਂ ਦਾ ਹਾਲ ਹੀ ਬਣਾਇਆ ਮਹਾਰਾਜ ਕਹਿੰਦੇ। ਤੇ ਇਸ ਤਰ੍ਹਾਂ ਵੀ ਜਿਹੜਾ ਸਰੀਰ ਨੂੰ ਬੁੱਧ ਨੂੰ ਇਹਨੂੰ ਖੇਤ ਜਾਣਨਾ ਕਰੋ, ਸਰੀਰ ਵੀ ਖੇਤ ਹੈ, ਬੁੱਧ ਵੀ ਖੇਤ ਹੈ।
ਨਾਮ ਬੀਜ ਸੰਤੋਖ ਸੁਹਾਗਾ,
ਇਹ ਪਰਮੇਸ਼ਰ ਦਾ ਨਾਮ ਰੂਪੀ ਬੀਜ ਬੀਜਣਾ ਕਰੇ। ਪਰ ਇੱਕ ਗੱਲ ਦਾ ਧਿਆਨ ਰੱਖੇ, ਸ਼ਰਧਾ ਦੀ ਗੱਲ ਜ਼ਰੂਰ ਚਾਹੀਦੀ ਹੈ। ਜੇ ਸ਼ਰਧਾ ਦੀ ਗੱਲ ਨਹੀਂ, ਦਾਣੇ ਨਹੀਂ ਜੰਮਦੇ ਹੁੰਦੇ। ਜਿਵੇਂ ਜੇ ਖੇਤ ਵਿੱਚ ਗਿੱਲ ਨਾ ਹੋਵੇ ਦਾਣਾ ਨਹੀਂ ਜੰਮਦਾ, ਜੇ ਸ਼ਰਧਾ ਨਾ ਹੋਵੇ ਨਾਮ ਪ੍ਰਫੁੱਲਤ ਨਹੀਂ ਹੁੰਦਾ। ਨਾਮ ਦਾ ਬੀਜ ਸੁੱਕੇ ਥਾਂ ਤੇ ਪਿਆ ਰਹਿੰਦਾ, ਨਾਸਤਕ ਚਵੀ ਜਾਣ ਮਨਮੁਖ ਹਰ ਹਰ ਕਰ ਸਕੇ ਮੈਲ ਨਾ ਸਕੀਤ ਹੋਏ। ਪਰਮੇਸ਼ਰ ਦਾ ਨਾਮ ਰੂਪੀ ਬੀਜਣਾ ਕਰੇ, ਇਹਨੂੰ ਫਿਰ ਸ਼ਰਧਾ ਦੀ ਗੱਲ ਵਿੱਚ ਫਿਰ ਸੰਤੋਖ ਰੂਪੀ ਸੁਹਾਗਾ ਵੀ ਫੇਰੇ ਉੱਤੇ, ਤਾਂ ਕਿ ਸ਼ਰਧਾ ਦੀ ਗੱਲ ਹੈ ਜਿਹੜੀ ਉਹ ਚਲੀ ਨਾ ਜਾਵੇ। ਤੇ ਅੰਤਸਕਰਨ ਦੀਆਂ ਜਿਹੜੀਆਂ ਬਿਰਤੀਆਂ ਨੇ ਉਹ ਇਉਂ ਸਮਝ ਲਓ ਵੀ ਚਿੜੀਆਂ ਦੀ ਨਿਆਈ ਹੈ। ਨਾਮ ਰੂਪੀ ਬੀਜ ਨੂੰ ਬੁੱਧ ਅੰਤਸਕਰ ਰੂਪੀ ਖੇਤ ਵਿੱਚ ਇੱਕ ਚੁੱਗ ਨਾ ਲੈ ਜਾਣ ਕਿਤੇ। ਇਸ ਕਰਕੇ ਇਹ ਸੁਹਾਗਾ ਤਾਂ ਦੇਈਦਾ ਹੈ।
ਰੱਖ ਗਰੀਬੀ,
ਗਰੀਬੀ ਦਾ ਭਾਵ ਨਿਮਰਤਾ, ਗਰੀਬੀ ਦਾ ਅਰਥ ਕੰਗਾਲਤਾ ਹੀ ਨਹੀਂ ਹੈ। ਬੇਸ ਲਿਬਾਸ ਧਾਰਨ ਰੂਪ ਖੇਤ ਦਾ ਰੱਖ ਰਾਖਾ ਭਾਵ ਬਾੜ ਕਰੇ ਇਸ ਨੂੰ। ਚੰਗੇ ਇੱਧਰ ਨੂੰ ਕੀ ਦੇਖਦੇ ਹਾਂ, ਪੋਥੀ ਨਹੀਂ ਦੇਖ ਸਕਦਾ, ਇਹ ਕਿਹੜਾ ਕੰਮ ਫੜਿਆ ਵੀ ਤੁਸੀਂ? ਹਾਂਜੀ ਦੁਬਾਰੇ ਬੋਲੋ।
ਰੱਖ ਗਰੀਬੀ
ਇਸ ਲਿਬਾਸ ਧਾਰਨ, ਜਿਹੜਾ ਗਰੀਬੀ ਨਿਮਰਤਾ ਵਾਲਾ ਲਿਬਾਸ, ਨਿਮਰਤਾ ਧਾਰਨ ਕਰਨੀ। ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੇ ਇੱਕ ਆਤਮ ਗਿਆਨੀ ਸਿੱਖ ਹੋਇਆ, ਭਾਈ ਗੜੀਆ ਸੀ ਉਹਦਾ ਨਾਮ, ਕਸ਼ਮੀਰ ਦੇ ਇਲਾਕੇ 'ਚ ਭੇਜਿਆ ਕਿ ਜਾ ਭਾਈ ਗੁਰਮਤ ਦਾ ਪ੍ਰਚਾਰ ਕਰ, ਤੂੰ ਬ੍ਰਹਮ ਗਿਆਨੀ ਹੈ, ਹਰਗੋਬਿੰਦ ਪਰੇ ਤੂੰ ਭੇਜਿਆ ਸੀ, ਇੱਥੋਂ ਸਾਧ ਸੰਜੀ ਨਵੀਂ ਜੁੱਤੀ ਪਾਈ ਹੈ ਭਾਈ ਸਾਹਿਬ ਨੂੰ ਦੇਤੀ ਮਹਾਰਾਜ ਨੇ, ਹੁਣ ਤੁਰ ਕੇ ਜਾਣਾ ਸੀ। ਉਹ ਜਾਂਦਿਆਂ ਜਾਂਦਿਆਂ ਜੁੱਤੀ ਜਿਹੜੀ ਸੀ ਰਸਤੇ ਪ੍ਰਚਾਰ ਕਰਦੇ ਗਏ, ਜੁੱਤੀ ਮਸਤਾਨੀ ਹੋ ਗਈ ਕੁਛ। ਜਦੋਂ ਉੱਥੇ ਗਏ ਤੇ ਕਸ਼ਮੀਰ ਦੇ ਇਲਾਕੇ ਪ੍ਰਚਾਰ ਆਰੰਭ ਕੀਤਾ, ਸੰਗਤਾਂ ਉਮੜ ਉਮੜ ਕੇ ਆਉਣ ਵੀ ਭਾਈ ਸਾਹਿਬ ਜੀ ਮਹਾਰਾਜ ਦੇ ਕੋਲੋਂ ਆਏ ਹੈ, ਸੁਖਣੀ ਸਾਹਿਬ ਦਾ ਪਾਠ ਸੁਣਾਉਣ, ਕਦੇ ਗੁਰੂ ਘਰ ਦੀਆਂ ਸਾਖੀਆਂ ਸੁਣਾਉਣ। ਉੱਥੇ ਮੀਆਂ ਦੌਲਾ ਰਹਿੰਦਾ ਸੀ, ਉਹਨੇ ਸਿੱਖਿਆ ਵੀ ਗੁਰੂ ਹਰਗੋਬਿੰਦ ਗੁਰੂ ਸਾਹਿਬ ਦਾ ਕੋਈ ਸਿੱਖ ਆਇਆ ਹੈ। ਉਹ ਜਦੋਂ ਆਇਆ ਕੁਦਰਤੀ ਸੁਖਣੀ ਸਾਹਿਬ ਦਾ ਪਾਠ ਸ਼ੁਰੂ ਕੀਤਾ ਭਾਈ ਸਾਹਿਬ ਨੇ, ਇਹਨੇ ਵੀ ਸੁਣਿਆ, ਆਨੰਦਿਤ ਹੋ ਗਿਆ ਵੀ ਐਸਾ ਤਾਂ ਆਨੰਦ ਕਿਤੇ ਅਤੇ ਮੈਂ ਨਵਾਜ਼ਾਂ ਪੜ੍ਹਨਾ ਉਹਦੇ 'ਚ ਵੀ ਨਹੀਂ ਆਇਆ। ਬੜਾ ਰਸ ਜ਼ਬਾਨ ਦੇ ਵਿੱਚ, ਕਮਾਈ ਵਾਲਾ ਹਿਰਦਾ ਸੀ। ਅਤੇ ਭਾਈ ਸਾਹਿਬ ਨੂੰ ਵਿਦਾ ਕਰਨ ਵਾਸਤੇ ਮੀਆਂ ਦੌਲਾ ਜਿਹੜਾ ਸੀ ਉਹ ਸਤਿਕਾਰ ਵਜੋਂ ਨਾਲ ਤੁਰ ਪਿਆ। ਮੀਆਂ ਦੌਲੇ ਦੇ ਵਿੱਚ ਬਰਕਤਾਂ ਬੜੀਆਂ ਸੀ, ਲੋਕਾਂ ਦੇ ਪਰਉਪਕਾਰ ਦੇ ਕੰਮ ਕਰਦਾ ਸੀ, ਰਸਤਾ ਬਣਾਉਣਾ, ਅਤੇ ਕੋਲੋਂ ਕਰਾਮਾਤ ਦੇ ਨਾਲ ਪੈਸੇ ਜਿਹੜੇ ਸੀ ਉਹ ਮਜ਼ਦੂਰਾਂ ਨੂੰ ਦੇਣੇ, ਪਾਣੀ ਦਾ ਪ੍ਰਬੰਧ ਕਰਨਾ, ਗਰੀਬਾਂ ਦੀ ਸਹਾਇਤਾ ਕਰਨੀ, ਲੋਕਾਂ 'ਚ ਬੜੀ ਇਹਦੀ ਮਾਨਤਾ ਸੀ, ਕਰਾਮਾਤੀ ਸੀ। ਉਹ ਜਦੋਂ ਮੂਹਰੇ ਮੂਹਰੇ ਭਾਈ ਸਾਹਿਬ ਜੀ ਤੁਰਨ, ਪਿੱਛੇ ਪਿੱਛੇ ਮੀਆਂ ਦੌਲਾ, ਜੁੱਤੀ ਫਿੜਕ ਫਿੜਕ ਵੱਜ ਕੇ ਨਾ ਉਹ ਮਿੱਟੀ ਭਾਈ ਸਾਹਿਬ ਦੇ ਖੁੱਚਾਂ 'ਤੇ ਪਈ ਜਾਵੇ, ਲੱਤਾਂ 'ਤੇ ਜਾਂਦਾ ਜਾਂਦਾ ਕਹਿੰਦਾ ਓਹੋ ਸਿੱਖ ਐਡੀ ਬਾਣੀ ਪੜ੍ਹਨ ਵਾਲਾ, ਪਰ ਗੁਰੂ ਸਾਹਿਬ ਜਮੀਨ ਹੀ ਖਿਆਲ ਕਰਦੇ ਵੀ ਕਮ ਸੇ ਕਮ ਜੁੱਤੀ ਤਾਂ ਚੱਜਦੀ ਦੇ ਦਿੰਦੇ, ਪ੍ਰਚਾਰ ਕਰਨ ਵਾਸਤੇ ਭੇਜਿਆ ਵੀ ਇਹ ਕੀ ਕੀਤਾ ਗੁਰੂ ਸਾਹਿਬ। ਮੀਆਂ ਦੌਲਾ ਇਹ ਸੋਚਣ ਲੱਗਿਆ ਤਾਂ ਭਾਈ ਸਾਹਿਬ ਵੀ ਖੜ ਗਏ ਪਿੱਛੇ ਨੂੰ ਦੇਖ ਕੇ, ਕਹਿੰਦੇ ਮੀਆਂ ਜੀ ਕੀ ਸੋਚਦੇ ਹੋ, ਖਬਰਦਾਰ ਹੋ ਜਾਏ ਜੇ ਮੇਰੇ ਗੁਰੂ ਨੂੰ ਕੋਈ ਇਸ ਤਰ੍ਹਾਂ ਦੀ ਗੱਲ ਕਹੀ ਹੈ। ਉਹ ਕਹਿੰਦਾ ਹੱਦ ਹੋ ਗਈ, ਕਹਿੰਦਾ ਮੈਂ ਕੀ ਕਿਹਾ, ਕਹਿੰਦੇ ਤੂੰ ਕਹਿ ਨਹੀਂ ਰਿਹਾ ਵੀ ਜੁੱਤੀ ਟੁੱਟੀ, ਮਹਾਰਾਜ ਨੇ ਜੁੱਤੀ ਵੀ ਨਹੀਂ ਲੈ ਕੇ ਦਿੱਤੀ, ਸਿੱਖ ਨੂੰ ਬਰਕਤਾਂ ਨਹੀਂ ਦਿੱਤੀਆਂ। ਕਹਿੰਦਾ ਤੈਨੂੰ ਕਿਵੇਂ ਪਤਾ ਲੱਗ ਗਿਆ, ਕਹਿੰਦਾ ਤੂੰ ਸਮਝਦਾ ਵੀ ਤੇਰੇ 'ਚ ਕਰਾਮਾਤਾਂ। ਕਹਿੰਦਾ ਖੜ ਜਾ, ਮੈਂ ਗੁਰੂ ਦੀ ਆਗਿਆ ਵਿੱਚ ਰਹਿਣ ਵਾਲਾ, ਪਰ ਤੇਰੀ ਸ਼ੰਕਾ ਤਾਂ ਗੁਰੂ 'ਤੇ ਸ਼ੰਕਾ ਕਰ ਲਈ। ਮਹਾਰਾਜ ਸਾਹਿਬ ਨੇ ਐਸੀ ਕਿਰਪਾ ਕੀਤੀ, ਗੁਰੂ ਸਾਹਿਬ ਦਾ ਧਿਆਨ ਤਰਕੇ, ਕਹਿੰਦੇ ਆ ਨੇਤਰ ਖੋਲ, ਇੱਕ ਵਾਰੀ ਬੰਦ ਕਰਕੇ ਕਹੋ ਵਾਹਿਗੁਰੂ। ਕਹਿੰਦਾ ਵਾਹਿਗੁਰੂ, ਕਹਿੰਦਾ ਖੋਲ ਨੇਤਰ। ਨੇਤਰ ਖੋਲੇ, ਜਿੰਨਾ ਵੀ ਰੇਤਾ ਸੀ ਸਾਰੇ ਸੋਨੇ ਦੇ ਕਣ ਬਣੇ ਪਏ। ਕਹਿੰਦਾ ਚੱਕ ਲੈ ਜਿੰਨਾ ਕੁ ਚਾਹੀਦਾ, ਉਧਰ ਦੂਏ ਪਾਸੇ ਇੱਥੇ ਵੱਲ ਦੇਖ, ਰੋੜ ਕੰਕਰ ਹੀਰੇ ਜਵਾਹਰਤ ਬਣ ਗਏ, ਪੈਰ ਹੀ ਡਿੱਗ ਪਿਆ, ਕਹਿੰਦਾ ਸਿੱਖਾ ਮੈਨੂੰ ਬਖਸ਼ ਦੇ। ਕਹਿੰਦੇ ਬਖਸ਼ਣ ਵਾਲੇ ਤਾਂ ਗੁਰੂ ਹਰਗੋਬਿੰਦ ਸਾਹਿਬ, ਤੂੰ ਗੁਰੂ ਤੇ ਸ਼ੰਕਾ ਕਰਦਾ, ਉਹ ਸਮੁੰਦਰ ਹੈ, ਮੈਂ ਤਾਂ ਇੱਕ ਬੂੰਦ ਲੈ ਕੇ ਤੁਰੇ ਫਿਰਦਾ। ਕਹਿੰਦਾ ਫਿਰ ਇੰਨੀਆਂ ਬਰਕਤਾਂ ਜੁੱਤੀ ਟੁੱਟੀ ਲਈ ਫਿਰਦਾ। ਕਹਿੰਦਾ ਗੁਰੂ ਨਾਨਕ ਸਾਹਿਬ ਦਾ ਹੁਕਮ ਹੈ, ਰੱਖ ਗਰੀਬੀ ਵੇਸ, ਜਾਣ ਕੇ ਮੈਂ ਨਿਮਰਤਾ ਵਾਲਾ ਲਿਬਾਸ ਰੱਖਿਆ ਹੋਇਆ, ਇਹ ਗੁਰੂ ਸਾਹਿਬ ਨੇ ਰਾਖਾ ਦਿੱਤਾ ਨੀ, ਖੇਤੀ ਉੱਜੜ ਜਾਂਦੀ ਹੈ ਜੇ ਰਾਖਾ ਨਾ ਹੋਵੇ, ਜੇ ਦਿਖਾਵਾ ਹੋਵੇ ਕੁਛ ਨਹੀਂ ਰਹਿੰਦਾ। ਕਹਿੰਦਾ ਤੂੰ ਦਿਖਾਵਾ ਕਰਦਾ ਫਿਰਦੇ, ਅਸੀਂ ਇਹ ਰਾਖਾ ਰੱਖਿਆ ਹੋਇਆ, ਸਾਡੀ ਖੇਤੀ ਤਾਂ ਬਚੀ ਵੀ ਹੈ। ਕਹਿੰਦਾ ਸਿੱਖਾ ਧੰਨ ਹੈ ਗੁਰੂ ਤੇ ਧੰਨ ਹੈ ਤੂੰ ਗੁਰੂ ਕੇ ਸਿੱਖ ਇਹ ਜੇ। ਸੋ ਇਸ ਕਰਕੇ ਇਹ ਮਹਾਰਾਜ ਸਾਹਿਬ ਦਾ ਹੁਕਮ ਹੈ ਕਿ ਇਸ ਖੇਤੀ ਦਾ ਰਾਖਾ ਜਿਹੜਾ ਉੱਜੜਨ ਤੋਂ, ਇਹ ਗਰੀਬੀ ਲਿਬਾਸ ਨਿਮਰਤਾ ਵਾਲਾ ਸਾਦਗੀ ਵਾਲਾ ਹੈ।
ਭਾਉ ਕਰਮ ਕਰ ਜਮ ਸੀ
ਤੇ ਪ੍ਰੇਮ ਦੇ ਸਹਿਤ, ਇਹ ਜਿਹੜਾ ਭਾਉ ਹੈ ਇਹ ਹੁੰਦਾ ਤਾਂ ਪ੍ਰੇਮ ਦਾ ਵਾਚਕ ਹੀ ਹੈ, ਪਰ ਸੰਪਰਦਾ ਦੇ ਵਿੱਚ ਸਤਿਪੁਰਸ਼ਾਂ ਨੇ, ਮਹਾਂਪੁਰਖਾਂ ਨੇ ਇਹਦਾ ਵੀ ਖੇਤੀ ਦੀ ਜਿਹੜੀ ਨਾ ਸੰਘਣੀ ਸੰਘਣੀ ਜੰਮਦੀ ਹੈ, ਭਾਮ ਪੈਂਦੀ ਹੈ, ਕਹਿੰਦੇ ਵੀ ਭਾਮ ਪੈਣ ਲੱਗ ਗਈ, ਨਵਾਂ ਫਰਾਰਾ ਜੋ ਫੁੱਟਦਾ ਨਾ ਸੰਘਣਾ ਜਾ, ਉਹਨੂੰ ਵੀ ਭਾਉ ਕਹਿੰਦੇ ਹੈ। ਤੇ ਇਸ ਕਰਕੇ ਭਾਉ ਪ੍ਰੇਮ ਦੇ ਸਹਿਤ ਨਿਸ਼ਕਾਮ ਕਰਮ ਕਰਨ ਦੇ ਨਾਲ ਆਪਣੇ ਦੁਆਰਾ ਪ੍ਰਭੂ ਦੇ ਵਿੱਚ ਜਿਹੜਾ ਪ੍ਰੇਮ ਦੇ ਪ੍ਰਭੂ ਦੇ ਕਰਮ ਮਿਹਰ ਨੇ, ਜਿਹੜਾ ਉਸਨੇ ਮਿਹਰ ਕਰਨੀ ਹੈ, ਕਰਮ ਨਾਮ ਬਖਸ਼ਿਸ਼ ਦਾ, ਉਹ ਕਰਮ ਬਖਸ਼ੀ ਕਰ ਦਿੱਤੀ ਉਸਨੇ। ਜਦੋਂ ਉਸਨੇ ਕਰਮ ਬਖਸ਼ਿਸ਼ ਕਰ ਦਿੱਤੀ, ਕਰ ਕਰਕੇ ਨਾਮ ਰੂਪੀ ਬੀਜ ਜੰਮ ਸੀ ਉੱਗ ਪਵੇਗਾ, ਤੇ ਫਿਰ ਜਦੋਂ ਇਹ ਖੇਤੀ ਜੰਮ ਪੈਂਦੀ ਹੈ,
ਸੇ ਘਰ ਭਾਗਠ ਦੇਖ,
ਜਿਹਨਾਂ ਦੇ ਅੰਤਸ਼ਕਰਨ ਰੂਪੀ ਖੇਤ ਵਿੱਚ ਇਹ ਬੀਜ ਉੱਗ ਪਿਆ, ਨਾਮ ਰੂਪੀ ਬੀਜ ਜਿਹੜਾ ਸੀ, ਉਹ ਫਿਰ ਘਰ ਭਾਗਠ ਭਾਗਾਂ ਵਾਲੀ ਸਾਹੂਕਾਰ ਦੇਖ ਵੇਖੀ ਦੇਣ, ਭਾਗਠੜੇ ਹਰ ਸੰਤ ਤੁਮਾਰੇ ਜਿਨ ਕਰ ਧਨ ਹਰ ਨਾਮਾ, ਇਸੇ ਪ੍ਰਕਾਰ ਜਿਹਨਾਂ ਦੇ ਅੰਦਰ ਨਿਸ਼ਕਾਮ ਕਰਮਾਂ ਦੀ ਕਮਾਈ ਕਰਕੇ ਪਰਮੇਸ਼ੁਰ ਦਾ ਭਾਉ ਪ੍ਰਕਾਸ਼ ਪ੍ਰਗਟ ਹੋਵੇਗਾ, ਉਹ ਘਰ ਭਾਗਾਂ ਵਾਲੇ ਵੇਖੀ ਦੇ ਹਨ। ਤੋ ਇਸ ਪ੍ਰਕਾਰ ਫਿਰ ਕਰਨਾ ਮੈਤਰੀ ਮੁਤਾ ਅਪੇਕਸ਼ਾ, ਇਹ ਉਹਦੇ ਵਿੱਚੋਂ ਸਾਸਰੀ ਸ਼ਾਖਾ ਨਿਕਲਦੀਆਂ ਹਨ ਖੇਤੀ ਦੇ ਵਿੱਚੋਂ। ਇਤਿਹਾਸਕ ਮਹਾਰਾਜ ਕਹਿੰਦੇ ਨੇ,
ਬਾਬਾ ਮਾਇਆ ਸਾਸ ਨਾ ਹੋਏ।
ਬਾਬਾ ਹੇ ਪਿਤਾ ਜੀ, ਮਾਇਆ ਦੀ ਪ੍ਰਾਪਤੀ ਲਈ ਤੁਸੀਂ ਖੇਤੀ ਕਰਨ ਦੀ ਗੱਲ ਕਹਿੰਦੇ ਹੋ, ਇਹ ਮਾਇਆ ਸਾਸ ਨਾਲ ਨਹੀਂ ਜਾਣੀ, ਜਿਹੜੀ ਖੇਤੀ ਮੈਂ ਕੀਤੀ ਹੈ ਨਾਲ ਜਾਏਗੀ ਮੇਰੇ ਗੁਰਸਿੱਖਾਂ ਦੇ।
ਇਨ ਮਾਇਆ ਜਗ ਮੋਹਿਆ,
ਇਸ ਮਾਇਆ ਨੇ ਤਾਂ ਸਾਰਾ ਸੰਸਾਰ ਮੋਹਿਤ ਕੀਤਾ ਹੋਇਆ ਹੈ।
ਵਿਰਲਾ ਬੂਝੈ ਕੋਈ,
ਪਰ ਕੋਈ ਵਿਰਲਾ ਟਾਵਾਂ ਟਾਵਾਂ ਗੁਰਮੁਖ ਇਸ ਮਾਇਆ ਦੇ ਛਲ ਨੂੰ ਜਾਂ ਇਸ ਮਾਇਆ ਨੂੰ ਛਲ ਰੂਪ ਬੂਝਾ ਸਮਝਦਾ, ਕੋਈ ਬਿਰਲਾ ਹੈ। ਇਸ ਪ੍ਰਕਾਰ ਕਹਿੰਦੇ ਨੇ,
ਰਹਾਉ
ਅਸਾਈ ਦੇ ਕੇ ਕਹਿੰਦੇ ਨੇ। ਸਤਿਗੁਰੂ ਮਹਾਰਾਜ ਸਾਹਿਬ ਦੇ ਕੋਲੋਂ ਇਹੋ ਜਿਹੇ ਵਿਚਾਰ ਸੁਣ ਕੇ ਬਾਬਾ ਕਲਿਆਣ ਚੰਦ ਜੀ ਨੇ ਸੋਚਿਆ ਵੀ ਇਹਨਾਂ ਨੇ ਖੇਤੀ ਤਾਂ ਨਹੀਂ ਕਰਨੀ। ਉਹਨੇ ਕਿਹਾ ਜੇ ਖੇਤੀ ਨਹੀਂ ਕਰਨੀ ਫਿਰ ਹੱਟ ਕਰ ਲੈ, ਉਹ ਵੀ ਤਾਂ ਉੱਥੇ ਸੁਲਤਾਨਪੁਰ ਹੱਟੀ ਕਰਦੇ ਵੀ ਹੈ। ਗੁਰੂ ਨਾਨਕ ਸਾਹਿਬ ਨੂੰ ਕਹਿੰਦੇ ਨੇ ਪਿਤਾ ਜੀ, ਮਹਾਰਾਜ ਸਾਹਿਬ ਜੀ ਕਹਿੰਦੇ ਪਿਤਾ ਜੀ ਮੈਂ ਹੱਟੀ ਵੀ ਕੀਤੀ ਹੋਈ ਹੈ। ਕਿ ਤੂੰ ਕਿਹੜੀ ਹੱਟੀ ਕੀਤੀ ਹੈ, ਕਿਹੜਾ ਸੌਦਾ ਰੱਖਿਆ, ਹੁਣ ਉਹ ਦੱਸਦੇ ਹਨ।
ਹਾਣ ਹੱਟ ਕਰ ਆਰ ਜਾ,
ਹੇ ਪਿਤਾ ਜੀ ਜਿਹੜੀ ਆਰ ਜਾ ਉਮਰ ਹੈ ਨਾ, ਪਹਿਲਾਂ ਵੀ ਸ਼ਬਦ ਹੈ ਨਾ ਜੇ ਜੁਗ ਚਾਰੇ ਆਰ ਜਾ ਨਾਮ ਉਮਰ ਦਾ ਹੈ, ਆਰ ਜਾ ਉਮਰ ਜਿਹੜੀ ਹਾਣ ਨਾਸ ਹੁੰਦੀ ਜਾ ਰਹੀ ਹੈ, ਐਸਾ ਨਿਸ਼ਚਾ ਕਰਕੇ ਜੋ ਵੈਰਾਗ ਧਾਰਨ ਕਰਨਾ ਹੈ ਤੇ ਇਹ ਸਮਝ ਲੈ ਵੀ ਅਸੀਂ ਇਹ ਹੱਟੀ ਬਣਾਉਣਾ ਕੀਤੀ ਹੈ, ਇਹ ਕਰ ਕੀਤੀ ਹੈ।
ਸੱਚ ਨਾਮ ਕਰ ਵਥ,
ਇਹਦੇ ਵਿੱਚ ਸੱਚਾ ਨਾਮ ਰੂਪੀ ਵਥ ਸੌਦਾ ਰੱਖਿਆ ਹੈ। ਹੱਟੀ ਦੇ ਵਿੱਚ ਤਾਂ ਦੂਸਰੇ ਸੌਦੇ ਰੱਖੇ ਹੁੰਦੇ ਨੇ, ਇੱਥੇ ਨਾਮ ਦਾ ਸੌਦਾ ਹੈ, ਇਹ ਪਦਾਰਥ ਪਾਉਣਾ ਕਰ ਕਰਿਆ ਹੈ।
ਸੁਰਤ ਸੋਚ ਕਰ ਭਾਂਡ ਸਾਲ,
ਸੁਰਤ ਗਿਆਤ ਸ੍ਰੇਸ਼ਟ ਪ੍ਰੀਤੀ, ਭਾਂਡ ਸਾਲ ਹੁੰਦੀ ਹੈ ਭਾਂਡਿਆਂ ਦੇ ਰੱਖਣ ਦੀ ਜਗ੍ਹਾ, ਭਾਂਡ ਸਾਲ, ਉਹਨੂੰ ਪ੍ਰਸ਼ਤੀ ਵੀ ਇੱਥੋਂ ਸ਼ਬਦ ਬਣਿਆ, ਪ੍ਰਸ਼ਤੀ ਵੀ ਕਹਿ ਦਿੰਦੇ ਹੈ, ਛੱਤ ਦੇ ਵਿੱਚੋਂ ਹੋਰ ਪਾੜ ਕੇ ਛੱਤ ਬਣਾਈ ਤਾਂ ਪ੍ਰਸ਼ਤੀ ਕਹਿੰਦੇ ਹੈ, ਭਾਂਡੇ ਰੱਖਣ ਵਾਲੀ ਜਗ੍ਹਾ ਜਿਹੜੀ ਹੈ, ਤੇ ਇਹ ਅਸੀਂ ਇਹ ਭਾਂਡ ਸਾਲ ਬਣਾਉਣਾ ਕੀਤੀ ਹੈ। ਸ੍ਰੇਸ਼ਟ ਜਿਹੜੀ ਪ੍ਰੀਤੀ ਹੈ ਇਹੀ ਭਾਂਡਿਆਂ ਦੇ ਰੱਖਣ ਵਾਲੀ ਜਗ੍ਹਾ ਹੈ, ਜਿਹੜਾ ਸ੍ਰੇਸ਼ਟ ਗਿਆਨ ਹੈ। ਸੁਰਤ ਗਿਆਤ ਜਿਹੜੀ ਹੈ, ਸੁਰਤ ਸੋਚ ਕਰ ਭਾਂਡ ਸਾਲ, ਸੁਰਤ ਸ੍ਰੇਸ਼ਟ ਗਿਆਤ ਜਾਂ ਸੋ ਸ੍ਰੇਸ਼ਟ ਰਤ ਪ੍ਰੀਤੀ, ਇਹ ਜਿਹੜੀ ਇਸ ਤਰ੍ਹਾਂ ਦੀ ਹੈ ਸੋਚ, ਇਸ ਤਰ੍ਹਾਂ ਦੀ ਵਿਚਾਰ ਬਣਾਏ ਨੇ, ਇਹ ਭਾਂਡ ਸਾਲ ਰੱਖਣਾ ਕੀਤੀ ਹੈ। ਜਾਂ ਫਿਰ ਇਉਂ ਕਹੋ ਜੋ ਸੁਰਤ ਨੂੰ ਸੋਚ ਨਾਮ ਪਵਿੱਤਰ ਦਾਵਾ ਹੁੰਦਾ, ਸੋਚਾ ਸੋਚ ਨਾ ਹੋਵੇ, ਉਹ ਪਵਿੱਤਰ ਕਰਨਾ ਇਹੀ ਭਾਂਡੇ ਹਨ ਸਾਡੇ ਕੋਲ।
ਤਿਸ ਵਿੱਚ ਤਿਸ ਨੂੰ ਰੱਖ,
ਉਸ ਪਵਿੱਤਰ ਸੁਰਤ ਰੂਪੀ ਭਾਂਡਿਆਂ ਵਿੱਚ ਤਿਸ ਨੂੰ, ਉਸ ਸੱਚੇ ਨਾਮ ਨੂੰ, ਸੌਦੇ ਨੂੰ ਰੱਖ ਰੱਖਿਆ ਹੋਇਆ। ਸੌਦੇ ਭਾਂਡਿਆਂ ਚ ਰੱਖੇ ਹੁੰਦੇ, ਬਰਤਨਾਂ ਚ, ਇਹ ਰੱਖਿਆ ਹੋਇਆ ਹੈ।
ਵਣ ਜਾ ਰਿਹਾ ਸੋ ਵਣ ਜਕਾਰ,
ਤੋ ਇਸ ਕਰਕੇ ਫਿਰ ਸੰਤ ਮਹਾਤਮਾ ਨੂੰ ਬਣ ਜਾ ਰਿਹਾ, ਵਣਜ ਕਰਨਿਆਂ ਦੇ ਸਿਉਂ ਨਾਲ ਮਿਲ ਕੇ ਪਰਮਾਰਥ ਦਾ ਉਪਦੇਸ਼ ਪ੍ਰਾਪਤ ਕਰਨ ਰੂਪ ਇਹ ਸੌਦਾ ਵਣਜ ਖਰੀਦ ਕਰਕੇ ਫਿਰ ਅਸੀਂ ਮੁਕਤੀ ਰੂਪ
ਲੈ ਲਾਹਾ ਮਨ ਹੱਸ,
ਮੁਕਤ ਰੂਪੀ ਲਾਹਾ ਨਫਾ ਲੈ ਕੇ ਮਨ ਹਿਰਦੇ ਵਿੱਚ ਬਹੁਤ ਹੱਸ ਹੱਸ ਦੇ ਪ੍ਰਸੰਨ ਹੁੰਦੇ ਹਾਂ। ਇਹ ਸੁਣ ਕੇ ਪਿਤਾ ਜੀ ਨੇ ਸੋਚਿਆ ਕਿ ਇਹਨਾਂ ਦਾ ਮਨ ਤਾਂ ਹੱਟੀ ਕਰਨ ਨੂੰ ਵੀ ਨਹੀਂ ਕਰਦਾ, ਇਹਨਾਂ ਦਾ ਮਨ ਜ਼ਿਆਦਾ ਤੁਰਨ ਫਿਰਨ ਵਾਲਾ ਹੈ। ਬਈ ਖੇਤੀ ਕਰਨ ਵਾਸਤੇ ਬੰਦਾ ਬੰਨਿਆ ਜਾਂਦਾ ਹੈ, ਹੱਟੀ ਦੇ ਉੱਤੇ ਜਮੇ ਬੰਨਿਆ ਜਾਂਦਾ ਹੈ। ਚਲੋ ਇਹ ਸੋਚ ਕੇ ਕਹਿੰਦੇ ਪੁੱਤਰ ਜੀ ਤੁਸੀਂ ਫਿਰ ਐਂ ਕਰੋ, ਮੈਂ ਤੁਹਾਨੂੰ ਰਾਸ ਪੂੰਜੀ ਦਿਨਾਂ ਘੋੜਿਆਂ ਦੀ ਸੌਦਾਗਰੀ ਕਰ ਲਓ, ਇੱਕ ਮੰਡੀ ਤੋਂ ਲੈ ਕੇ ਦੂਜੀ ਮੰਡੀ ਵੇਚ ਦਿੱਤੇ, ਨਫ਼ਾ ਆਪਣੇ ਕੋਲ ਰੱਖ ਲਿਆ, ਇਸ ਕਰਕੇ ਤੁਹਾਡਾ ਮਨ ਲੱਗ ਜਾਊਗਾ। ਗੁਰੂ ਸਾਹਿਬ ਜੀ ਕਹਿੰਦੇ ਪਿਤਾ ਜੀ ਮੈਂ ਤਾਂ ਸੌਦਾਗਰੀ ਵੀ ਕਰੀ ਹੋਈ, ਕਿਹੜੀ ਸੌਦਾਗਰੀ ਕੀਤੀ ਹੈ ਦੱਸਦੇ ਹਨ।
ਸੁਣ ਸਾਸਤ ਸੌਦਾਗਰੀ,
ਹੇ ਪਿਤਾ ਜੀ ਜੋ ਸੱਤ ਸਰੂਪ ਦਾ ਕਥਨ ਕਰਨ ਵਾਲੇ ਸਾਸਤ ਸ਼ਾਸਤਰਾਂ ਦਾ ਸੁਣ ਸੁਣਨਾ ਹੈ, ਤੇ ਇਹੋ ਹੀ ਸੌਦਾਗਰੀ ਘੋੜਿਆਂ ਦਾ ਵਪਾਰ ਕਰਦੇ ਹਾਂ, ਇਸ ਕਰਕੇ ਇਹ ਜਿਹੜੇ ਘੋੜੇ ਹਨ ਸਾਡੇ ਕੋਲ ਇਹੀ ਸਮਝੋ।
ਸਤ ਘੋੜੇ ਲੈ ਚੱਲ,
ਸਤ ਸੰਤੋਖ ਦਇਆ ਧਰਮ ਤੀਜ ਵਿਚਾਰ ਇਤਿਆਦਿ ਕੇ ਸ਼ੁਭ ਗੁਣਾਂ ਰੂਪੀ ਘੋੜਿਆਂ ਨੂੰ ਨਾਲ ਲੈ ਕੇ ਚੱਲ ਚੱਲਦੇ ਹਾਂ, ਤੁਰੇ ਐਵੇਂ ਤੁਰੇ ਥੋੜੀ ਫਿਰਦੇ ਹਾਂ, ਸਾਡੇ ਕੋਲ ਇਹ ਘੋੜੇ ਨੇ। ਸਤ ਘੋੜੇ ਲੈ ਚੱਲ, ਸਤ ਘੋੜੇ ਕਿਹੜੀ ਹੈ? ਬੈਰਾਗ, ਵਿਵੇਕ, ਖੱਟ ਸੰਪਤੀ, ਮੋਖ ਇੱਛਾ, ਸਰਬਣ, ਮੰਨਣ, ਨਿਧਿਆਸਨ, ਸੱਤ ਹੋ ਗਏ। ਇਹ ਸੱਤ ਘੋੜੇ ਲੈ ਕੇ ਚੱਲਦੇ ਹਾਂ।
ਖਰਚ ਬੰਨ ਚੰਗਿਆਈਆ,
ਫਿਰ ਪ੍ਰਦੇਸ਼ਾਂ ਨੂੰ ਜਿਹੜੇ ਵਪਾਰ ਕਰਦੇ ਹੈ ਪੱਲੇ ਖਰਚਾ ਲੈ ਕੇ ਜਾਂਦੇ ਨੇ, ਪਰਉਪਕਾਰ ਆਦਿ ਚੰਗਿਆਈਆਂ ਜਿਹੜੇ ਚੰਗੇ ਕਰਮ ਰੂਪ ਖਰਚ ਬੁੱਧ ਰੂਪੀ ਪੱਲੇ ਦੇ ਨਾਲ ਸਾਡੇ ਬੰਨੇ ਹੋਏ ਹਨ।
ਮਤ ਮਨ ਜਾਣ ਹੈ ਕੱਲ,
ਇਹ ਮਤ ਮਤਾਂ ਮਨ ਵਿੱਚ ਜਾਣੇ ਜਾਣੋ ਕਿ ਚੰਗੇ ਕਰਮ ਰੂਪੀ ਖਰਚ ਕੱਲ ਨੂੰ ਬੰਨ ਲਵਾਂਗੇ, ਕਿਉਂਕਿ ਕੱਲ ਨਾਮ ਤਾਂ ਕਾਲ ਦਾ ਹੈ, ਕੀ ਪਤਾ ਕਾਲ ਕੱਲ ਨੂੰ ਕਾਲ ਹੀ ਆ ਜਾਵੇ ਫੇਰ ਕੀ ਕਰੋਗੇ। ਇਸ ਕਰਕੇ ਕਬੀਰ ਸਾਹਿਬ ਨੇ ਐਸਾ ਬਚਨ ਕਿਹਾ, ਕਬੀਰ ਕਾਲ ਕਰਾਂਤਾ ਅਭਹਿ ਕਰ ਅਵਕਰਤਾ ਸੋਏ ਤਾਲ, ਪਾਛੇ ਕਛੂ ਨਾ ਹੋਏਗਾ ਜੋ ਸਿਰ ਪਰ ਆਵੇ ਕਾਲ, ਫੇਰ ਕੁਛ ਨੀ ਬਣਨਾ ਹੈ।
ਨਿਰੰਕਾਰ ਕੈ ਦੇਸ ਜਾਹੇ,
ਇਸ ਪ੍ਰਕਾਰ ਨਿਰੰਕਾਰ ਪਰਮੇਸ਼ਰ ਦੇ ਜਿਹੜਾ ਨਿਰਆਕਾਰ ਮਹਿਕੀਕਾਰਾਂ ਤੋਂ ਰਹਿਤ ਉਹਦੇ ਦੇਸ਼ ਭਾਵ ਸਤਸੰਗਤ ਵਿੱਚ ਜਾਹੇ ਜਾ ਕਰਕੇ ਸ਼ੁਭ ਗੁਣਾਂ ਰੂਪੀ ਘੋੜਿਆਂ ਦਾ ਵਪਾਰ ਕਰੀਏ।
ਤਾ ਸੁਖ ਲਹਿ ਮਹੱਲ,
ਇਹਨੂੰ ਮਹੱਲ ਕਹਿਣਾ, ਉਚਾਰਨ ਅਧਿਕ ਸਹਿਤ ਹੈ ਭਾਈ, ਇਉਂ ਤੁਰਿਆ ਪਦ ਰੂਪੀ ਜਾਂ ਫਿਰ ਸਰੂਪ ਰੂਪੀ ਮਹੱਲ ਹੈ, ਤੁਰਿਆ ਪਦ ਰੂਪੀ ਮਹੱਲ ਹੈ, ਉਹਦੇ ਸੁਖ ਲਹਿ ਹੈ ਪ੍ਰਾਪਤ ਕਰ ਲਈਦਾ। ਫਿਰ ਪਿਤਾ ਜੀ ਨੇ ਕਿਹਾ ਕਿ ਜੇ ਤੁਸੀਂ ਹੋਰ ਕੁਛ ਨਹੀਂ ਕਰਨਾ, ਕਿਸੇ ਰਾਜੇ ਦੇ ਕੋਲ ਨੌਕਰੀ ਕਰ ਲਓ ਤੁਸੀਂ। ਮਹਾਰਾਜ ਸਾਹਿਬ ਕਹਿੰਦੇ ਮੇਰੀ ਤਾਂ ਪਹਿਲੀ ਸੱਚੇ ਸਾਹਿਬ ਦੀ ਨੌਕਰੀ ਕੀਤੀ ਹੈ।
ਲਾਏ ਚਿੱਤ ਕਰ ਚਾਕਰੀ,
ਮਹਾਰਾਜ ਸਾਹਿਬ ਜੀ ਕਹਿੰਦੇ ਨੇ ਹੇ ਪਿਤਾ ਜੀ ਆਪਣੇ ਚਿੱਤ ਮਨ ਦੀ ਬਿਰਤੀ ਨੂੰ ਪਰਮੇਸ਼ਰ ਵਿੱਚ ਲਾਉਣ ਰੂਪ ਇਹ ਚਾਕਰੀ ਨੌਕਰੀ ਕਰਦੇ ਹਾਂ ਅਸੀਂ।
ਮਨ ਨਾਮ ਕਰ ਕੰਮ,
ਨਾਮ ਦਾ ਜਿਹੜਾ ਮਨ ਮੰਨਣ ਕਰਨਾ ਹੈ ਇਹ ਕਰਮ ਰੂਪੀ ਕੰਮ ਕਾਰਜ ਕਰਦੇ ਹਾਂ।
ਬਨ ਵਧੀਆ ਕਰ ਧਾਵਣੀ,
ਜਿਵੇਂ ਚਾਕਰ ਬਣ ਕੇ ਹਮੇਸ਼ਾ ਮਾਲਕ ਦੇ ਕੰਮਾਂ ਵਿੱਚ ਧਾਵਣੀ ਦੌੜਨਾ ਪੈਂਦਾ ਹੈ, ਜਾਂ ਫਿਰ ਜਿੱਥੇ ਮੋਰਚਾ ਅੜਿਆ ਹੋਵੇ ਉੱਥੇ ਸੂਰਮੇ ਧਾਵਾ ਕਰਦੇ ਨੂੰ ਧਾਵਣੀ ਕਹੋ, ਧਾਵਾ ਕਰੋ, ਧਾਵਣੀ ਦਾ ਅਰਥ ਧਾਵਾ ਹੀ ਹੈ। ਤੇ ਇੱਧਰ ਜਿਹੜਾ ਮਨ ਨੂੰ ਬਦੀਆਂ ਵੱਲੋਂ ਖੋਟੇ ਕਰਮਾਂ ਵੱਲੋਂ ਬੰਨ ਰੋਕ ਕੇ ਪਰਮੇਸ਼ਰ ਦੇ ਕੀਰਤਨ ਜਾਂ ਕਥਾ ਵੱਲ ਧਾਵਣੀ ਦੌੜ ਕਰਕੇ ਜਾਣਾ ਹੈ ਨਾ, ਕਹਿੰਦੇ ਇਹ ਮਾਲਕ ਦੇ ਹੁਕਮ ਵਿੱਚ ਸੂਰਮਿਆਂ ਦਾ ਇਹ ਸਮਝ ਲਓ ਕਿ ਧਾਵਾ ਹੀ ਕਰਨਾ ਹੈ, ਅਜਿਹੀ ਚਾਕਰੀ ਕਰਦੇ ਹਾਂ ਅਸੀਂ।
ਤਾਕੋ ਆਖੇ ਧਨ,
ਜਿਹੜਾ ਇਹੋ ਜਿਹੀ ਚਾਕਰੀ ਕਰਦਾ ਉਹ ਪੁਰਸ਼ਾਂ ਨੂੰ ਤਾਂ ਸਾਰਾ ਸੰਸਾਰ ਧਨਤਾ ਦੇ ਯੋਗ ਆਖੇ ਆਖਦਾ ਹੈ।
ਨਾਨਕ ਵੇਖੈ ਨਾਦਰ ਕਰ,
ਸਤਿਗੁਰੂ ਜੀ ਕਥਨ ਕਰਦੇ ਹੈ ਕਿ ਉਹਨਾਂ ਗੁਰਮੁਖਾਂ ਵੱਲ ਵਾਹਿਗੁਰੂ ਆਪਣੀ ਨਦਰ ਕਿਰਪਾ ਦ੍ਰਿਸ਼ਟੀ ਕਰ ਕਰਕੇ ਵੇਖਿਆ ਵੇਖਦਾ ਹੈ ਤਾਂ ਫਿਰ
ਚੜ੍ਹੈ ਚਵਗਣ ਵਨ,
ਇਹਨੂੰ ਚਵਗਣ ਨੀ ਪੈਣਾ ਪਾਈ, ਚਵਗਣ ਕਠਾ ਅੱਖਰ ਗਏ। ਤਦ ਗੁਰਮੁਖਾਂ ਨੂੰ ਚਵਗਣ ਚਾਰ ਗੁਣਾ ਵੱਧ ਭਾਵ ਤੁਰਿਆ ਭੂਮਿਕਾ ਦਾ ਵਨ ਨਾਮੇ ਰੰਗ ਦਾ ਵਨ ਰੰਗ ਚੜ੍ਹੈ ਚੜ੍ਹ ਜਾਂਦਾ ਹੈ।
ਸੋਰਠ ਮਹੱਲਾ ਪਹਿਲਾ ਚੌਤੁਕੇ,
ਸੋਰਠ ਰਾਗਣੀ ਦੇ ਅੰਦਰ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਚੌਤੁਕੇ ਸ਼ਬਦ ਲਿਖਿਆ ਨਾ, ਚੌਤੁਕੇ ਇਹ ਸ਼ਬਦ ਚਾਰ ਚਾਰ ਤੁਕਾਂ ਦੇ ਉੱਤੇ ਇੱਕ ਇੱਕ ਪਦ ਆਵੇ ਹੋਵੇਗਾ, ਚਾਰ ਤੁਕਾਂ ਹੋਣਗੀਆਂ ਪਦ ਇੱਕ ਹੋਊਗਾ, ਤਾਂ ਕਿਹਾ ਇਹ ਚੌਤੁਕੇ ਤੇ ਚੌਤੁਕਿਆਂ ਵਾਲੇ ਪਦ ਹਨ। ਮਹਾਰਾਜ ਅੱਗੇ ਉਚਾਰਦੇ ਨੇ,
ਮਾਏ ਬਾਪ ਕੋ ਬੇਟਾ ਨਿਕਾ,
ਜਿਵੇਂ ਮਾਂ ਬਾਪ ਕੌਣ, ਮਾਤਾ ਪਿਤਾ ਨੂੰ ਸੀਲ ਸੁਭਾਅ ਵਾਲਾ ਆਗਿਆਕਾਰੀ ਬੇਟਾ ਪੁੱਤਰ ਨੀਕਾ ਬਹੁਤ ਹੀ ਚੰਗਾ ਲੱਗਦਾ ਵੀ ਮੇਰਾ ਪੁੱਤਰ ਤਾਂ ਬਹੁਤ ਚੰਗਾ, ਜਿਵੇਂ ਸਰਵਣ ਸੀ ਅੰਧਲੇ ਤੇ ਅੰਧਲੀ ਨੂੰ ਚੱਕੀ ਫਿਰਦਾ ਸੀ ਵੀ ਉਹ ਉਹਨਾਂ ਨੂੰ ਬਹੁਤ ਪਿਆਰਾ ਲੱਗਦਾ ਸੀ, ਇੰਨਾ ਪ੍ਰਾਣਾ ਤੋਂ ਪਿਆਰਾ ਸੀ ਸਰਵਣ, ਜਦੋਂ ਉਹਦੀ ਮੌਤ ਹੋ ਗਈ ਉਹਨਾਂ ਨੇ ਵੀ ਪ੍ਰਾਣ ਛੱਡ ਦਿੱਤੇ ਸੀ। ਇਹ ਨੀਕਾ ਲੱਗਦਾ, ਚੰਗਾ ਲੱਗਦਾ ਹੈ।
ਸਸੁਰੇ ਚਤੁਰ ਜਵਾਈ,
ਸਸਰੇ ਸਹੁਰੇ ਨੂੰ ਜਾਂ ਸੱਸ ਨੂੰ ਸਸੁਰਾਲ ਦੇ ਵਿੱਚ ਕਾਰੋਬਾਰ ਨੂੰ ਸਾਂਭਣ ਵਾਲਾ, ਲੜਕੀ ਨੂੰ ਚੰਗੀ ਤਰ੍ਹਾਂ ਰੱਖਣ ਵਾਲਾ, ਚਾਤਰ ਜਿਹੜਾ ਹੁਸ਼ਿਆਰ ਹੈ, ਚਲਾਕ ਹੈ, ਜਵਾਈ ਜਮਾਤਾ, ਉਹ ਚੰਗਾ ਲੱਗਦਾ ਵੀ ਇਹ ਜਵਾਈ ਚੰਗਾ ਭਾਈ, ਕਾਰੋਬਾਰ ਤੋਰਨ ਵਾਲਾ ਹੈ।
ਬਾਲ ਕੰਨਿਆ ਕੋ ਬਾਪ ਪਿਆਰਾ,
ਬਾਲ ਬਾਲਕਾ ਕੰਨਿਆ ਬਾਲਕੀ, ਯਾਨੀ ਲੜਕਾ ਤੇ ਲੜਕੀ ਨੇ ਜਿਹੜੇ, ਬੱਚਾ ਤੇ ਬੱਚੀ ਨੇ ਜਿਹੜੇ, ਤੇ ਜੇ ਕਿਤੇ ਉਹਨਾਂ ਦੀ ਅਚਾਨਕ ਮਾਂ ਮਰ ਜਾਵੇ ਤਾਂ ਫਿਰ ਉਹ ਮਾਂ ਦਾ ਵਿਛੋੜਾ ਹੋਣ ਕਰਕੇ ਨਾ ਫਿਰ ਉਹ ਬਾਪ ਨੂੰ ਬਹੁਤਾ ਪਿਆਰ ਕਰਦੇ ਆ ਬੱਚੇ। ਬਾਲ ਕੰਨਿਆ ਕਹੋ ਬਾਪ ਪਿਆਰਾ, ਕਿਉਂਕਿ ਮਾਂ ਤਾਂ ਹੈ ਨਹੀਂ ਤੇ ਉਹ ਮਾਂ ਵਾਲਾ ਪਿਆਰ ਵੀ ਉੱਥੋਂ ਮਿਲਦਾ ਉਹਨਾਂ ਨੂੰ।
ਭਾਈ ਕਹੋ ਅਤ ਭਾਈ,
ਜੇ ਕਿਤੇ ਭਾਈ ਮਾਂ ਬਾਪ ਦੋਨੇ ਮਰ ਜਾਣ ਤਾਂ ਜਿਹੜੇ ਛੋਟੇ ਭਰਾ ਨੇ ਉਹ ਵੱਡੇ ਭਰਾ ਨੂੰ ਫਿਰ ਪਿਓ ਦੀ ਤਰ੍ਹਾਂ ਹੀ ਫਿਰ ਮੰਨਦੇ ਆ, ਔਰ ਉਹ ਵੀ ਆਪਣੇ ਬੱਚਿਆਂ ਦੀ ਤਰ੍ਹਾਂ ਪਾਲਦਾ। ਭਾਈ ਕੋ ਅਤ ਭਾਈ, ਕਿਉਂਕਿ ਵੀ ਮਾਂ ਬਾਪ ਮਰੇ ਵੀ ਨੇ, ਅਸੀਂ ਉਹ ਪਾਲਣੇ ਇਹਨਾਂ ਨੂੰ, ਫਿਰ ਭਰਾ ਮਾਂ ਬਾਪਾਂ ਵਾਲਾ ਕੰਮ ਕਰਦੇ। ਇਹ ਦੁਨਿਆਵੀ ਬਾਤ ਦੱਸ ਕੇ ਫਿਰ ਅੱਗੇ ਪ੍ਰਮਾਣ ਦੇ ਕੇ ਕਹਿੰਦੇ ਨੇ,
ਹੁਕਮ ਭਇਆ ਬਾਹਰ ਘਰ ਛੋੜਿਆ,
ਜਦੋਂ ਪਰਮੇਸ਼ਰ ਦਾ ਹੁਕਮ ਪਾਣਾ ਪਇਆ ਹੋ ਗਿਆ ਤਾਂ ਜੀਵ ਘਰ ਤੋਂ ਬਾਹਰ ਕਿੱਥੇ ਸ਼ਮਸ਼ਾਨ ਭੂਮੀ ਵਿੱਚ ਮੜੀਆਂ ਚ ਉਹਨੂੰ ਛੋੜਿਆ ਛੱਡ ਆਉਂਦੇ ਨੇ ਫਿਰ, ਤੇ ਘਰ ਤੋਂ ਬਾਹਰ ਕਰ ਦਿੱਤਾ, ਉੱਥੇ ਛੱਡਿਆ ਜੀਵ, ਫਿਰ ਜਾਊ ਸਮਝੋ ਜੀਵ ਘਰ ਬਾਹਰ ਤੇ ਸਾਰੇ ਸਾਖ ਸੰਬੰਧੀ, ਜੀਵ ਘਰ ਬਾਹਰ ਤੇ ਸਾਰੇ ਸਾਖ ਸੰਬੰਧੀ ਜਿਨ੍ਹਾਂ ਦੇ ਅਤਿਅੰਤ ਹੀ ਸਨੇਹ ਕਰਦਾ ਸੀ, ਤੇ ਉਹ ਚਾਹੇ ਘਰ ਸੀ ਸੰਬੰਧੀ ਚਾਹੇ ਬਾਹਰ ਸੀ ਸਾਰਿਆਂ ਨੇ ਪ੍ਰੇਮ ਕਰਦਾ ਸੀ, ਉਹ ਸ਼ਬਦ ਛੱਡ ਦਿੰਦੇ ਆ। ਇਸ ਕਰਕੇ ਇੱਕ ਛਿਣ ਦੇ ਵਿੱਚ ਹੀ ਫਿਰ ਅੱਗੇ ਦੱਸਦੇ ਹਨ,
ਖਿਣ ਵਹਿ ਭਈ ਪਰਾਏ,
ਤੇ ਜਿਹੜੀ ਦੇਹੀ ਨੂੰ ਸਾਂਭ ਸਾਂਭ ਕੇ ਰੱਖਦਾ ਸੀ, ਸਵਾਰ ਸਵਾਰ ਕੇ ਰੱਖਦਾ ਸੀ, ਉਹ ਵੀ ਇੱਕ ਦਿਨ ਫਿਰ ਖਿਣ ਦੇ ਵਿੱਚ ਹੀ ਪਰਾਈ ਬਗਾਨੀ ਹੋ ਜਾਂਦੀ ਹੈ, ਦੇਹ ਵੀ ਆਪਣੇ ਕੰਮ ਨਾ ਆਈ ਅੰਤ ਵੇਲੇ।
ਨਾਮ ਦਾਨ ਇਸ਼ਨਾਨ ਨਾ ਮਨਮੁਖ,
ਐਸੇ ਜਿਹੜੇ ਮਨਮੁਖ ਬੇਮੁਖ ਪੁਰਸ਼ਨ ਪਰਮਾਤਮਾ ਦੇ ਨਾਮ ਤੋਂ ਗੁਰੂ ਤੋਂ ਬੇਮੁਖ ਨਾਮ ਨਹੀਂ ਜਪਿਆ, ਜਿਨ੍ਹਾਂ ਨੇ ਨਾ ਧਰਮ ਦੀ ਕਿਰਤ ਕਰੀ ਹੈ, ਨਾ ਦਾਨ ਪੁੰਨ ਕੀਤਾ ਹੈ, ਨਾ ਅੰਮ੍ਰਿਤ ਵੇਲੇ ਦਾ ਇਸ਼ਨਾਨ ਕਰਿਆ। ਨਾਮ ਦਾਨ ਇਸ਼ਨਾਨ ਨਾ ਮਨਮੁਖ, ਮਨਮੁਖਤਾਈ ਦੇ ਵਿੱਚ ਰਹੇ।
ਤਿਤ ਤਨ ਧੂੜ ਤੁਮਾਈ,
ਉਹਨਾਂ ਦੇ ਤਨ ਸਰੀਰ ਦੇ ਉੱਪਰ ਲੋਕ ਪਰਲੋਕ ਵਿੱਚ ਲਾਣਤਾ ਰੂਪੀ ਧੂੜ ਖੇ ਤੁਮਾਈ ਉੱਡਦੀ ਪੈਂਦੀ ਹੈ, ਕਾਮ ਕ੍ਰੋਧ ਪਾਪਾਂ ਰੂਪੀ ਧੂੜੀ ਪੈਣ ਕਰਕੇ ਰੁਲਦੇ ਫਿਰਦੇ ਹਨ।
ਮਨ ਮਾਨਿਆ ਨਾਮ ਸਿਖਾਈ,
ਭਾਈ ਜੋ ਪਰਮੇਸ਼ਰ ਦਾ ਨਾਮ ਲੋਕ ਪਰਲੋਕ ਚ ਸਿਖਾਈ ਸਹਾਇਤਾ ਕਰਨ ਵਾਲਾ ਹੈ, ਉਸ ਨਾਮ ਵਿੱਚ ਸਾਡਾ ਮਨ ਹਿਰਦਾ ਮਾਨਿਆ ਮੰਨ ਗਿਆ ਹੈ।
ਵਾਹਿ ਪਰੋ ਗੁਰ ਕੈ ਬਲਿਹਾਰੈ,
ਅਸੀਂ ਆਪਣੇ ਗੁਰ ਅਕਾਲ ਪੁਰਖ ਦੇ ਚਰਨੀ ਪੈਂਦੇ ਹਾਂ ਅਤੇ ਸਦਾ ਬਲਿਹਾਰ ਕੁਰਬਾਨ ਜਾਂਦੇ ਹਾਂ ਜੀ।
ਜਿਨ ਸਾਚੀ ਬੂਝ ਬੁਝਾਈ,
ਜਿਨ੍ਹਾਂ ਗੁਰਾਂ ਨੇ ਸਾਨੂੰ ਸਾਚੀ ਸੱਚੀ ਬੂਝ ਸਿੱਖਿਆ ਬੁਝਾਈ ਸਮਝਾ ਦਿੱਤੀ ਹੈ,
ਰਹਾਉ
ਅਸਾਈ ਦੇ ਕੇ ਫਰਮਾਨ ਕਰਦੇ ਨੇ ਜੀ।
ਜਗ ਸਿਓ ਝੂਠ ਪ੍ਰੀਤ ਮਨ ਬੇਦਿਆ,
ਮਾਨਵ ਕੋ ਜੀਵਾਂ ਦਾ ਮਨ ਹਿਰਦਾ ਜਗ ਸੰਸਾਰ ਦੇ ਸਿਉ ਨਾਲ ਝੂਠ ਝੂਠੀ ਪ੍ਰੀਤ ਪ੍ਰੀਤੀ ਦੇ ਵਿੱਚ ਵੇਦਿਆ ਨਾਮ ਹੈ ਬਿਨੇ ਜਾਣ, ਬਿਨਿਆ ਰਹਿੰਦਾ ਹਰ ਵੇਲੇ।
ਜਨ ਸਿਓ ਆਵਾਜ ਰਚਾਈ,
ਜਨ ਜਿਹੜੇ ਰੱਬ ਦੇ ਪਿਆਰੇ ਨੇ, ਬੰਦਗੀ ਕਰਨ ਵਾਲੇ, ਕਥਾ ਕੀਰਤਨ ਵਾਲੇ, ਚੰਗੇ ਸ੍ਰੇਸ਼ਟ, ਉਹਨਾਂ ਦੇ ਨਾਲ ਹਰ ਵੇਲੇ ਵਾਦ ਝਗੜਾ ਰਚਾਈ ਰੱਖਦੇ ਨੇ ਜਿਹੜੇ ਮਨਮੁੱਖ ਨੇ, ਉਹਨਾਂ ਦੇ ਨਾਲ ਲੜਾਈ ਕਰਦੇ ਰਹਿੰਦੇ ਨੇ, ਝਗੜਾ ਕਰਦੇ, ਉਹਨਾਂ ਦੀ ਨਿੰਦਿਆ ਹੀ ਕਰਦੇ ਰਹਿੰਦੇ ਹਨ।
ਮਾਇਆ ਮਗਨ ਅਹਿਨਿਸ ਮਗ ਜੋ ਹੈ,
ਮਾਇਆ ਚ ਮਗਨ ਮਸਤ ਹੋਏ, ਰਾਤ ਦਿਨ ਮਾਇਆ ਦਾ ਮਗ ਰਸਤਾ ਤੱਕਦੇ ਰਹਿੰਦੇ ਨੇ ਹਰ ਵੇਲੇ, ਪਰਮੇਸ਼ਰ ਦਾ ਨਾਮ ਨਹੀਂ ਲੈਂਦੇ।
ਨਾਮ ਨਾ ਦੀਵੈ ਮਰੈ ਬਿਖ ਖਾਈ,
ਨਾਮ ਲੈਂਦੇ ਨੀ ਹੈਗੇ ਵਿਸ਼ਿਆਂ ਰੂਪੀ ਵਿਹੋ ਖਾਈ ਖਾ ਖਾ ਕੇ, ਆਤਮਕ ਮੌਤ ਮਰੇ ਮਰਦੇ ਰਹਿੰਦੇ ਨੇ, ਨਿੰਦਿਆ ਰੂਪੀ ਜ਼ਹਿਰ ਖਾ ਖਾ ਕੇ ਮਰਦੇ ਰਹਿੰਦੇ ਹਨ।
ਗੰਧਣ ਵੈਣ ਰੱਤਾ ਹਿਤਕਾਰੀ,
ਉਹਨਾਂ ਦਾ ਮਨ ਗੰਧਣ ਗੰਦੇ ਗੀਤਾਂ ਵਿਕਾਰਾਂ ਨੂੰ ਉਤਪੰਨ ਕਰਨ ਵਾਲੇ ਵੈਣ ਬਚਨਾਂ ਵਿੱਚ ਹਿਤਕਾਰੀ ਪ੍ਰੇਮੀ ਹੋ ਕੇ ਰੱਤਾ ਰਹਿੰਦਾ, ਰੰਗਿਆ ਹੀ ਰਹਿੰਦਾ ਹੈ।
ਸ਼ਬਦ ਸੁਰਤ ਨਾ ਆਈ,
ਜਿਸ ਕਰਕੇ ਗੁਰਾਂ ਦੇ ਉਪਦੇਸ਼ ਦੀ ਉਹ ਬ੍ਰਹਮ ਦੀ, ਜਿਦਾਂ ਗੁਰਾਂ ਦਾ ਜਿਹੜਾ ਸ਼ਬਦ ਹੈ ਉਪਦੇਸ਼ ਨੂੰ ਵੀ, ਸ਼ਬਦ ਸ਼ਬਦ ਦਾ ਅਰਥ ਉਪਦੇਸ਼ ਵੀ ਹੈ, ਸ਼ਬਦ ਦਾ ਅਰਥ ਬ੍ਰਹਮ ਵੀ ਹੈ, ਸ਼ਬਦ ਹੈ ਉਪਦੇਸ਼ ਜਾਂ ਬ੍ਰਹਮ ਦੀ ਸੁਰਤ ਗਿਆਤ ਸ੍ਰੇਸ਼ਟ ਪ੍ਰੀਤੀ ਨਹੀਂ ਆਈ ਆਉਂਦੀ ਉਹਨਾਂ ਨੂੰ।
ਰੰਗ ਨਾ ਰਾਤਾ ਰਸ ਨਹੀਂ ਵੇਦਿਆ,
ਉਹਨਾਂ ਦਾ ਮਨ ਨਾ ਹੀ ਪਰਮੇਸ਼ਰ ਦੇ ਰੰਗ ਪ੍ਰੇਮ ਵਿੱਚ ਰਾਤਾ ਰੰਗਿਆ ਗਿਆ, ਨਾ ਹੀ ਰਸ ਆਨੰਦ ਵਿੱਚ ਵੇਦਿਆ ਬਿਨਿਆ ਗਿਆ ਹੈ ਵਾਹਿਗੁਰੂ ਦੇ।
ਮਨਮੁਖ ਪਤ ਗਵਾਈ,
ਕਿਉਂ ਮਨਮੁਖ ਬੇਸਮਝ ਪੁਰਸ਼ਾਂ ਨੇ ਆਪਣੀ ਪਤ ਪਤ ਪੋਲਾ ਬੋਲਣਾ ਪਾਈ, ਇੱਜ਼ਤ ਗਵਾ ਲਈ ਹੈ, ਬੇਅਰਥੀ ਗਵਾਲੀ ਵੀ ਇੱਜ਼ਤ।
ਸਾਧ ਸਭਾ ਮਹ ਸਹਿਜਨਾ ਚਾਖਿਆ,
ਸਾਧ ਸ੍ਰੇਸ਼ਠ ਜਨਾਂ ਦੀ ਸਭਾ ਮਜਲਿਸ ਵਿੱਚ, ਸਾਧ ਸੰਗਤ ਦੇ ਮਹਿ ਵਿੱਚ ਮਿਲ ਕਰਕੇ ਸਹਿਜ ਸ਼ਾਂਤ ਰਸ ਸਹਿਜ ਅਵਸਥਾ ਦੇ ਸੁਖ ਨੂੰ ਨਾ ਚਾਖਿਆ, ਨਹੀਂ ਚਖਣਾ ਕੀਤਾ ਹੈ।
ਜੇਬਾ ਰਸ ਨਹੀਂ ਰਾਈ,
ਜੇਬਾ ਰਸਨਾ ਜਿਹੜੀ ਜੀਵ ਹੈ ਰਾਈ ਭਾਵ ਥੋੜੇ ਮਾਤਰ ਵੀ ਰਸ ਪ੍ਰੇਮ ਦੇ ਬਚਨ ਨਹੀਂ ਬੋਲਦੀ, ਹਰ ਵਕਤ ਬੇਰਸੀ ਦੇ ਬਚਨ ਉਹਨਾਂ ਗੱਲਾਂ ਨੂੰ ਕਰਦੀ ਰਹਿੰਦੀ ਹੈ।
ਮਨ ਤਨ ਧਨ ਆਪਣਾ ਕਰ ਜਾਣਿਆ,
ਉਹਨਾਂ ਨੇ ਤਨ ਸਰੀਰ ਮਨ ਹਿਰਦੇ ਤੇ ਧਨ ਰੋਕੜੀ ਨੂੰ ਜਿਹੜਾ ਜਮ੍ਹਾਂ ਹੋਇਆ ਵਾ ਧਨ ਹੈ ਕੋਲ ਜਮ੍ਹਾਂ ਪਿਆ ਹੈ ਉਹਨੂੰ ਹਮੇਸ਼ਾ ਆਪਣਾ ਆਪਦਾ ਹੀ ਕਰਕੇ ਜਾਣਿਆ ਹੋਇਆ ਵੀ ਮੇਰਾ ਹੈ।
ਦਰ ਕੀ ਖਬਰ ਨਾ ਪਾਈ,
ਪਰ ਵਾਹਿਗੁਰੂ ਦੇ ਦਰ ਦੁਆਰ ਦੀ ਖਬਰ ਸਾਰ ਨਹੀਂ ਪਾਈ ਪਾਉਂਦੇ, ਸਤਸੰਗਤ ਜਾਂ ਗਿਆਨ ਰੂਪੀ ਸਤਸੰਗਤ ਰੂਪੀ ਦਰ ਗਿਆਨ ਰੂਪੀ ਦਰ ਦੀ ਖਬਰ ਹੀ ਨਹੀਂ ਹੈ ਉਹਨਾਂ ਨੂੰ।
ਅੱਖੀ ਮੀਟ ਜਲਿਆ ਅੰਧਿਆਰਾ,
ਇਸ ਪ੍ਰਕਾਰ ਜਦੋਂ ਜੀਵ ਅੱਖੀ ਅੱਖਾਂ ਮੀਟ ਕੇ ਬੰਦ ਕਰਕੇ, ਭਾਵ ਜਦੋਂ ਮੌਤ ਹੋ ਗਈ ਅੱਖਾਂ ਬੰਦ ਹੋ ਜਾਂਦੀਆਂ ਨਾ, ਪਰਲੋਕ ਨੂੰ ਜਦੋਂ ਚੱਲਿਆ ਤਾਂ ਫਿਰ ਅੱਗੇ ਅੰਧਿਆਰਾ ਹਨੇਰਾ ਹੀ ਹਨੇਰਾ, ਅੱਗੇ ਦੱਸਦੇ ਨੇ ਮਹਾਰਾਜ ਸਾਹਿਬ ਜੀ, ਅੰਧਿਆਰਾ ਹਨੇਰਾ ਹੀ ਹਨੇਰਾ ਛਾਇਆ ਹੋਇਆ ਪ੍ਰਤੀਤ ਹੋਇਆ ਹੈ। ਤੇ ਕਿਉਂਕਿ ਪਿੱਛੇ ਛੱਡੇ ਹੋਏ ਘਰ ਤੇ ਦਰ ਦਰਵਾਜ਼ੇ ਭਾਈ ਭਰਾ ਆਦਿ ਸੰਬੰਧੀ ਉਹ ਫਿਰ ਜਿਹੜੇ ਸਾਸੀ ਘਰ ਦਰ ਦਿਸੇ ਨਾ,
ਘਰ ਦਰ ਦਿਸੇ ਨਾ ਭਾਈ,
ਪਿੱਛੇ ਜਿਹੜੇ ਛੱਡੇ ਹੋਏ ਘਰ ਦਰ ਦਰਵਾਜ਼ੇ ਅਤੇ ਭਾਈ ਭਰਾ ਸੰਬੰਧੀ ਕੁਝ ਵੀ ਦਿਸੇ ਦਿਸਦੇ ਨਹੀਂ ਹਨ। ਹੇ ਭਾਈ, ਉਦੋਂ ਇਹ ਘਰ ਸਰੀਰ ਦਰ ਇੰਦਰੇ ਇਤਿਆਦਿ ਕੁਝ ਵੀ ਨਹੀਂ ਦਿਸਦਾ, ਸਰੀਰ ਰੂਪੀ ਘਰ ਤੇ ਸਤਸੰਗਤ ਰੂਪੀ ਦਰ ਵੀ ਨਹੀਂ ਦਿਸਦਾ ਹੈ।
ਜਮ ਦਰ ਬਾਧਾ ਠੌਰ ਨਾ ਪਾਵੇ,
ਜਮ ਧਰਮ ਰਾਜ ਦੇ ਦਰ ਦੁਆਰ ਦੇ ਉੱਪਰ ਸੰਗਲਾਂ ਨਾਲ ਬਾਧਾ ਬੰਨਿਆ ਹੋਇਆ, ਫਿਰ ਲੋਕ ਪ੍ਰਲੋਕ ਚ ਠੌਰ ਥਾਂ ਨਹੀਂ ਪਾਵੇ ਪ੍ਰਾਪਤ ਕਰੇਗਾ, ਮਨੁੱਖ ਦੇਹ ਰੂਪੀ ਥਾਂ ਨਹੀਂ ਪਾਵੇਗਾ, ਇਹ ਹੱਥੋਂ ਚਲੀ ਜਾਏਗੀ ਮਨੁੱਖ ਦੇਹੀ।
ਆਪਣਾ ਕੀਆ ਕਮਾਈ,
ਇਹ ਫਲ ਜੀਵ ਦਾ ਆਪਣਾ ਕੀਆ ਕੀਤਾ ਹੋਇਆ, ਕੀਤੀ ਕਮਾਈ ਕਮਾਇਆ ਹੋਇਆ ਸਾਹਮਣੇ ਆਉਂਦਾ, ਫਿਰ ਜਿਹੋ ਜਿਹੇ ਜਿਵੇਂ ਇਹ ਪਾਪ ਕਮਾਉਂਦੇ ਤੇ ਬੇਹੋ ਫਲ ਤੇ ਉਹ ਫਲ ਦਿੰਦੇ ਹਨ।
ਨਦਰ ਕਰੇ ਤਾਂ ਅੱਖੀ ਵੇਖਾ,
ਜੇ ਪਰਮੇਸ਼ਰ ਨਦਰ ਕਿਰਪਾ ਦ੍ਰਿਸ਼ਟੀ ਕਰ ਦੇਵੇ ਤਾਂ ਪਰਲੋਕ ਦੀ ਹਾਲਤ ਜਾਂ ਸਤਿਗੁਰਾਂ ਨੂੰ ਅੱਖੀ ਅੱਖਾਂ ਨਾਲ ਵੇਖਾਂ ਵੇਖਣਾ ਕਰੀਦਾ, ਪਰ ਅੱਗੇ ਕਹਿੰਦੇ ਨੇ ਕਹਿਣਾ
ਕਥਨ ਨਾ ਜਾਈ,
ਕਹਿਣਾ ਕਹਿਣ ਅਤੇ ਕਥਨ ਵਰਣਨ ਕਰਕੇ ਕੁਝ ਕਿਹਾ ਨਹੀਂ ਜਾਂਦਾ, ਸ਼ਕਤੀ ਵਿਰਤੀ ਦੁਆਰਾ ਤੇ ਕਥਾ ਦੇ ਕਹਿਣ ਨਾਲ ਵੀ ਉਹ ਸਰੂਪ ਬਾਰੇ ਕੁਝ ਕਿਹਾ ਨਹੀਂ ਜਾਂਦਾ, ਉਹ ਤਾਂ ਲੱਖਣਾ ਵਿਰਤੀ ਦੁਆਰੇ ਜਾਣਦੇ ਆ ਗੁਰੂ ਸਾਹਿਬ ਜੀ। ਇਸ ਪ੍ਰਕਾਰ ਗੁਰੂ ਨਾਨਕ ਦੇਵ ਜੀ ਨੇ ਆਪਣੇ ਪਿਤਾ ਬਾਬਾ ਕਲਿਆਣ ਚੰਦ ਜੀ ਵੱਲ ਮਿਹਰ ਦੀ ਦ੍ਰਿਸ਼ਟੀ ਕਰਕੇ ਉਹਨਾਂ ਨੂੰ ਸਾਹਸ ਜੀ। ਉਸ ਵੇਲੇ ਮਹਾਰਾਜ ਸਾਹਿਬ ਨੇ ਐਸਾ ਕੀਤਾ ਵੀ ਪਿਤਾ ਨੂੰ ਥੋੜ੍ਹੀ ਜਿਹੀ ਝਲਕ ਦਿਖਾ ਦੇਈਏ, ਅਤੇ ਮਹਾਰਾਜ ਸਾਹਿਬ ਨੇ ਆਪਣੇ ਪਿਤਾ ਨੂੰ ਕਿਹਾ ਵੀ ਪਿਤਾ ਜੀ ਨੇਤਰ ਬੰਦ ਕਰੋ। ਨੇਤਰ ਬੰਦ ਕੀਤੇ, ਉਹਨਾਂ ਦੀ ਜੀਵ ਆਤਮਾ ਨੂੰ ਪਰਲੋਕ ਦੀ ਭੇਜ ਦਿੱਤਾ। ਉੱਥੇ ਬੈਕੁੰਠ ਵਿੱਚ ਗਏ, ਜਾ ਕੇ ਕੀ ਦੇਖਦੇ ਨੇ, ਜਿੰਨੀ ਕੁਲ ਦੇ ਬਜ਼ੁਰਗ ਸੀ ਬੇਗਤ ਗਏ ਹੋਏ ਸਾਰੇ, ਉੱਥੇ ਬਜ਼ੁਰਗ ਦੇ ਜਿੰਨੀ ਕੁਲ ਵਾਲੇ ਬਜ਼ੁਰਗ ਸੀ ਮੇਰੇ ਮਹਿਤਾ ਜੀ। ਕਹਿਣ ਲੱਗੇ ਜੀ ਤੁਸੀਂ ਕਦੋਂ ਕਦੇ ਇੱਥੇ ਰਹਿੰਦੇ ਹੋ? ਕਹਿੰਦੇ ਜਦੋਂ ਦਾ ਤੇਰੇ ਘਰ ਨਿਰੰਕਾਰ ਨੇ ਸਰੀਰ ਧਾਰਨ ਕੀਤਾ। ਕਹਿੰਦਾ ਹੈ ਨਿਰੰਕਾਰ ਹੈ ਉਹ, ਕਹਿੰਦੇ ਉਹਨੂੰ ਪੁੱਤਰ ਹੀ ਸਮਝਦਾ ਤੂੰ, ਉਹਦੇ ਕਰਕੇ ਸਾਡੀ ਗਤੀ ਹੋਈ ਹੈ। ਕਹਿੰਦਾ ਫਿਰ ਮੈਂ ਤਾਂ ਹੁਣ ਇੱਥੇ ਹੀ ਰਹੂੰਗਾ। ਕਹਿੰਦੇ ਵੀ ਸਾਨੂੰ ਤਾਂ ਕੋਈ ਨਹੀਂ ਭੇਜਣ ਵਾਲੇ ਨੇ ਭੇਜਿਆ, ਵੀ ਉਹ ਤਾਂ ਉਹਦੀ ਮਰਜ਼ੀ ਹੈ, ਤੂੰ ਇੱਥੇ ਰਹਿ ਸਾਨੂੰ ਕੀ ਹੈ, ਪਰ ਤੂੰ ਸਰੀਰ ਤਿਆਗਣ ਤੋਂ ਬਾਅਦ ਆ ਸਕਦੇ, ਇੱਥੇ ਦੀ ਮਰਜ਼ਾਦਾ ਤਾਂ ਇਹੀ ਹੈ। ਕਹਿੰਦਾ ਨਹੀਂ ਮੇਰਾ ਤਾਂ ਜੀ ਲੱਗਿਆ। ਮਹਾਰਾਜ ਨੇ ਬਾਂਹ ਫੜ ਕੇ ਹਲੂਣ ਕਰ ਦਿੱਤੀ, ਜਦਿਆਂ ਸੋਝੀ ਆ ਇੱਕ ਲਗਤ। ਕਹਿੰਦੇ ਪਿਤਾ ਜੀ ਕੀ ਗੱਲ ਹੈ? ਕਹਿੰਦੇ ਮੈਂ ਤਾਂ ਹੁਣ ਤੱਕ ਪੁੱਤਰ ਹੀ ਸਮਝਦਾ ਸੀ ਤੁਹਾਨੂੰ, ਇਹਦਾ ਗੱਲ ਹੀ ਹੋਰ ਨਿਕਲੀ। ਮਾਤਾ ਤ੍ਰਿਪਤਾ ਵੀ ਹੈਰਾਨ ਹੋ ਗਈ, ਕਲਿਆਣ ਚੰਦ ਦੀਆਂ ਇਹ ਗੱਲਾਂ ਸੁਣ ਕੇ ਲਾਲ ਚੰਦ ਵੀ। ਕਹਿਣ ਲੱਗਾ ਮਹਾਰਾਜ ਮੈਨੂੰ ਤਾਂ ਉੱਥੇ ਭੇਜ ਦਿਓ ਜਿੱਥੋਂ ਆਇਆ। ਕਹਿੰਦੇ ਪਿਤਾ ਜੀ ਥੋੜ੍ਹਾ ਚਿਰ ਹੋਰ ਠਹਿਰੋ, ਹੁਣ ਥੋੜ੍ਹਾ ਹੀ ਸਮਾਂ ਰਹਿੰਦਾ, 5-7 ਮਹੀਨਿਆਂ ਨੂੰ ਚਲੇ ਜਾਓਗੇ। ਇਹ ਕਹਿਤਾ ਮਹਾਰਾਜ ਨੇ। ਇਉਂ ਫਿਰ ਅਖੀਰ ਦੇ ਟਾਈਮ ਕਿਰਪਾ ਕੀਤੀ ਸੀ ਮਹਾਰਾਜ ਨੇ, ਅਤੇ ਨਜ਼ਰ ਕਰੇ ਤਾਂ ਅੱਖੀਂ ਵੇਖਾਂ। ਇਹ ਪੰਕਤੀ ਪੜ੍ਹ ਲਈ, ਪੜ੍ਹਦੇ ਹੋ?
ਨਜ਼ਰ ਕਰੇ ਤਾਂ ਅੱਖੀਂ ਵੇਖਾਂ,
ਜੇ ਪਰਮੇਸ਼ਰ ਨਜ਼ਰ ਕਰ ਦੇਵੇ, ਜਿਵੇਂ ਗੁਰੂ ਨਾਨਕ ਸਾਹਿਬ ਨੇ ਕਿਰਪਾ ਕਰਦੇ, ਪਰਲੋਕ ਦੀ ਹਾਲਤ ਜਿਹੜੀ ਹੈ ਉਹਨੂੰ ਅੱਖੀਂ ਵੇਖਾਂ ਵੇਖ ਲਈਦਾ, ਤੇ ਇਸ ਕਰਕੇ ਜਿਵੇਂ ਮਹਿਤਾ ਕਲਿਆਣ ਜੀ ਨੇ ਵੇਖ ਲਏ।
ਕਹਿਣਾ ਕਥਨ ਨਾ ਜਾਏ,
ਤੇ ਹੁਣ ਉਹਨੂੰ ਪੁੱਛਦੇ ਸੀ ਲੋਕ ਵੀ ਕੀ ਦੇਖ ਕੇ ਆਇਆ, ਉਹ ਕਹਿੰਦਾ ਕਿਹਾ ਹੀ ਨਹੀਂ ਜਾਂਦਾ, ਕਥਨ ਵਰਣਨ ਨਹੀਂ ਕੀਤੀ ਜਾ ਸਕਦਾ। ਇਸ ਕਰਕੇ ਸ਼ਕਤੀ ਬਿਰਤੀ ਦੁਆਰਾ ਕਥਨ ਨਹੀਂ ਕੀਤਾ ਜਾਂਦਾ, ਤਾਂ ਲੱਖਣਾ ਬਿਰਤੀ ਰਾਜ ਬਣਾਇਆ ਜਾਂਦਾ, ਕਹਿਣਾ ਕਥਨ ਨਾ ਜਾਈ। ਇਉਂ ਫਿਰ ਮਹਾਰਾਜ ਸਾਹਿਬ ਜੀ ਨੇ ਆਪਣੇ ਮਾਤਾ ਪਿਤਾ ਦੀ ਇਉਂ ਕਲਿਆਣ ਕੀਤੀ ਸੀ ਕਿ ਤੁਸੀਂ ਬੈਕੁੰਠ ਦੇ ਵਾਸੀ ਹੋ। ਅੱਗੇ ਫਰਮਾਨ ਕਰਦੇ ਨੇ ਜੀ,
ਕੰਨੀ ਸੁਣ ਸੁਣ ਸ਼ਬਦ ਸਲਾਹੀ,
ਸਤਿਗੁਰਾਂ ਤੋਂ ਸ਼ਰਧਾ ਤੇ ਵਿਸ਼ਵਾਸ ਰੂਪੀ ਕੰਨਾਂ ਦੇ ਨਾਲ ਸੁਣ ਸੁਣ ਸਰਵਣ ਕਰ ਕਰਕੇ ਰਸਨਾ ਦੁਆਰਾ ਪਰਮੇਸ਼ਰ ਨੂੰ ਸਲਾਹੀ ਸਲਾਹਣਾ ਕਰੀਏ।
ਅੰਮ੍ਰਿਤ ਹਿਰਦੈ ਵਸਾਈ,
ਪਰਮੇਸ਼ਰ ਮ੍ਰਿਤੂ ਤੋਂ ਰਹਿਤ ਕਰਨ ਵਾਲੇ ਪਰਮਾਤਮਾ ਦਾ ਅੰਮ੍ਰਿਤ ਜਿਹੜਾ ਨਾਮ ਹੈ, ਹਿਰਦੇ ਹਿਰਦੇ ਵਸਾਈ ਵਸਾਉਣਾ ਕਰੀਏ।
ਨਿਰਭਉ ਨਿਰੰਕਾਰ ਨਿਰਵੈਰ,
ਇਸ ਪ੍ਰਕਾਰ ਨਿਰਭਉ ਭੈ ਤੋਂ ਰਹਿਤ, ਨਿਰੰਕਾਰ ਆਕਾਰਾਂ ਤੋਂ ਰਹਿਤ ਹੈ, ਮੈਂ ਕੀ ਆਕਾਰਾਂ ਤੋਂ, ਨਿਰਵੈਰ ਵੈਰ ਤੋਂ ਰਹਿਤ, ਐਸਾ ਜੋ ਪਰਮੇਸ਼ਰ ਹੈ ਉਹ ਸਾਰਿਆਂ ਦੇ ਵਿੱਚ ਸਮਾਇਆ ਹੋਇਆ ਹੈ, ਜੋ
ਪੂਰਨ ਜੋਤ ਸਮਾਈ,
ਸਾਰਿਆਂ ਦੇ ਪੂਰਨ ਵਿਆਪਕ ਪਰਮੇਸ਼ਰ ਦੀ ਜੋਤ ਸਾਰੀ ਸਮਾਈ ਹੋਈ ਹੈ। ਉਹਨਾਂ ਨੂੰ ਫਿਰ ਪ੍ਰਤੀਤ ਹੋਣ ਲੱਗ ਜਾਂਦੀ, ਸਮਾਈ ਤਾਂ ਹੁਣ ਵੀ ਹੈ ਪਰ ਮਨਮੁੱਖਾਂ ਨੂੰ ਨਾ ਪ੍ਰਤੀਤ ਹੁੰਦੀ, ਉਹਨਾਂ ਨੂੰ ਫਿਰ ਬ੍ਰਹਮ ਗਿਆਨ ਨੂੰ ਪ੍ਰਤੀਤ ਹੋਣ ਲੱਗ ਜਾਂਦੀ ਹੈ।
ਨਾਨਕ ਗੁਰਬਿਨ ਭਰਮ ਨਾ ਭਾਗੈ,
ਮਹਾਰਾਜ ਸਾਹਿਬ ਕਹਿੰਦੇ ਭਾਈ ਗੁਰਾਂ ਤੋਂ ਬਿਨਾਂ ਇਹ ਜੀਵਾਂ ਦਾ ਜਿਹੜਾ ਪੰਜ ਪ੍ਰਕਾਰ ਦਾ ਭਰਮ ਹੈ ਨਾ, ਇਹ ਭੱਜਦਾ ਨਹੀਂ, ਦੂਰ ਨਹੀਂ ਹੁੰਦਾ, ਨਾਸ ਨਹੀਂ ਹੁੰਦਾ ਹੈ।
ਸੱਚ ਨਾਮ ਵਡਿਆਈ,
ਸੱਚੇ ਨਾਮ ਦੀ ਵਡਿਆਈ ਸੋਭਾ ਦੇ ਕੇ ਭਰਮ ਨਾਸ ਕਰਦੇ ਹਨ ਸਤਿਗੁਰੂ।
ਸੋਰਠ ਮਹੱਲਾ ਪਹਿਲਾ ਦੋ ਤੁਕੇ,
ਸੋਰਠ ਰਾਗਣੀ ਦੇ ਅੰਦਰ ਪਹਿਲੇ ਪਾਤਸ਼ਾਹ ਦਾ ਦੋ ਤੁਕਿਆਂ ਵਾਲਾ ਸ਼ਬਦ ਜਿਹੜਾ ਹੈ, ਇਹਦੇ ਵਿੱਚ ਦੋ ਤੁਕਾਂ ਵਾਲੇ ਪਦ ਦੇ ਵਿੱਚ ਪਰਮੇਸ਼ਰ ਨੂੰ ਵੈਰਾਟ ਰੂਪ ਦੇ ਸਨਮੁਖ ਬੇਨਤੀ ਕਰਨਗੇ, ਵਿਰਾਟ ਰੂਪ ਦਾ ਕਥਨ ਕਰਕੇ ਉਹਦੇ ਚ ਸੁਰਤ ਲਾ ਕੇ ਚਿੰਤਨ ਕਰਦੇ ਹਨ, ਗੁਰਸਿੱਖਾਂ ਨੂੰ ਉਪਦੇਸ਼ ਬਖਸ਼ਦੇ ਹਾਂ ਜੀ।
ਪੁੜ ਧਰਤੀ ਪੁੜ ਪਾਣੀ ਆਸਣ,
ਇਹ ਮਹਾਰਾਜ ਤੇ ਤੁਸੀਂ ਜਿਹੜਾ ਪੁੜ ਧਰਤੀ ਇਹ ਪੜਦਾ ਹੀ ਰੱਖਿਆ ਧਰਤੀ ਦਾ, ਪੁੜ ਪਾਣੀ ਦਾ ਵੀ ਆਸਣ ਇਹ ਪੜਦਾ ਕਰਕੇ ਆਸਣ ਲਾਇਆ ਹੋਇਆ ਹੈ।
ਚਾਰ ਕੁੰਟ ਚੌ ਬਾਰਾ,
ਇਹ ਮਹਾਰਾਜ ਤੁਸੀਂ ਚਾਰ ਕੁੰਟ, ਚਾਰੇ ਜਿਹੜੀਆਂ ਦਿਸ਼ਾਵਾਂ ਹਨ, ਪੂਰਬ ਪੱਛਮ ਉੱਤਰ ਦੱਖਣ, ਚਾਰੇ ਪਾਸੇ ਤੋਂ ਹਵਾ ਆਉਣ ਦੇ ਲਈ ਚੌਵਾਰਾ, ਇਹ ਚਵਾਰਾ ਬਣਾ ਕੇ ਇਹ ਜਿਹੜੀਆਂ ਚਾਰ ਦਿਸ਼ਾ ਨੇ, ਫਿਰ ਧਰਤੀ ਨੂੰ ਪੜ ਪੜਦਾ ਤੇ ਇਹਨੂੰ ਪੜਦਾ ਦੇ ਕੇ, ਜਾਂ ਫਿਰ ਪਾਣੀ ਦਾ ਪੁੜ ਪੜਦਾ ਬਣਾ ਕੇ ਇਹਦੇ ਵਿੱਚ ਆਪਣਾ ਆਸਣ ਲਾਇਆ ਹੋਇਆ ਤੁਸੀਂ ਆਸਣ, ਜਾਂ ਫਿਰ ਇਹ ਹੈ ਜਿਹੜੇ 42 ਲੱਖ ਜੂਨਾਂ ਧਰਤੀ ਦੇ ਪਰਦੇ ਦੇ ਵਿੱਚ ਤੇ 42 ਲੱਖ ਜੂਨਾਂ ਜਿਹੜੀਆਂ ਪਾਣੀ ਦੇ ਪਰਦੇ ਵਿੱਚ 42 ਲੱਖ ਜੀ ਜਲਮੇ ਹੋਤੇ ਬੀਠਲ ਪਹਿਲਾ ਕਾਏ ਕਰੋ। ਇਸ ਕਰਕੇ ਇਹ ਪਰਦੇ ਨੇ 42 ਲੱਖ ਜੂਨਾਂ ਧਰਤੀ ਦੇ ਪਰਦੇ ਵਿੱਚ, 42 ਲੱਖ ਜੂਨਾਂ ਪਾਣੀ ਦੇ ਪਰਦੇ ਵਿੱਚ, ਚਾਰ ਕੁੰਡ ਚਾਰੇ ਅੰਤਸਕਰਨ ਚੁਬਾਰਿਆਂ ਦੀ ਨਿਆਈ, ਇਹਦੇ ਵਿੱਚ ਅਧਿਸ਼ਠਾਨ ਰੂਪ ਹੋ ਕਰਕੇ ਇਸਤਤ ਹੋਇਆ ਵਾ ਹੈ, ਜਾਂ ਚਾਰੇ ਖਾਣੀਆਂ ਜਿਹੜੀਆਂ ਅੰਡੇ ਜਿਹੜੀ ਸੇਜ ਉਤਪੇ, ਚਾਰੇ ਮੁਕਤੀਆਂ ਸਰੂਪ ਸਮੀਪ ਸਲੋਕ ਸਵੈਜ, ਜਾਂ ਫਿਰ ਚਾਰ ਉੱਤਮ ਮੱਧਮ ਕਨਿਸ਼ ਤੇ ਅਧਮ ਰੂਪ, ਇਹ ਸਾਰੇ ਤੇਰੇ ਚੁਬਾਰੇ ਨੇ, ਇਹਨਾਂ ਦੇ ਵਿੱਚ ਤੂੰ ਬਿਰਾਜਮਾਨ ਹੈ।
ਸਗਲ ਭਵਨ ਕੀ ਮੂਰਤ ਏਕਾ,
ਸਾਰੇ 14 ਭਵਨ ਲੋਕਾਂ ਦੀ ਮੂਰਤ ਸਗਲ ਏਕਾ, ਇੱਕ ਤੇਰੀ ਹੀ ਰਚੀ ਹੋਈ ਹੈ। ਭਾਵ ਕੀ ਹੈ, ਸਭ ਰਜੋ ਗੁਣ ਸਤੋ ਗੁਣ ਤਮੋ ਗੁਣ ਕਰਕੇ ਵੱਖ ਵੱਖ ਪ੍ਰਤੀਤ ਹੋ ਰਹੇ ਨੇ, ਉਹ ਤੇਰੀਆਂ ਹੀ ਨੇ, ਅਤੇ ਜੀਵਾਂ ਦੇ ਜਿਹੜੇ ਮੁੱਖ ਮੂੰਹ ਨੇ, ਇਹ ਤੇਰੇ ਦਰ ਦੀ ਅੱਗੇ ਮੁੱਖ ਤੇਰਾ,
ਮੁੱਖ ਤੇਰਾ ਟਕਸਾਲਾ,
ਜੀਵਾਂ ਦੇ ਜਿਹੜੇ ਮੁੱਖ ਮੂੰਹ ਨੇ, ਇਹ ਤੇਰੇ ਦਰ ਦੀ ਟਕਸਾਲਾ, ਟਕ ਟਕਿਆਂ ਦਾ ਨਾਮ ਹੈ, ਸਾਲਾ ਘਰ ਦਾ ਨਾਮ ਹੈ, ਟਕੇ ਘੜਨ ਦੀ ਥਾਂ ਉਹਨੂੰ ਟਕਸਾਲ ਕਹਿੰਦੇ ਨੇ। ਇਹ ਰਾਜਿਆਂ ਦੀਆਂ ਟਕਸਾਲਾਂ ਹੁੰਦੀਆਂ ਸੀ, ਜਾਣੀ ਸਿੱਕ ਸਿੱਕੇ ਘੜੇ ਜਾਂਦੇ ਸੀ, ਤੇ ਹੁਣ ਵੀ ਬਹੁਤ ਸਾਰੇ ਥਾਂ ਤੇ ਦੇਖਣ ਦੇ ਵਿੱਚ ਆਇਆ, ਬਹੁਤੇ ਥਾਵਾਂ ਤੇ ਨਹੀਂ। ਤੇ ਉਹ ਕੈਨੇਡਾ ਦੇ ਵਿੱਚ ਇੱਕ ਐਸੀ ਜਗ੍ਹਾ ਜਿੱਥੇ ਬਹੁਤ ਸਾਰੇ ਮੁਲਕਾਂ ਦੇ ਇਕੱਠੇ ਸਿੱਕੇ ਘੜ ਹੁੰਦੇ ਆ, ਤੇ ਦੇਖਿਆ ਅਖੀ। ਇਸ ਕਰਕੇ ਇਹ ਇਸ ਤਰ੍ਹਾਂ ਦੀ, ਪਰ ਹੇ ਪਰਮੇਸ਼ਰ, ਤੇਰੀ ਤਾਂ ਆਪਣੀ ਇਹ ਟਕਸਾਲ ਹੈ, ਜਿੰਨੇ ਜੀਵ ਬਣਾਏ ਨੇ ਤੇਰੀਆਂ ਟਕਸਾਲਾਂ ਹੀ ਨੇ, ਜਿੰਨੇ ਮੂੰਹ ਨਾ ਉਹ ਟਕਸਾਲ ਦੇ ਵਿੱਚ ਟਕੇ ਘੜੇ ਜਾਂਦੇ ਨੇ, ਹਰੇਕ ਚਿੜੀ ਜਾਨਵਰ ਪਸ਼ੂ ਪੰਛੀ ਜਿਹੜਾ ਬੋਲਦਾ ਹੈ, ਇਹ ਸ਼ਬਦਾਂ ਦੇ ਟਕੇ ਹੀ ਘੜ ਰਿਹਾ ਤੂੰ। ਇਸ ਕਰਕੇ ਮਹਾਰਾਜ, ਇਹ ਸਿੱਕੇ ਘੜਨ ਵਾਲੀ ਤੇਰੀ ਟਕਸਾਲ ਹੈ, ਜਿੰਨੇ ਵੀ ਬੋਲਦੇ ਨੇ, ਨਵੀਂ ਤੋਂ ਨਵੀਂ ਬੋਲੀ ਬੋਲਦੇ ਨੇ, ਨਵੇਂ ਤੋਂ ਨਵੇਂ ਸਿੱਕੇ ਘੜੇ ਜਾਂਦੇ ਨੇ। ਜਾਂ ਸਗਲ ਭਵਨ ਕੀ ਮੂਰਤ ਏਕਾ, ਮੁੱਖ ਤੇਰਾ ਟਕਸਾਲਾ, ਤੇਰੇ ਨਾਮ ਨੂੰ ਉਚਾਰਨ ਵਾਲੇ ਮੁੱਖ ਮੁਖੀ ਸੰਤ ਜਨ ਮਹਾਤਮਾ ਜਨ, ਉਹ ਜਿੰਨੇ ਵੀ ਹੋ, ਤੇਰੀਆਂ ਟਕਸਾਲਾਂ ਹੀ ਨੇ, ਉਹ ਉਪਦੇਸ਼ ਰੂਪੀ ਟਕੇ ਘੜਦੇ ਹੈ, ਤੇ ਜਿਹਦੇ ਵਿੱਚ ਜੀਵਾਂ ਨੂੰ ਜਿਹੜਾ ਨਿਸ਼ਕਾਮ ਕਰਮ ਦੱਸਦੇ ਆ ਵੀ ਕਰਮ ਕਰੋ, ਤੇ ਇਹ ਤਾਂਬੇ ਦੇ ਪੈਸਿਆਂ ਦੀ ਨਿਆਈ ਹੈ, ਉਪਾਸ਼ਨਾ ਦੱਸਦੇ ਆ ਇਹ ਰੁਪਈਆਂ ਦੀ ਨਿਆਈ ਹੈ, ਜਿਹੜਾ ਗਿਆਨ ਦੀਆਂ ਗੱਲਾਂ ਦੱਸਦੇ ਨੇ ਇਹ ਮੋਹਰਾਂ ਦੀ ਨਿਆਈ ਹੈ। ਇਸ ਪਰਕੇ ਜਿਵੇਂ ਟਕਸਾਲ ਦੇ ਵਿੱਚ ਸਿੱਕੇ ਘੜੇ ਜਾਂਦੇ ਨੇ, ਇਉਂ ਜਿਹੜਾ ਸ਼ਾਸਤਰ ਦਾ ਪੜ੍ਹਨਾ ਪੜ੍ਹਾਉਣਾ, ਇਹ ਤਾਂ ਸ਼ਾਸਤਰ ਤਾਂ ਹੈਗੇ ਆਨਿਆਂ ਦੀ ਨਿਆਈ, ਚਾਰ ਪੈਸੇ ਦਾ ਆਨਾ ਹੁੰਦਾ ਸੀ, ਜਿਹੜੇ ਪੁਰਾਣ ਹੈ ਉਹ ਪੈਸਿਆਂ ਦੀ ਨਿਆਈ ਹੈ, ਸਿਮਰਤੀਆਂ ਚੁਆਨੀਆਂ ਦੀ ਨਿਆਈ ਹੈ, ਜਿਹੜੀਆਂ ਉਪਨਿਸ਼ਦਾਂ ਰੁਪਈਆਂ ਦੀ ਨਿਆਈ ਨੇ, ਸੁਰਤੀਆਂ ਮੋਹਰਾਂ ਦੀ ਨਿਆਈ ਨੇ, ਇਹ ਸਾਰੇ ਮੁੱਖ ਦੇ ਮੁੱਖ ਤੇਰੇ ਟਕਸਾਲਾ, ਇਹ ਤੇਰੇ ਮੁੱਖ ਚੋਂ ਨਿਕਲੀ ਹੋਈਆਂ ਟਕਸਾਲਾਂ ਨੇ ਮਹਾਰਾਜ, ਜਾਂ ਫਿਰ ਇੱਕ ਸਤਸੰਗਤ ਰੂਪੀ ਟਕਸਾਲ ਹੈ, ਜੀ ਤੇਰੇ ਮੁੱਖ ਭਾਵ ਸਰੂਪ ਦੀ ਘਾੜਤ ਘੜੀ ਜਾਂਦੀ ਹੈ, ਦੱਸਿਆ ਜਾਂਦਾ ਵਾਹਿਗੁਰੂ ਕੈਸਾ ਹੈ।
ਮੇਰੇ ਸਾਹਿਬਾ ਤੇਰੇ ਚੋਜ ਵਡਾਣਾ,
ਹੇ ਮੇਰੇ ਸਾਹਿਬ ਮਾਲਕ, ਤੇਰੇ ਚੋਜ ਕੌਤਕ ਵਡਾਣਾ ਅਸਚਰਜ ਰੂਪ ਹਨ ਜੇ।
ਜਲ ਥਲ ਮਹੀਅਲ ਭਰਪੁਰ ਲੀਣਾ,
ਤੂੰ ਜਲ ਪਾਣੀ ਦੇ ਵਿੱਚ, ਥਲ ਖੁਸ਼ਕ ਜਗ੍ਹਾ, ਤੇ ਜਲ ਪਾਣੀ ਥਲ ਖੁਸ਼ਕ ਮਹੀਅਲ ਵਿੱਚ, ਇਹ ਕਰਤਵ ਮਹੀਅਲ ਦਾ ਵਿੱਚ ਹੈ, ਦੂਸਰਾ ਹੈ ਮਹੀ ਤੇ ਅਲ, ਮਹੀ ਪ੍ਰਿਥਵੀ, ਅਲ ਆਕਾਸ਼, ਆਦਿ ਸਭ ਥਾਈ ਭਰਪੁਰ ਵਿਆਪਕ ਸਭ ਜੀਵਾਂ ਦੇ ਵਿੱਚ ਮਹਾਰਾਜ ਤੂੰ ਲੀਨਾ, ਲੀਨ ਹੋ ਰਿਹਾ ਹੈ, ਜਾਂ ਸਭ ਜੀਵ ਜਿੰਨੇ ਜੀਵ ਅੰਤ ਨੂੰ ਤੇਰੇ ਵਿੱਚ ਲੀਨ ਹੋ ਜਾਂਦੇ ਹਨ।
ਆਪੇ ਸਰਬ ਸਮਾਣਾ,
ਆਪ ਹੀ ਸਰਬ ਸਾਰੇ ਤੱਤਾਂ ਖੰਡਾਂ ਬ੍ਰਹਮੰਡਾਂ ਵਿੱਚ ਸਮਾਣਾ ਸਮਾਇਆ ਹੋਇਆ ਹੈ ਤੂੰ,
ਰਹਾਉ
ਅਸਥਾਈ ਦੇ ਕੇ ਫਰਮਾਨ ਕਰਦੇ ਨੇ ਜੀ।
ਤਹ ਦੇਖਾਂ ਤਹ ਜੋਤ ਤੁਮਾਰੀ,
ਜਿੱਥੇ ਜਿੱਥੇ ਵੀ ਮੈਂ ਵੇਖਦਾ ਜਹ ਜਾਂ, ਜਿੱਥੇ ਜਿੱਥੇ ਮੈਂ ਵੇਖ ਰਿਹਾ ਗਿਆਨ ਦ੍ਰਿਸ਼ਟੀ ਦੁਆਰਾ, ਤਹ ਉੱਥੇ ਹੀ ਤੁਮਾਰੀ ਤੁਹਾਡੀ ਚੇਤਨ ਸੱਤਾ ਰੂਪੀ ਜੋਤ ਪ੍ਰਕਾਸ਼ ਰਹੀ ਹੈ ਮਹਾਰਾਜ।
ਤੇਰਾ ਰੂਪ ਕਨੇਹਾ,
ਤੇਰਾ ਰੂਪ ਕਿਨੇਹਾ, ਕਿਹੋ ਜਿਹਾ ਕਹੀਏ ਤੇਰਾ ਰੂਪ, ਰਾਮ ਚੰਦਰ ਜੀ ਵਰਗਾ, ਕ੍ਰਿਸ਼ਨ ਜੀ ਵਰਗਾ, ਵਿਸ਼ਨੂੰ ਜੀ ਵਰਗਾ ਨਹੀਂ, ਤੇਰਾ ਸਰੂਪ ਨਹੀਂ ਕਿਹਾ ਜਾ ਸਕਦਾ, ਅਸਰਜ ਰੂਪ ਹੈ ਤੇਰਾ ਮਹਾਰਾਜ, ਬਿਸਮਾਦ ਕਰਨ ਵਾਲਾ ਹੈ।
ਇਕਤ ਰੂਪ ਫਿਰ ਹੈ ਪ੍ਰਸੰਨ,
ਇਹ ਮਹਾਰਾਜ ਇੱਕ ਤੇ ਇੱਕ ਰੂਪ ਸਰੂਪ ਦੇ ਹੁੰਦੇ ਹੋਇਆ ਪ੍ਰਸ਼ੰਨਾ ਗੁਪਤ ਰੂਪ ਦੇ ਉੱਤੇ ਜੋਤੀ ਸਰੂਪ ਹੋ ਕੇ ਸਭ ਜੀਵਾਂ ਦੇ ਅੰਦਰ ਫਿਰੇ ਫਿਰ ਰਿਹਾ ਹੈ। ਇਕਤ ਇੱਕ ਰੂਪ ਹੋ ਕੇ ਤੇਰਾ ਅਖੰਡ ਸਰੂਪ ਹੈ, ਪਰ ਦੇਹਾਂ ਵੱਖਰੀਆਂ ਵਿਖਰੀਆਂ ਤੇ ਵੱਖਰੀਆਂ ਵੱਖਰੀਆਂ ਦੇਹ ਹਨ, ਫਿਰੇ ਉਹਨਾਂ ਦੀ ਫਿਰ ਰਿਹਾ ਹੈ।
ਕੋਈ ਨਾ ਕਿਸੇ ਜਿਹਾ,
ਕੋਈ ਵੀ ਕਿਸੇ ਵਰਗਾ ਨਹੀਂ ਪੈਦਾ ਕੀਤਾ, ਕਿਸੇ ਦੀ ਦਸਤਾਰ ਨਹੀਂ ਰਲਦੀ, ਕਿਸੇ ਦੀ ਗੁਫਤਾਰ ਨਹੀਂ ਰਲਦੀ, ਬੋਲ ਨਹੀਂ ਰਲਦੇ, ਕਿਸੇ ਦੀ ਰਫਤਾਰ ਨਹੀਂ ਰਲਦੀ, ਸਾਰੇ ਵੱਖਰੇ ਵੱਖਰੇ ਨੇ, ਆਪਸ ਵਿੱਚ ਹੀ ਰਲਦੇ ਨਹੀਂ ਹਨ।
ਅੰਡਜ ਜੇਰਜ ਉਤਪੁਜ ਸੇਤਜ,
ਇਹ ਮਹਾਰਾਜ ਅੰਡਜ ਅੰਡਿਆਂ ਤੋਂ ਜਾ ਜਨਮ ਲੈਣ ਵਾਲੇ, ਅੰਡਿਆਂ ਤੋਂ ਜਨਮ ਲੈਣ ਵਾਲੇ, ਜੇਰ ਤੋਂ ਜਾ ਜਨਮ ਲੈਣ ਵਾਲੇ, ਅੱਖਰ ਇਕੱਠੇ ਰੱਖਣੇ, ਅੰਡਜ ਜੇਰਜ ਅਰਥ ਵੇਲੇ ਹੈ, ਤੇ ਅੱਗੇ ਆ ਗਈ ਉਤਪੁਜ। ਉਤਪੁਜ ਦਾ ਪੈਦਾ ਜਿਹੜਾ ਸਾਧ ਸਿੰਘ ਜੀ, ਭੂ ਨਾਮ ਹੈ ਪ੍ਰਿਥਵੀ ਦਾ, ਜਾ ਨਾਮ ਹੈ ਜਨਮ ਲੈ, ਪ੍ਰਿਥਵੀ ਦੇ ਵਿੱਚੋਂ ਜਨਮ ਕੇ ਉਤਤਾਹਾਂ ਨੂੰ ਜਿਹੜੇ ਪੈਦਾ ਹੁੰਦੇ ਆ, ਉਹ ਉਤਾਹਾਂ ਨੂੰ ਜਿਹਨਾਂ ਦਾ ਵਹਾਅ ਹੈ, ਜਿਹੜੀ ਵਹਾਅ ਜਿਹੜਾ ਉੱਪਰ ਨੂੰ ਵਹਾਅ ਹੈ ਜਿਹਨਾਂ ਦਾ, ਇਹ ਸਾਧ ਸਿੰਘ ਉਹਨਾਂ ਨੂੰ ਉਤਪੁਜ ਕਹਿੰਦੇ ਨੇ। ਸੇਤ ਅਜ ਪਸੀਨੇ ਦੇ ਨਾਲ ਪੈਦਾ ਹੋਣ ਵਾਲੇ ਜੀਵ। ਹੇ ਮਹਾਰਾਜ,
ਤੇਰੇ ਕੀਤੇ ਜਨਤਾ,
ਇਹ ਸਾਰੇ ਜਿਹੜੇ ਨੇ ਸੇਤ ਪਸੀਨੇ ਤੋਂ ਜਾ ਜਨਮ ਲੈਣ ਵਾਲੇ, ਜਾਂ ਧਰਤੀ ਚ ਪੈਦਾ ਲੈਣ ਵਾਲੇ, ਜੇਰ ਤੋਂ ਜਨਮ ਲੈਣ ਵਾਲੇ, ਅੰਡਿਆਂ ਤੋਂ ਜਨਮ ਵਾਲੇ, ਤੇਰੇ ਕੀਤੇ ਜਨਤਾ, ਇਹ ਸਾਰੇ ਜੰਤ ਤੇਰੇ ਪੈਦਾ ਕੀਤੇ ਨੇ ਜੀ ਮਹਾਰਾਜ।
ਏਕ ਪੁਰਬ ਮੈਂ ਤੇਰਾ ਦੇਖਿਆ,
ਹੇ ਮਹਾਰਾਜ ਮੈਂ ਇੱਕ ਪੁਰਬ ਪ੍ਰਤਾਪ ਮਹਾਤਮ ਤੇਰਾ ਦੇਖਿਆ ਹੈ, ਦੇਖਣਾ ਕੀਤਾ ਹੈ ਕਿ
ਤੂੰ ਸਭਨਾ ਮਾਹੇ ਰਵੰਤਾ,
ਤੂੰ ਸਾਰਿਆਂ ਦੇ ਮਹਿ ਵਿੱਚ ਰਵੰਤਾ ਰਵਿਆ ਮਿਲਿਆ ਹੋਇਆ ਹੈ। ਅੱਗੇ ਹੁਣ ਅਰਦਾਸ ਕਰਨ ਦੀ ਜਾਚ ਦੱਸ ਦੇਣ ਜੇ,
ਤੇਰੇ ਗੁਣ ਬਹੁਤੇ ਮੈਂ ਏਕ ਨਾ ਜਾਣਿਆ,
ਹੇ ਮਹਾਰਾਜ ਤੇਰੇ ਬਹੁਤੇ ਗੁਣ ਮੈਂ ਤਾਂ ਇੱਕ ਵੀ ਨਹੀਂ ਜਾਣਿਆ, ਤੇਰੇ ਬਹੁਤੇ ਪਰਉਪਕਾਰ ਮੈਂ ਇੱਕ ਵੀ ਪਰਉਪਕਾਰ ਨਾ ਜਾਣਿਆ,
ਮੈਂ ਮੂਰਖ ਕਿਛ ਦੀਜੈ,
ਮੂਰਖ ਬੇਸਮਝ ਨੂੰ ਕੁਛ ਸ਼ਰਧਾ ਆਦਿ ਗੁਣ ਦੀਜਾ ਦੇਣਾ ਕਰੋ ਜੇ।
ਪ੍ਰਣਵਤ ਨਾਨਕ ਸੁਣ ਮੇਰੇ ਸਾਹਿਬ,
ਸਤਿਗੁਰੂ ਜੀ ਪ੍ਰਣਵਤ ਬੇਨਤੀ ਪੂਰਵ ਕਥਨ ਕਰਦੇ ਆ, ਹੇ ਮੇਰੇ ਸਾਹਿਬ ਮਾਲਕ ਤੂੰ ਸੁਣ ਸੁਣਨਾ ਕਰ,
ਡੁੱਬਦਾ ਪੱਥਰ ਲੀਜੈ,
ਤੇ ਮੈਂ ਸਮੁੰਦਰ ਵਿੱਚ ਸੰਸਾਰ ਸਮੁੰਦਰ ਵਿੱਚ ਪੱਥਰ ਦੀ ਨਿਆਈ ਡੁੱਬਦਾ ਜਾ ਰਿਹਾ, ਤੂੰ ਆਪਣੀ ਭਗਤੀ ਰੂਪੀ ਬੇੜੀ ਉੱਪਰ ਚੜਾ ਕੇ ਮੈਨੂੰ ਬਚਾ ਲੈ ਮਹਾਰਾਜ। ਪੱਥਰ ਬੇੜੀ ਚ ਰੱਖ ਦੀਏ ਤਰ ਜਾਂਦਾ, ਆਪ ਨਹੀਂ ਤਰ ਸਕਦਾ, ਮੈਂ ਤਾਂ ਪੱਥਰ ਹਾਂ ਮਹਾਰਾਜ, ਭਗਤੀ ਦੀ ਬੇੜੀ ਦੇ ਦਿਓ, ਉਹਦੇ ਦੁਆਰਾ ਤਰ ਸਕਦਾ ਹਾਂ।
ਸੋਰਠ ਮਹੱਲਾ ਪਹਿਲਾ,
ਪਹਿਲੇ ਪਾਤਸ਼ਾਹ ਸੋਰਠ ਰਾਗ ਦੇ ਅੰਦਰ ਫਰਮਾਨ ਕਰਦੇ ਹੈ, ਇਹ ਸ਼ਬਦ ਸਤਿਗੁਰੂ ਜੀ ਸਾਨੂੰ ਸਿੱਖਿਆ ਦੇਣ ਲਈ ਮਨ ਨੂੰ ਸੰਬੋਧਨ ਕਰਦੇ ਹੋਏ ਪਰਮੇਸ਼ਰ ਅੱਗੇ ਅਰਦਾਸ ਕਰਨ ਦੀ ਜਾਚ ਦੱਸਦੇ ਹੈ, ਹੰਕਾਰ ਤੋਂ ਰਹਿਤ ਨਿਮਰਤਾ ਵਿੱਚ ਰਹਿਣ ਦੀ ਜਾਚ ਦੱਸਦੇ ਹੈ, ਉਹਦੇ ਬਾਰੇ ਉਪਦੇਸ਼ ਦਿੰਦੇ ਹਨ।
ਹੋ ਪਾਪੀ ਪਤਤ ਪਰਮ ਪਾਖੰਡੀ,
ਹੇ ਮਹਾਰਾਜ ਜੀ ਹੋ ਮੈਂ ਪਾਪੀ ਪਾਪ ਕਰਮਾਂ ਨੂੰ ਕਰਨ ਵਾਲਾ, ਕਰਮ ਧਰਮ ਤੋਂ ਪਤਤ ਡਿੱਗਿਆ ਹੋਇਆ, ਪਰਮ ਵੱਡਾ ਪਖੰਡੀ ਦੰਭੀ ਹਾਂ, ਪਾਪੀ ਪਤਤ ਪਰਮ ਪਾਪੀਆਂ ਤੋਂ ਵੱਡਾ ਪਾਪੀ ਪਖੰਡੀ ਹਾਂ ਮਹਾਰਾਜ ਮੈਂ।
ਤੂੰ ਨਿਰਮਲ ਨਿਰੰਕਾਰੀ,
ਪਰ ਤੂੰ ਮਾਇਆ ਕਾਲ ਕੁਦ ਰਹਿਤ ਨਿਰਮਲ ਸ਼ੁੱਧ ਸਰੂਪ, ਨਿਰੰਕਾਰੀ ਆਕਾਰਾਂ ਮੈਕੀ ਆਕਾਰਾਂ ਤੋਂ ਰਹਿਤ ਹੈ।
ਅੰਮ੍ਰਿਤ ਚਾਖ ਪਰਮ ਰਸ ਰਾਤੇ,
ਹੇ ਪਰਮੇਸ਼ਰ, ਹਾਂਜੀ ਸਾਰੀ ਇਕੱਠੀ ਪੰਕਤੀ ਬੋਲ ਦੋ।
ਅੰਮ੍ਰਿਤ ਚਾਖ ਪਰਮ ਰਸ ਰਾਤੇ ਠਾਕੁਰ ਸਰਨ ਤੁਮਾਰੇ,
ਹੇ ਠਾਕੁਰ ਮਾਲਕ ਪ੍ਰਭੂ ਪਰਮੇਸ਼ਰ ਵਾਹਿਗੁਰੂ ਜੀ, ਜੋ ਜਨਮ ਤੁਮਾਰੀ ਤੁਹਾਡੀ ਸ਼ਰਨ ਓਟ ਵਿੱਚ ਆਏ ਨੇ, ਤੇ ਅੰਮ੍ਰਿਤ ਚਾਕ ਪਰਮ ਰਸ ਰਾਤੇ, ਜਿਹੜੇ ਮਹਾਰਾਜ ਤੁਮਾਰੀ ਤੁਹਾਡੀ ਜਨਮ ਤੋਂ ਹੀ ਤੁਹਾਡੀ ਸ਼ਰਨ ਵਿੱਚ ਆਏ ਹੈ, ਉਹ ਅੰਮ੍ਰਿਤ ਨਾਮ ਰੂਪ ਨੂੰ ਚਾਖ ਚੱਖ ਕੇ ਪਰਮ ਰਸ ਵੱਡੇ ਰਸ ਬ੍ਰਹਮਾਨੰਦ ਵਿੱਚ ਰਤੇ ਗਏ ਨੇ, ਰੰਗੇ ਗਏ ਹਨ।
ਕਰਤਾ ਤੂੰ ਮੈਂ ਮਾਣ ਨਿਮਾਣੇ,
ਇਹ ਕਰਤਾ ਰਚਨਹਾਰ ਤੂੰ ਹੀ ਮੈਂ ਮੇਰੇ ਨਿਮਾਣੇ, ਮਾਣ ਤੋਂ ਰਹਿਤ ਦਾ ਮਾਣ ਹੈ, ਕਰਤਾ ਤੇ ਵਿਸਰਾਮ ਭਾਈ ਦਾ ਸਮਝਣਾ ਜੇ।
ਮਾਣ ਮਹਤ ਨਾਮ ਧਨ ਪੱਲੇ,
ਹੇ ਮਹਾਰਾਜ ਜੀ ਜੋ ਮੇਰੇ ਰਿਦੇ ਰੂਪੀ ਪੱਲੇ ਪੱਲੜੇ ਦੇ ਵਿੱਚ ਤੇਰਾ ਨਾਮ ਰੂਪੀ ਧਨ ਹੈ, ਤਾਂ ਆਪ ਮਹਾਰਾਜ ਸੱਚੇ ਸ਼ਬਦ ਉਪਦੇਸ਼ ਵਿੱਚ ਤੇ ਸੱਚੇ ਸ਼ਬਦ ਉਪਦੇਸ਼ ਜਾ ਕੇ ਦੱਸ ਦੇਣ। ਸੱਚਾ ਸ਼ਬਦ,
ਸੱਚਾ ਸ਼ਬਦ ਸਮਾਣੇ,
ਸੱਚੇ ਸ਼ਬਦ ਉਪਦੇਸ਼ ਅੰਤਸ਼ ਕਰਨ ਦੀ ਸਮਾਏ ਸਮਾਣੀ ਹੋਈ ਹੈ, ਇਹੋ ਹੀ ਮੇਰੇ ਲਈ ਮਾਣ ਸਤਿਕਾਰ ਤੇ ਮਹੱਤ ਵਡਿਆਈ ਹੈ ਜੇ।
ਰਹਾਈ
ਦੇ ਕੇ ਫਰਮਾਉਂਦੇ ਹੈ,
ਤੂੰ ਪੂਰਾ ਹਮ ਉਰੇ ਹੋਛੇ,
ਮਹਾਰਾਜ ਤੂੰ ਤਾਂ सारे पूरा पूर्ण है, व्यापक है, गुणा विच परिपूर्ण है। हम असी गुणा तो उरे ऊणे हैं, अधूरे हैं असी, ते इस करके होचे तुच्छ सुभाव वाले हैं, होछियां गल्लां करदे हैं।
तू गौरा हम हौरे,
तू गौरा भारा अर्थात गंभीरता वाले, ते हम असी हौरे हौले हाँ, भाव लालच विच लगे हुए हां।
तुझ ही मन राते अहनस प्रभाते,
हे महाराज तू तुहाडे विच असी अहनस रात दिन प्रभाते सवेरे शाम मन करके राते रंगे हुए हां, जा अहनस रात दिन एक रस पर विशेष करके पाते प्रतीत करदे हां तेरी।
हर रसना जप मन रे,
हे रसना जीव ते मन हिरदे विच तेरा ही हर हरि नाम जप जपदे हां।
हर रसना जप मन रे,
ते अहनिस जपदे रहिंदे ते विशेष करके महाराज कहिंदे फिर रसना जीव ते मन हिरदे करके तेरा हर हे हरि परमेश्वर नाम जप रे, हे मना तू इहो नाम जपदा रह हर वेले, इस प्रकार कहिंदे न।
तुम साचे हम तुम ही राचे,
हे महाराज तुसी सच स्वरूप हो, हम असी तुम तुहाडे प्रेम दे विच राचे रचे होए हां।
शब्द भेद फुन साचे,
तुहाडे शब्द उपदेश द्वारा होमे द्वैत नूं भेद बिन के ते फुन दा अर्थ है फेर पुनः असी भी साचे सचे हो गए हां। शब्दां द्वारा जदों तेरा भेद पा लिया तां मैनूं सच स्वरूप निश्चय कीता असी, तां तैनूं सच स्वरूप ही निश्चय कीता फिर।
अहनिस नाम रते से सूचे,
हे महाराज जो अहनिस रात दिन तेरे नाम विच रंगे रहिंदे आ से ओ सूचे पाप पवित्र हो गए, उन्हां नूं काम क्रोध दी जूठ उतर गई है।
मर जन्मे से काचे,
जो नाम तो सखणे न मर मरग दे न जन्म दे न, ओ फिर काचे कच्चे पाव अपवित्र ही समझो।
अवर न दिसे किस सालाही,
तेरे नाम तो बिना तेरे तो बिना जां फिर यह अवर न दिसे, तेरे वर्गा सानू होर कोई दिसदा ही नहीं है, किस दी सलांघा करिए सिफत की करिए।
तिस है सरीक ना कोई,
तिस तुहाडा सरीक सरीका करन वाला कोई नहीं, जिवें इस्लाम दे इतिहास दे विच है भी बाबा आदम पिस दे विचों उहदा सरीक है जिहड़ा शैतान उहदा सरीक है उहने डेग दित्ता सी आदम दे टापू च डिगया, पर तेरा सरीक नहीं है कोई, तेरे जेवड़ तू है साइयां, मैं अंधर जाऊं उस आखा तेरे वर्गा तू है मारा होर नहीं है कोई।
प्रणवत नानक दासन दासा,
प्रणत बेनती पूर्व कथन करदे हे महाराज असी आप जी दे दासन दासा, दासा दे भी दास सेवकां दे भी सेवक हां, ते जिन्हां ने
गुरमत जानिया सोई,
जिन्हां ने गुरमत गुरां दी सिख्या द्वारा तेरे स्वरूप नूं जानिया जानिया सोई ओ तेरा ही रूप हो गए हन।
सोरठ महला पहला,
सोठ राग दे अंदर महाराज फरमान कर दे है सतगुरां नूं फरमान प्रश्न कीता, सतगुरां सतगुरां नूं प्रश्न कीता जो गुरां गुरमत द्वारा जाणिया गया स्वरूप है ओ किहो जिहा हुंदा फिर ए दसो महाराज, सतगुरु मारे वर्णन कर दे न।
अलख अपार अगम अगोचर,
हे भाई जिज्ञासु ओ अशुद्ध मन करके ता अलख लखण तो रहत है, प्रकृति दे अपार पारावार तो रहता है, शास्त्रां करके अगम गमता तो रहता है, अगोचर इंद्रिया दे अभिषे है, इस करके ऐसा है वो वाहिगुरु।
ना तिस काल ना कर्मा,
ना ही तिस ओनू काल ते मौत है, ना ही कोई कर्मा कर्म विच बझिया होया जां उस विच भूत भविख वर्तमान आदि काल है ही नहीं, नित निमित प्राश्चित कामक निखिद संचित किरेमान प्रलब्ध आदक ए कर्मा कर्म भी कोई नहीं है, ना ही कर्मा करके मिलिया होया शरीर है उदा।
जात अजात जोनी संपा,
ते ओ फिर खत्री ब्राह्मण आदि उचियां जातां विच भी, सूद वैस चंडाल आदि अजात इन्हां जातां विच भी, नीवियां जातां विच भी व्यापक है, ते ओ ए नहीं है भी उच्चियां जातां च नीवियां च नहीं, इहदा जातां ब्राह्मणा ने बनाईयां लोकां ने बनाईयां, ओहदी जात कोई भी नहीं है, भाव जातां तो रहत है, ते जात बुद्ध वाले ज्ञानवान ਆਜਾਤ ਬੁੱਧ ਤੋਂ ਹੀ ਨੇ ਅਗਿਆਨੀ ਉਹਨਾਂ ਦੇ ਵਿੱਚ ਵੀ ਵਸਿਆ ਹੋਇਆ ਹੈ।
ਜਾਤ ਅਜਾਤ ਅਜੂਨੀ ਸੰਭਾਵ
ਤੇ ਉਹ ਪਰਮੇਸ਼ਰ ਖੱਤਰੀ ਬ੍ਰਾਹਮਣ ਆਦਿ ਇਹਨਾਂ ਨੂੰ ਤਾਂ ਜਾਤਾਂ ਕਹਿੰਦੇ ਆ, ਇਹ ਤਾਂ ਹੋ ਗਈ ਜਾਤ। ਇਹਨਾਂ ਜਾਤਾਂ ਤੇ ਅੱਗੇ ਅਜਾਤ ਸੂਦਰ ਬੈਸ ਚੰਡਾਲ ਆਦਿ ਅਜਾਤ ਜਾਤਾਂ, ਇਹਨਾਂ ਤੋਂ ਰਹਿਤ ਭਾਵ ਨੀਵੀਆਂ ਜਾਤਾਂ ਵਿੱਚ ਵੀ ਵਿਆਪਕ ਹੈ। ਤੇ ਇਹ ਸੰਘ ਪਾਉ ਸੰਘ ਭਰੀ ਪ੍ਰਕਾਰ ਤੇ ਪ੍ਰਕਾਸ਼ ਕਰਦੇ ਇਹਨਾਂ ਦੇ ਵਿੱਚ, ਉਹ ਜਾਤ ਕੋਈ ਨਹੀਂ ਆ ਤੇਰੀ, ਸਭਨਾਂ ਤੋਂ ਰਹਿਤ ਹੈ। ਤੇ ਜਾਂ ਫਿਰ ਜਾਤ ਬੁੱਧ ਵਾਲੇ ਗਿਆਨਵਾਨ, ਅਜਾਤ ਬੁੱਧ ਤੋਂ ਹੀ ਨੇ ਅਗਿਆਨੀ, ਉਹਨਾਂ ਅਗਿਆਨੀਆਂ ਵਿੱਚ ਵੀ ਵਸਿਆ ਹੋਇਆ। ਤੇ ਅਜੂਨੀ ਜੂਨਾਂ ਤੋਂ ਰਹਿਤ, ਸੰਗ ਪਾਉ ਦਾ ਅਰਥ ਹੈ ਸੁਤੇ ਪ੍ਰਕਾਸ਼ ਰੂਪ ਹੈ।
ਨਾ ਤਿਸ ਭਾਉ ਨਾ ਭਰਮ,
ਤੇ ਇਸ ਕਰਕੇ ਤਿਸ ਉਸ ਨਿਰਗੁਣ ਸਰੂਪ ਨੂੰ ਨਾ ਕੋਈ ਭਾਉ ਪ੍ਰੇਮ ਭਾਵ ਮੋਹ ਹੈ, ਨਾ ਹੀ ਕੋਈ ਭਰਮਾ ਭਰਮ ਸੰਸਾ ਹੈ ਉਸ ਨੂੰ।
ਸਾਚੇ ਸਚਿਆਰ ਵਿਟੋ ਕੁਰਬਾਨ,
ਐਸੇ ਸਾਚੇ ਤ੍ਰੈ ਕਾਲਵਾਦ ਰੂਪ ਸਚਿਆਰ ਸਤ ਸਰੂਪ ਦੇ ਬਿਟੋ ਉਪਰ ਮੈਂ ਸਦਾ ਕੁਰਬਾਨ ਬਲਿਹਾਰ ਜਾਂਦਾ ਹਾਂ।
ਨਾ ਤਿਸ ਰੂਪ ਵਰਨ ਨਹੀਂ ਰੇਖਿਆ,
ਨਾ ਹੀ ਤਿਸ ਉਸ ਵਾਹਿਗੁਰੂ ਦਾ ਕੋਈ ਰੂਪ ਆਕਾਰ ਵਰਨ ਰੰਗ ਖੱਤਰੀ ਬ੍ਰਾਹਮਣ ਸੂਦ ਅਵੈਸ ਆਦਿ ਇਹ ਵਰਨ ਵੀ ਨਹੀਂ ਹੈ, ਤੇ ਤਿਸ ਦਾ ਰੂਪ ਵਰਨ ਵਰਣਨ ਨਹੀਂ ਕੀਤਾ ਜਾ ਸਕਦਾ, ਨਾ ਹੀ ਉਸ ਦੀ ਮੱਛ ਕੱਛ ਬਰਾ ਰੂਪ ਇਹ ਰੇਖਾ ਰੇਖਾ ਵੀ ਨਹੀਂ ਹੈ ਉਸਦੀ, ਇਸ ਕਰਕੇ। ਪਰ ਉਹ ਵਾਹਿਗੁਰੂ ਐਸਾ ਹੈ,
ਸੱਚ ਸ਼ਬਦ ਨਿਸ਼ਾਨ,
ਪਰ ਸੱਚੇ ਸੱਚੇ ਗੁਰਾਂ ਦੇ ਸ਼ਬਦ ਉਪਦੇਸ਼ ਕਰਕੇ ਹਿਰਦੇ ਵਿੱਚ ਨਿਸ਼ਾਨ ਪ੍ਰਗਟ ਹੋ ਜਾਂਦਾ। ਤੋ ਇਸ ਪ੍ਰਕਾਰ ਰੂਪ ਨਾ ਰੇਖ ਨਾ ਰੰਗ ਕਿਸ ਤ੍ਰਿਹ ਗੁਣ ਤੇ ਪ੍ਰਭਿੰਨ, ਤਿਸੇ ਬੁਝਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ, ਉਹਨੂੰ ਜਣਾ ਦਿੰਦਾ ਹੈ
ਰਹਾਉ।
ਅਸਾਈ ਦੇ ਕੇ ਫਰਮਾਉਂਦੇ ਆ ਜੇ
ਨਾ ਤਿਸ ਮਾਤ ਪਿਤਾ ਸੁਤ ਬੰਧਪ,
ਉਸ ਪਰਮੇਸ਼ਰ ਦਾ ਨਾ ਕੋਈ ਮਾਤਾ ਮਾਤ ਮਾਤਾ ਹੈ, ਨਾ ਹੀ ਉਹਦਾ ਪਿਤਾ ਹੈ ਪਿਓ ਹੈ ਕੋਈ, ਸੁਤ ਪੁੱਤਰ ਇਹ ਵੀ ਨਹੀਂ ਹੈ, ਬੰਧਪ ਸੰਬੰਧੀ ਵੀ ਕੋਈ ਨਹੀਂ ਹੈ, ਨਾ ਹੀ ਉਸ ਦਾ ਸੰਬੰਧੀ ਨਾ ਹੋਣ ਕਰਕੇ ਤੇ ਨਾ ਹੀ
ਨਾ ਤਿਸ ਕਾਮ ਨਾ ਨਾਰੀ,
ਨਾ ਤਿਸ ਉਸ ਪਰਮੇਸ਼ਰ ਨੂੰ ਕਾਮ ਵਾਸ਼ਨਾ ਫੁਰਦੀ ਹੈ ਤੇ ਨਾ ਉਹਦੀ ਕੋਈ ਨਾਰੀ ਇਸਤਰੀ ਹੈ, ਉਹ ਤਾਂ ਅਸਚਰਜ ਰੂਪ ਹੈ ਵਾਹਿਗੁਰੂ ਦਾ।
ਅਕੁਲ ਨਿਰੰਜਨ ਅਪਰ ਪਰੰਪਰ,
ਅਕੁਲ ਨਿਰੰਜਨ ਸਾਰੀ ਜਗ੍ਹਾ ਉਹ ਆਇਆ ਹੋਇਆ, ਇਹ ਮਹਾਰਾ ਅਕੁਲ ਕੁਲਾਂ ਤੋਂ ਰਹਿਤ, ਨਿਰੰਜਨ ਮਾਇਆ ਦੀ ਕਾਲਕ ਤੋਂ ਰਹਿਤ ਸ਼ੁੱਧ ਸਰੂਪ ਹੈ। ਇਹ ਜਿਹੜਾ ਅੱਗੇ ਹੈ ਅਪਰੰਪਰ, ਅਪਰੰਪਰ ਤੋਂ ਪਾਵੈ ਇਹ ਪ੍ਰਕਿਰਤੀ ਉਰੇ ਰਹਿ ਜਾਂਦੀ ਹੈ, ਉਹ ਪਰੇ ਹੈ, ਤੇ ਸੰਸਾਰ ਜਿਹੜੀ ਪ੍ਰਕਿਰਤੀ ਇਸ ਤੋਂ ਅਪਰੰਪਰ ਪਰੇ ਤੋਂ ਪਰੇ ਹੈ, ਅਪਾਰ ਰੂਪ ਵਾਲਾ ਹੈ। ਅਪਰ ਦਾ ਉਰੇ ਦਾ ਜੋ ਉਰੇ ਸੰਸਾਰ ਪ੍ਰਕਿਰਤੀ ਹੈ ਉਹਨੂੰ ਅਪਰ ਕਹਿ ਦਿੱਤਾ, ਤੇ ਉਸਦੇ ਅਪਰੰਪਰ ਪਰੇ ਤੋਂ ਪਰੇ ਆਕਾਰ ਸਰੂਪ ਵਾਲਾ ਹੈ।
ਸਗਲੀ ਜੋਤ ਤੁਮਾਰੀ,
ਸਾਰੀ ਸ੍ਰਿਸ਼ਟੀ ਦੇ ਵਿੱਚ ਤੁਮਾਰੀ ਤੇਰੀ ਚੇਤਨ ਸੱਤਾ ਰੂਪੀ ਜੋਤੀ ਸਮਾਈ ਹੋਈ ਹੈ, ਪਸਰੀ ਹੋਈ ਹੈ।
ਘਟ ਘਟ ਅੰਤਰ ਬ੍ਰਹਮ ਲੁਕਾਇਆ,
ਸਾਰੇ ਘਟਾਂ ਘਟਾਂ ਦੇ ਵਿੱਚ ਬ੍ਰਹਮ ਪਰਮੇਸ਼ਰ ਵਿਆਪਕ ਹੋ ਕਰਕੇ ਆਪਣੇ ਆਪ ਨੂੰ ਲੁਕਾਇਆ ਗੁਪਤ ਕਰਕੇ ਰੱਖਿਆ ਹੋਇਆ ਹੈ, ਤੇ ਐਸਾ ਪਰਮੇਸ਼ਰ ਹੈ।
ਘਟ ਘਟ ਜੋਤ ਸਵਾਈ,
ਸਵਾਈ ਸਾਰੀ ਸ੍ਰਿਸ਼ਟੀ ਦੇ ਘਟ ਘਟ ਘਟਾਂ ਘਟਾਂ ਵਿੱਚ ਹਿਰਦਿਆਂ ਹਿਰਦਿਆਂ ਵਿੱਚ ਜੋਤ ਆਈ ਹੋਈ ਹੈ। ਅਗਿਆਨੀ ਜੀਵ ਘਟਾਂ ਘਟਾਂ ਵਿੱਚ ਵਸਦੇ ਬ੍ਰਹਮ ਨੂੰ ਲੁਕੋਈ ਬੈਠੇ ਨੇ, ਗਿਆਨਵਾਨ ਉਸ ਬ੍ਰਹਮ ਦੀ ਜੋਤ ਨੂੰ ਘਟਾਂ ਘਟਾਂ ਵਿੱਚ ਸਰੀਰਾਂ ਸਰੀਰਾਂ ਵਿੱਚ ਸਾਰੇ ਆਈ ਹੋਈ ਵੇਖਣਾ ਕਰਦੇ ਹਨ।
ਬੱਜਰ ਕਪਾਟ ਮੁਕਤੇ ਗੁਰਮਤੀ,
ਹੇ ਮਹਾਰਾਜ ਸਾਰੇ ਘਟਾਂ ਵਿੱਚ ਜੇ ਵਿਆਪਕ ਜੋਤ ਹੈ ਦਿਸਦੀ ਕਿਉਂ ਨਹੀਂ ਹੈ? ਗੁਰੂ ਸਾਹਿਬ ਨੇ ਫਿਰ ਉੱਤਰ ਦਿੱਤਾ, ਬੱਜਰ ਕਪਾਟ ਬੋਲੋ ਹੁਣ।
ਬੱਜਰ ਕਪਾਟ ਮੁਕਤੇ ਗੁਰਮਤੀ,
ਜਿਵੇਂ ਭਾਈ ਜਿਸ ਦੇ ਗੁਰਮਤੀ ਗੁਰਾਂ ਦੀ ਸਿੱਖਿਆ ਦੁਆਰਾ ਬੱਜਰ ਪੱਥਰ ਵਾਂਗ ਕਰੜੇ ਆਸਾ ਅੰਦੇਸ਼ਾ ਅਗਿਆਨ ਦੇ ਕਪਾਟ ਤਖਤੇ ਇਹ ਮੁਕਤੇ ਖੁੱਲ ਗਏ ਜਾਂਦੇ ਜਾਂ ਖੁੱਲ ਜਾਂਦੇ ਨੇ, ਅਤੇ ਅੱਗੇ ਦੱਸਦੇ ਨਿਰਭੈ
ਨਿਰਭੈ ਤਾੜੀ ਲਾਈ,
ਨਿਰਭੈ ਭੈ ਤੋਂ ਰਹਿਤ ਸਰੂਪ ਵਿੱਚ ਤਾੜੀ ਸਮਾਧੀ ਲਾਉਣਾ ਕੀਤੀ ਹੈ, ਉਹ ਸਾਰੇ ਘਟਾਂ ਘਟਾਂ ਵਿੱਚ ਜੋਤੀ ਸਰੂਪ ਬ੍ਰਹਮ ਨੂੰ ਵੇਖਦੇ ਹੈ। ਇਸ ਅਵਸਥਾ ਵਿੱਚ ਇਹ ਪਤਾ ਲੱਗਦਾ ਕਿ ਉਹ ਨਿਰਭਉ ਸਰੂਪ ਹੈ, ਆਪਣੇ ਆਪ ਵਿਚ ਸਮਾਧੀ ਲਾਈ ਹੋਈ ਹੈ।
ਜੰਤ ਉਪਾਏ ਕਾਲ ਸਿਰ ਜੰਤ,
ਪਰਮੇਸ਼ਰ ਨੇ ਆਪ ਹੀ ਸਾਰੇ ਜੰਤ ਜੀਵ ਉਪਾਏ ਪੈਦਾ ਕਰਕੇ ਫਿਰ ਉਹਨਾਂ ਜੰਤਾਂ ਜੀਵਾਂ ਦੇ ਸਿਰ ਉਪਰ ਕਾਲ ਮੌਤ ਖੜੀ ਕਰ ਦਿੱਤੀ ਹੈ।
ਵਸਗਤ ਜੁਗਤ ਸਵਾਈ,
ਜੀਵਨ ਪਾਲਣ ਤੇ ਮਰਨ ਦੀ ਜੁਗਤ ਜੁਗਤੀ ਸਵਾਈ ਸਾਰੀ ਆਪਣੇ ਵਸ ਅਧੀਨ ਰੱਖੀ ਹੋਈ ਹੈ। ਕਿਸੇ ਨੂੰ ਪਰਮੇਸ਼ਰ ਨੇ ਇਹ ਸ਼ਕਤੀ ਨਹੀਂ ਦਿੱਤੀ।
ਸਤਿਗੁਰ ਸੇਵ ਪਦਾਰਥ ਪਾਵੇ,
ਸਤਿਗੁਰੂ ਦੀ ਸੇਵ ਸੇਵਾ ਕਰਕੇ ਨਾਮ ਰੂਪੀ ਪਦਾਰਥ ਵਸਤੂ ਨੂੰ ਪਾਵੇ ਉਹ ਪਾ ਲਈਦਾ ਤੇ ਇਹ ਨਾਮ ਦੀ ਵਸਤੂ ਮਿਲਦੀ ਵਾਹਿਗੁਰੂ ਤੋਂ। ਸਤਿਗੁਰ ਸੇਵ ਪਦਾਰਥ ਪਾਵੇ, ਪਦਾਰਥ ਦਾ ਅਰਥ ਹੈ ਵਸਤੂ, ਇਹ ਵਸਤੂ ਪਾ ਲਈਦੀ ਹੈ ਜਾਂ ਗਿਆਨ ਪਦਾਰਥ ਪ੍ਰੇਮ ਪਦਾਰਥ ਮੁਕਤ ਪਦਾਰਥ ਪਾ ਲਈਦੇ ਹਨ।
ਹੈ ਸ਼ਬਦ ਕਮਾਈ,
ਗੁਰਾਂ ਦੇ ਸ਼ਬਦ ਉਪਦੇਸ਼ ਦੀ ਕਮਾਈ ਕਰਕੇ ਮਾਇਆ ਸੰਸਾਰਕ ਬੰਧਨਾਂ ਤੋਂ ਛੁੱਟੇ ਛੁੱਟ ਜਾਈਦਾ। ਪ੍ਰਸ਼ਨ ਕੀਤਾ ਮਹਾਰਾਜ, ਗੁਰਾਂ ਦੇ ਉਪਦੇਸ਼ ਹਿਰਦੇ ਚ ਵਸਦਾ ਕਿਉਂ ਨਹੀਂ ਹੈ? ਗੁਰੂ ਸਾਹਿਬ ਉੱਤਰ ਦਿੰਦੇ ਨੇ,
ਸੂਚੈ ਭਾਂਡੇ ਸਾਚ ਸੰਭਾਵੈ।
ਤੇ ਮਹਾਰਾਜ ਕਹਿੰਦੇ ਪਵਿੱਤਰ ਭਾਂਡੇ ਬਰਤਨ ਦੇ ਵਿੱਚ ਤੇ ਜਿਸ ਤਰ੍ਹਾਂ ਭਾਂਡਾ ਠੀਕ ਹੋਵੇ ਦੁੱਧ ਉਹਦੇ ਚ ਪਾਇਆ ਜਾਂਦਾ, ਮਲ ਮੂਤਰਾਲ ਚ ਤਾਂ ਨਹੀਂ ਪਾਇਆ ਜਾਂਦਾ, ਮੁਤਰਾਲ ਦੇ ਕੁੱਜੇ ਦੇ ਵਿੱਚ ਤਾਂ ਨਹੀਂ ਕੋਈ ਘੀ ਪਾਉਂਦਾ। ਸੂਚੇ ਪਵਿੱਤਰ ਨਿਸ਼ਕਾਮ ਕਰਮ ਕਰਕੇ ਜਿਹਨੇ ਅੰਤਕਰਨ ਦਾ ਭਾਂਡਾ ਸ਼ੁੱਧ ਕਰ ਲਿਆ ਉਹ ਬਰਤਨੇ ਸ਼ੁੱਧ ਹਿਰਦੇ ਵਿੱਚ ਹੀ ਗੁਰਾਂ ਦਾ ਸਾਚ ਸੱਚਾ ਉਪਦੇਸ਼ ਦੁੱਧ ਘੀ ਦੀ ਨਿਆਈ ਸਮਾਵੈ ਸਮਾਉਂਦਾ ਹੈ।
ਵਿਰਲੇ ਸੂਚਾਚਾਰੀ,
ਪਰ ਸੂਚਾਚਾਰੀ ਪਵਿੱਤਰ ਆਚਰਣ ਵਾਲੇ ਵਿਰਲੇ ਟਾਵੇਂ ਟਾਵੇਂ ਨੇ, ਹਰ ਇੱਕ ਹੈ ਨੀ। ਇਸ ਕਰਕੇ ਉਹ ਉਪਦੇਸ਼ ਜਿਹੜਾ ਹੈ ਉਹ ਹਿਰਦੇ ਦੀ ਜੇ ਵਸਦਾ ਨਹੀਂ ਹੈ, ਇਹ ਕਾਰਨ ਹੈ।
ਤੰਤ ਕੋ ਪਰਮ ਤੰਤ ਮਿਲਾਇਆ,
ਮਹਾਰਾਜ ਸਾਹਿਬ ਜੀ ਕਹਿੰਦੇ ਹੈ ਕਿ ਇਸ ਪ੍ਰਕਾਰ ਬੇਨਤੀ ਕਰੋ ਕਿ ਮਹਾਰਾਜ ਜੋ ਤੁਹਾਡੀ ਸ਼ਰਨ ਵਿੱਚ ਆਏ ਹੈ, ਤੁਹਾਡੀ ਸਾਰੀ ਪੰਗਤੀ ਇਕੱਠੀ ਬੋਲੋ ਜੀ।
ਤੰਤ ਕੋ ਪਰਮ ਤੰਤ ਮਿਲਾਇਆ, ਨਾਨਕ ਸਰਨ ਤੁਮਾਰੀ।
ਸਤਿਗੁਰੂ ਜੀ ਕਥਨ ਕਰਦੇ ਆ ਇਸ ਪ੍ਰਕਾਰ ਬੇਨਤੀ ਕਰੋ ਕਿ ਹੇ ਮਹਾਰਾਜ ਜੋ ਤੁਹਾਡੀ ਸ਼ਰਨ ਓਟ ਵਿੱਚ ਆਏ ਹੈ ਤਿਨ੍ਹਾਂ ਤੰਤੇ ਜੀਵ ਆਤਮਾ ਨੂੰ ਪਰਮ ਤੰਤ ਬ੍ਰਹਮ ਨੇ ਆਪਣੇ ਵਿੱਚ ਮਿਲਾਇਆ ਮਿਲਾਉਣਾ ਕੀਤਾ ਹੈ।
ਸੋਰਠ ਮਹੱਲਾ ਪਹਿਲਾ,
ਤੇ ਸੋਰਠ ਰਾਗਣੀ ਦੇ ਅੰਦਰ ਮਹਾਰਾਜ ਅੱਗੇ ਫਰਮਾਨ ਕਰਦੇ ਜੇ,
ਜੋ ਮੀਨਾ ਬਿਨ ਪਾਣੀ ਹੈ,
ਜਿਵੇਂ ਮੀਨਾ ਮੱਛੀ ਪਾਣੀ ਤੋਂ ਬਗੈਰ ਮਰ ਜਾਂਦੀ ਹੈ, ਜਿਉਂਦੀ ਨਹੀਂ ਰਹਿੰਦੀ ਹੈ।
ਤੇ ਸਾਕਤ ਮਰੇ ਪਿਆਸ,
ਇਸੇ ਤਰ੍ਹਾਂ ਸਾਕਤ ਪੁਰਸ਼ ਹੈ ਜਿਹੜਾ ਕਠੋਰ ਚਿੱਤ ਪਤਤ ਪੁਰਸ਼, ਉਹ ਮਾਇਆ ਦੀ ਤ੍ਰਿਸ਼ਨਾ ਦੇ ਵਿੱਚ ਉਹ ਵੀ ਮਰ ਜਾਂਦਾ, ਪਰ ਤ੍ਰਿਸ਼ਨਾ ਨਹੀਂ ਜਾਂਦੀ, ਉਹਦੀ ਵੀ ਮਾਇਆ ਜੋੜਨ ਤੋਂ ਨਹੀਂ ਹਟਦਾ। ਇਹ ਦੋ ਦ੍ਰਿਸ਼ਟਾਂਤ ਦੇ ਕੇ ਅੱਗੇ ਸਮਝਾਉਂਦੇ ਹਨ।
ਤਿਉਂ ਹਰ ਬਿਨ ਮਰੀਐ ਰੇ ਮਨਾ,
ਇਹ ਮਨਾ ਤਿਵੇਂ ਉਸ ਸਮੇਂ ਹਰੀ ਪਰਮੇਸ਼ਰ ਦੇ ਨਾਮ ਤੋਂ ਬਿਨ ਬਗੈਰ ਪਰਮੇਸ਼ਰ ਹੈ ਜਿਹੜਾ ਉਹ ਜਲਦੀ ਨਹੀਂ ਆਈਆਂ ਤੇ ਜਗਿਆਸੂ ਫਿਰ ਮੱਛੀ ਦੀ ਨਹੀਂ ਆਈਆਂ, ਉਹ ਵੀ ਆਖਾਂ ਜੀਵਾਂ ਬਿਸਤਰੇ ਮਰ ਜਾਓ, ਉਹ ਵੀ ਇਸ ਤਰ੍ਹਾਂ ਮਰ ਜਾਂਦੇ ਨੇ। ਉਹ ਮਰਨਾ ਸਮਝਦੇ ਨੇ ਆਪਣੇ ਆਪ ਨੂੰ, ਜਿਹੜਾ ਵੀ ਇੱਕ ਇੱਕ ਸਵਾਸ ਵਿਅਰਥ ਜਾਂਦਾ ਹਾਂ ਜੀ, ਜੋ ਵਿਰਥਾ
ਜੋ ਵਿਰਥਾ ਜਾਵੇ ਸਾਸ,
ਜੋ ਸਵਾਸ ਨਾਮ ਜਪੀ ਤੋਂ ਬਿਨਾਂ ਵਿਰਥਾ ਚਲਿਆ ਗਿਆ, ਉਹ ਕਹਿੰਦੇ ਤਾਂ ਮਰੀ ਗਏ, ਮਰਦਿਆਂ ਦੇ ਤੁਲ ਹੈ ਜਿਹੜਾ ਜੀਵਨ ਚਲਿਆ ਗਿਆ। ਤੇ ਜਿਵੇਂ ਸਾਗਤ ਮਾਇਆ ਤੋਂ ਪਿਆਸਾ ਮਰਦਾ ਤੇ ਉਹਨਾਂ ਦਾ ਹਿਰਦਾ ਨਾਮ ਦਾ ਉਹਨਾਂ ਨੂੰ ਪਿਆਸ ਲੱਗੀ ਰਹਿੰਦੀ ਹੈ, ਦਰਸ ਤੇਰੇ ਕੀ ਪਿਆਸ ਮਨ ਲੱਗ ਗਈ, ਭੁੱਖ ਹਰ ਪਿਆਸ ਦੀ ਨਿਆਈ ਸਾਚੇ ਨਾਮ ਕੀ ਲੱਗ ਹੈ ਭੁੱਖ। ਇਉਂ ਦੋ ਦ੍ਰਿਸ਼ਟਾਂਤ ਜਿਵੇਂ ਦਿੱਤੇ, ਜਿਗਿਆਸੂ ਦੀ ਹਾਲਤ ਬਿਆਨ ਕੀਤੀ ਹੈ।
ਮਨ ਰੇ ਰਾਮ ਨਾਮ ਜਸ ਲੇ,
ਹੇ ਭਾਈ ਰਾਮ ਰਮੇ ਹੋਏ ਪਰਮੇਸ਼ਰ ਦਾ ਜਾਪ ਕਰਕੇ ਜਸ ਕੀਰਤਨ ਲੈਣਾ ਕਰ, ਕਥਾ ਕੀਰਤਨ ਸੁਣਿਆ ਕਰ, ਉਹਨੂੰ ਗ੍ਰਹਿਣ ਕਰ, ਅੰਗੀਕਾਰ ਕਰ।
ਬਿਨ ਗੁਰ ਇਹੋ ਰਸ ਕਿਉ ਲਹੋ,
ਕਿਉਂਕਿ ਰਾਮ ਨਾਮ ਦਾ ਜਸ ਖੱਟਣਾ ਕਰ ਤੂੰ, ਨਹੀਂ ਤਾਂ ਫਿਰ। ਦੁਬਾਰੇ ਬੋਲੋ ਜੀ, ਮਨ ਰੇ
ਮਨ ਰੇ ਰਾਮ ਨਾਮ ਜਸ ਲੇ,
ਹੇ ਭਾਈ ਇਸ ਕਰਕੇ ਰਾਮ ਰਮੇ ਹੋਏ ਪਰਮੇਸ਼ਰ ਦੇ ਨਾਮ ਜਪ ਕੇ ਜਾਂ ਫਿਰ ਜਸ ਕੀਰਤਨ ਕਰਕੇ, ਕਥਾ ਸੁਣ ਕੇ ਜਾਂ ਕਥਾ ਕਰਕੇ, ਇਹ ਰਸ ਲੈਣਾ ਕਰ, ਗ੍ਰਹਿਣ ਕਰ, ਅੰਗੀਕਾਰ ਕਰ, ਰਾਮ ਨਾਮ ਦਾ ਜਸ ਖੱਟਣਾ ਕਰ।
ਬਿਨ ਗੁਰ ਇਹੋ ਰਸ ਕਿਉ ਲਹੋ,
ਪਰ ਗੁਰਾਂ ਤੋਂ ਬਗੈਰ ਇਹ ਰਸ ਸਵਾਦ ਕਿਵੇਂ ਲਹੋਗੇ, ਪ੍ਰਾਪਤ ਕਰੋਗੇ? ਗੁਰੂ ਤੋਂ ਬਿਨਾਂ ਨਾਮ ਪ੍ਰਾਪਤ ਹੀ ਨਹੀਂ ਹੁੰਦਾ। ਇਸ ਕਰਕੇ
ਗੁਰ ਮੇਲਾ ਹਰ ਦੇ,
ਤੇ ਜੇਕਰ ਪਰਮੇਸ਼ਰ ਆਪਣੀ ਕਿਰਪਾ ਦ੍ਰਿਸ਼ਟੀ ਕਰੇ, ਪਰਮੇਸ਼ਰ ਕਿਰਪਾ ਦ੍ਰਿਸ਼ਟੀ ਦੇਵੇ ਕਰ ਦੇਵੇ, ਤਦ ਗੁਰੂ ਮਿਲਦੇ ਹੈ। ਜਿਹਨਾਂ ਨੂੰ ਗੁਰੂ ਮਿਲਿਆ ਉਹਨਾਂ ਨੂੰ ਵੀ ਹਰੀ ਪਰਮੇਸ਼ਰ ਦਾ ਨਾਮ ਰਸ ਬਖਸ਼ ਦਿੰਦੇ ਹਨ। ਸਤਾਈ ਦੇ ਕੇ ਫਰਮਾਉਂਦੇ ਆ ਜੀ,
ਸੰਤ ਜਨ ਮਿਲ ਸੰਗਤੀ,
ਸ਼ਾਂਤ ਆਤਮਾ ਮਹਾਤਮਾ ਦੀ ਸੰਗਤ ਵਿਚ ਮਿਲ ਕਰਕੇ
ਗੁਰਮੁਖ ਤੀਰਥ ਹੋਏ।
ਗੁਰਮੁਖ ਮੁਖੀ ਗੁਰਾਂ ਦੁਆਰਾ ਤੀਰਥ ਦੀ ਨਿਆਈ ਪਵਿੱਤਰ ਹੋ ਜਾਈਦਾ ਹੈ।
68 ਤੀਰਥ ਮੱਜਣ,
ਜਦੋਂ ਸਤਿਗੁਰੂ ਜੀ ਦਾ ਦਰਸ਼ਨ ਹੋਵੇ, ਕਹਿੰਦੇ 68 ਤੀਰਥਾਂ ਦੇ ਮੱਜਣ ਇਸ਼ਨਾਨ ਹੋ ਜਾਂਦੇ ਨੇ।
ਗੁਰਦਰਸ ਪ੍ਰਾਪਤ ਹੋਏ,
ਗੁਰੂ ਸਾਹਿਬ ਦੇ ਦਰਸ਼ਨ ਪ੍ਰਾਪਤ ਹੋ ਜਾਣ, 68 ਤੀਰਥਾਂ ਦਾ ਮੱਜਣ ਇਸ਼ਨਾਨ ਦਾ ਫਲ ਪ੍ਰਾਪਤ ਹੋ ਜਾਂਦਾ। ਤਾਂ ਆਪਾਂ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਨ ਆਉਂਦੇ ਹਾਂ ਭਾਈ, ਇਹ ਫਲ ਹੈ। ਰੋਜ਼ ਐਡਾ ਵੱਡਾ ਸਮਝ ਲਓ ਜਿਵੇਂ 68 ਤੀਰਥਾਂ ਤੇ ਇਸ਼ਨਾਨ ਕਰ ਰਿਹਾ, ਇੱਕ ਦਿਨ ਚ ਕੋਈ ਕਰਤਾ ਨਹੀਂ ਸਕਦਾ। ਇੱਕ ਤੀਰਥ ਤੇ ਇਸ਼ਨਾਨ ਨਹੀਂ ਹੁੰਦਾ, ਗੰਗਾ ਕਰਨਾ ਹੋਵੇ ਕਿੱਥੇ ਜਿਹੜਾ ਦੂਰ ਰਹਿੰਦਾ ਕਰ ਸਕਦਾ। ਪਰ ਕਹਿੰਦੇ 68 ਤੀਰਥਾਂ ਦੇ ਇਸ਼ਨਾਨ ਦਾ ਫਲ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਗੁਰੂ ਦੇ ਕਰਦਾ ਉਹਨੂੰ ਮਿਲ ਜਾਂਦਾ।
ਜਿਉਂ ਜੋਗੀ ਜਾਤ ਬਾਹਰ,
ਜਿਸ ਪ੍ਰਕਾਰ ਜੋਗੀ ਯੋਗ ਧਾਰਨ ਵਾਲੇ ਦਾ ਯੋਗ ਜਿਹੜਾ ਹੈ ਨਾ, ਜਤ ਇੰਦਰੀਆਂ ਨੂੰ ਤੇ ਜਤ ਨਾਮੀ ਇੰਦਰੀਆਂ ਨੂੰ ਵਿਸ਼ੇ ਸਪਰਸ਼ ਦੀ ਉਹਨਾਂ ਦੀ ਰੋਗ ਤੋਂ ਜੇ ਬਾਹਰਾ ਹੋਵੇ ਉਹ ਫਿਰ ਸਫਲ ਹੀ ਨਹੀਂ ਹੁੰਦਾ, ਜੋਗੀ ਸਫਲਾ ਨਹੀਂ ਹੈ। ਭਾਵ ਕੀ ਹੈ, ਜਤ ਤੋਂ ਬਿਨਾਂ ਦਸਮ ਦੁਆਰ ਚ ਪ੍ਰਾਣੇ ਨਹੀਂ ਚੜਦੇ। ਪਹਿਲਾਂ ਤਾਂ ਉਹਨੂੰ ਜਤੀ ਹੋਣਾ ਪੈਂਦਾ ਪਹਿਲਾਂ, ਤਾਂ ਫਿਰ ਉਹ ਸੇ ਅੱਗੇ ਦੱਸਦੇ ਹਨ, ਤਪ ਨਾਹੀਂ
ਸਤ ਸੰਤੋਖ,
ਤਪ ਤਪੱਸਿਆ ਵੀ ਵਿਅਰਥ ਹੈ, ਜਿਸ ਕਰਕੇ ਅੰਦਰ ਸਤ ਪ੍ਰਤਗੀ, ਜਿਹੜਾ ਸਤ ਪ੍ਰਤਗੀ ਤਾਂ ਹੈ ਨਹੀਂ ਜੋਗੀ, ਸੰਤੋਖ ਤੇ ਸਬਰ ਉਹਨੂੰ ਇਹ ਗੁਣ ਨਹੀਂ ਹਨ, ਤਾਂ ਉਹਦਾ ਤਪੀਸਰ ਹੋਣਾ, ਉਹਦੀ ਤਪੱਸਿਆ ਵੀ ਨਿਹਫਲ ਹੈ।
ਤਿਉ ਨਾਮੈ ਬਿਨ ਦੇਹੋਰੀ,
ਤੇ ਇਸੇ ਪ੍ਰਕਾਰ ਨਾਮ ਤੋਂ ਬਿਨਾਂ ਇਹ ਦੇਹੋਰੀ ਦੇਹੀ ਜਿਹੜੀ ਹੈ ਜਾਂ ਬੁੱਧ ਜਿਹੜੀ ਹੈ ਇਹਦੀ ਹਾਲਤ ਹੈ।
ਜਮ ਮਾਰੈ ਅੰਤਰ ਦੁਖ,
ਅੰਤਰ ਅੰਦਰ ਝੂਠ ਲੋਭ ਆਦਿ ਦੋਖ ਦੋਸ਼ ਹੋਣ ਕਰਕੇ ਅੱਗੇ ਪ੍ਰਲੋਕ ਵਿਚ ਜਮਦੂਤ ਮਾਰੇ ਮਾਰਦੇ ਹਨ ਫਿਰ ਇਸ ਨੂੰ।
ਸਾਗਤ ਪ੍ਰੇਮ ਨਾ ਪਾਈਐ,
ਸਾਗਤ ਕਠੋਰ ਚਿੱਤ ਵਾਲੇ ਪੁਰਸ਼ ਸੰਗਤ ਕਰਕੇ ਜਾਂ ਸਾਗਤ ਪਤਤ ਪੁਰਸ਼ਾਂ ਵਾਲਾ ਸੁਭਾਅ ਧਾਰ ਕੇ ਵਾਹਿਗੁਰੂ ਦਾ ਪ੍ਰੇਮ ਪਿਆਰ ਨਹੀਂ ਪਾਈਏ ਪਾਈ ਦਾ।
ਹਰ ਪਾਈਏ ਸਤਿਗੁਰ ਪਾਏ,
ਸਤਿਗੁਰੂ ਨਾਲ ਪਾਏ ਪ੍ਰੇਮ ਕਰਕੇ ਹਰ ਪਰਮੇਸ਼ਰ ਪਾਈਏ ਪ੍ਰਾਪਤ ਕਰੀਦਾ ਹੈ।
ਸੁਖ ਦੁੱਖ ਦਾਤਾ ਗੁਰ ਮਿਲੈ,
ਤੇ ਸਤਿਗੁਰੂ ਵੀ ਫਰਮਾਨ ਕਰਦੇ ਆ ਸੁਖਾਂ ਦੁੱਖਾਂ ਦਾ ਦਾਤਾ, ਸੁਖਾਂ ਦੁੱਖਾਂ ਦੀਆਂ ਦਾਤਾਂ ਦੇਣ ਵਾਲਾ। ਭਾਵ ਕੀ ਹੈ, ਉਹ ਪਰਮੇਸ਼ਰ ਹੈ ਇੱਕ ਨਾ ਦੁੱਖ ਭੂਖ ਸਦਮਾਰ ਇਹ ਪੇ ਦਾਤ ਤੇਰੀ ਦਾਤਾ। ਦਾਤ ਕਿਵੇਂ ਹੈ, ਦੇਣ ਤੋਂ ਭਾਵ ਹੈ, ਪਾਪ ਕਰਮ ਕੀਤੇ ਨੇ ਦੁੱਖ ਦੇ ਦਿੱਤਾ, ਦਾਤ ਇਹ ਵੀ ਦਿੱਤਾ ਹੈ ਉਹ। ਜਾਂ ਫਿਰ ਸਤਿਗੁਰੂ ਮਹਾਰਾਜ ਕਹਿੰਦੇ ਵੀ ਸੁੱਖਾਂ ਦਾ ਦਾਤਾ ਦੇਣ ਵਾਲਾ, ਦੁੱਖਾਂ ਦੀ ਨਿਵਰਤੀ ਕਰਨ ਵਾਲਾ ਉਹ ਕੌਣ ਹੈ, ਗੁਰੂ। ਜੇ ਮਿਲੇ ਮਿਲ ਪੈਂਦਾ ਹੈ, ਭਾਵ ਜੀਵਾਂ ਦੀ ਕਰਨੀ ਅਨੁਸਾਰ ਪੁੰਨ ਕਰਮ ਕਰਕੇ ਸੁਖ ਤੇ ਪਾਪ ਕਰਮ ਕਰਕੇ ਦੁੱਖ ਮਿਲਦਾ।
ਕਹੋ ਨਾਨਕ ਸਿਫਤ ਸਮਾਜ,
ਗੁਰੂ ਦੇ ਮਿਲਣ ਕਰਕੇ ਸਿਫਤੀ ਪਰਮੇਸ਼ਰ ਸਮਾਜ ਸਮਾ ਜਾਈਦਾ ਤੇ ਸੁਖਾਂ ਤੇ ਦੁੱਖਾਂ ਤੋਂ ਉੱਪਰ ਹੋ ਜਾਈਦਾ।
ਕਹੋ ਨਾਨਕ ਸਿਫਤ ਸਮਾਜ,
ਮਹਾਰਾਜ ਸ਼ਾਹ ਜੀ ਫਰਮਾਨ ਕਰਦੇ ਆ ਵਾਹਿਗੁਰੂ ਦੀਆਂ ਸਿਫਤਾਂ ਦੇ ਵਿਚ ਸਮਾ ਜਾਈਦਾ, ਇਸ ਪ੍ਰਕਾਰ ਅਭੇਦ ਹੋ ਜਾਂਦਾ, ਸੁਖਾਂ ਦੁੱਖਾਂ ਤੋਂ ਉੱਪਰ ਹੋ ਜਾਈਦਾ।
ਸੋਰਠ ਮਹੱਲਾ ਪਹਿਲਾ,
ਸੋਠ ਰਾਗ ਦੇ ਅੰਦਰ ਮਹਾਰਾਜ ਸਾਹਿਬ ਫਰਮਾਨ ਕਰਦੇ ਆ ਇਹ ਸ਼ਬਦ ਦੇ ਵਿਚ ਪਰਮੇਸ਼ਰ ਅੱਗੇ ਬੇਨਤੀ ਕਰਨ ਦੀ ਜਾਚ ਦੱਸਦੇ ਆ। ਨਿਰਮਲ ਆਚਰਣ ਜਿਹੜਾ ਹੈ ਤੇ ਗੁਰੂ ਦੀ ਸ਼ਰਨ ਪ੍ਰਾਪਤ ਕਰਕੇ ਨਾਮ ਪ੍ਰਾਪਤ ਲੈਣ ਬਾਰੇ ਕਥਨ ਕਰਦੇ ਨ।
ਤੂੰ ਪ੍ਰਭ ਦਾਤਾ ਦਾਨ ਮਤ ਪੂਰਾ,
ਹੇ ਪਰਮੇਸ਼ਰ ਪ੍ਰਭੂ ਮਾਲਕ ਵਾਹਿਗੁਰੂ ਜੀ, ਹੇ ਪ੍ਰਭ ਪਰਮੇਸ਼ਰ ਤੂੰ ਦਾਤਾਂ ਦੇਣ ਵਾਲਾ ਸਮਰੱਥ ਹੈ, ਤੂੰ ਪੂਰਾ ਪੂਰਨ ਦਾਤਾਂ ਦੇਣ ਵਾਲਾ ਮਤ ਬੁੱਧ ਵਾਲਾ ਹੈ ਤੇ ਭਾਵ ਪੂਰਨ ਦਾਨਵਾਨ ਹੈ, ਤੇ ਇਸ ਕਰਕੇ ਹੇ ਪ੍ਰਭੂ ਜੀ, ਹੇ ਪਰਮੇਸ਼ਰ ਤੂੰ ਪੂਰਨ ਦਾਤਾ ਤੇ ਦਾਨ ਕਰਨ ਵਾਲੀ ਮਤ ਦੇਣ ਵਾਲਾ ਹੈ।
ਹਮ ਥਾਰੇ ਭਿਖਾਰੀ ਜੀਉ,
ਹਮ ਅਸੀਂ ਜੀਉ ਜੀਵ ਥਾਰੇ ਤੁਹਾਡੇ, ਇਹ ਪੁਆਧ ਦੀ ਬੋਲੀ ਹੈ, ਮਾਰੇ ਥਾਰੇ ਕਹਿੰਦੇ ਹੋਏ, ਤੇਰੇ ਦਰ ਦੇ ਭਿਖਾਰੀ ਮੰਗਦੇ ਹਾਂ। ਫਿਰ ਗੁਰਸਿੱਖਾਂ ਨੇ ਸਤਿਗੁਰੂ ਪਾਸ ਬੇਨਤੀ ਕੀਤੀ, ਜੇਕਰ ਪਰਮੇਸ਼ਰ ਪ੍ਰਸੰਨ ਹੋ ਕੇ ਕਹੇ ਕਿ ਕੁਝ ਮੰਗਣਾ ਕਰੋ ਤਾਂ ਅਸੀਂ ਕੀ ਮੰਗੀਏ ਮਹਾਰਾਜ। ਗੁਰੂ ਸਾਹਿਬ ਕਹਿੰਦੇ ਫਿਰ ਇਸ ਪ੍ਰਕਾਰ ਕਹੋ ਜੀ,
ਮੈਂ ਕਿਆ ਮੰਗਾਂ ਕਿਛ ਥਿਰ ਨਾ ਰਹਾਈ,
ਮਹਾਰਾਜ ਮੈਂ ਕੀ ਪਦਾਰਥ ਮੰਗਾਂ, ਕਿਉਂਕਿ ਸੰਸਾਰ ਦੇ ਵਿਚ ਕੁਝ ਵੀ ਸਥਿਰ ਨਹੀਂ ਰਹਿਣ ਵਾਲਾ ਹੈ।
ਹਰ ਦੀਜੈ ਨਾਮ ਪਿਆਰੀ ਜੀ,
ਇਸ ਕਰਕੇ ਸਾਨੂੰ ਤਾਂ ਜੀਵਾਂ ਨੂੰ ਆਪਣਾ ਨਾਮ ਹੀ ਦੇ ਦਿਓ, प्यारी प्रीति दीजा देना करो, एक नाम दे दो, एक नाम दी प्रीति दे दो।
हर दीजा नाम प्यारी जीओ।
ते हे परमेश्वर हर हरि वाहिगुरु, आप जी दे नाम एही सानू प्यारी, अपने नाम दी प्रीति देना करो। एक नाम मिले, एक थोड़ी नाम दी प्रीति मिले। हरि परमेश्वर वाहिगुरु जी।
घट घट रब रहिया वनवारी।
संसार बनदे बाली मालक परमेश्वर तू चारे जड़िया खानिया न घट घट, उन्हां घटां घट घट रब रहिया वनवारी। तुसी महाराज घटा घटा दे विच हिरदिया हिरदिया विच व्यापक हो रहे हो।
जल थल महियल गुप्तो वरत।
हे महाराज तुसी किथे नहीं हो, तुसी तां सारी जगह वरत रहे हो। आप ही जल तरल थामा, थल खुशक थामा, ते मही अल उन्हां दे विच हो, जां मही धरती अल आकाश विच गुप्तो गुप्त हो के वरत है, गुप्तो वरत है वरत रहा है। जल दी न्याई प्रेमियां विच, थल दी न्याई अधिकारियां विच, पृथ्वी दी न्याई खिमा आदिक गुणा वाले धारण करन वालियां विच, आकाश दी न्याई निर्लेप रहन वाले त्यागी ब्रह्म ग्यानियां विच गुप्त रूप होके वरत रहा है।
गुर शब्दी देख निहारी जीओ।
पर जिन्हां ने गुरां दे शब्दी उपदेश की कमाई कीती है, उन्हां दी बिरती तुहानू देख वेख करके निहारी निहाल हो गई है जी।
रहाओ
असाई देख के फरमान कर दे है।
मर्त पयाल आकाश दिखायो।
ते सारी पंक्ति बोल दो जी।
मर्त पयाल आकाश दिखायो, गुर सतगुर कृपा धारी जीओ।
गुर पूजनीक सतगुरा ने अपनी कृपा मेहर दी दृष्टि धारी धारण करके मर्त मात लोक, पयाल पताल लोक, आकाश विच ओ ब्रह्म व्यापक दिखायो दिखा दिता है। मात लोक दी न्याई ते जड़े अद्धे पुन्न ते अद्धे पापां वाली देही मनुख दी देही है ओ पुरशन, पताल दी न्याई पाप करन वाले ते जिन्हां दे विच बहुते पाप ही पाप है जां त्रिगत जूनां वाले पापी लोग, ओ पापां दे विच दबे होए ने, पुन्न थोड़े ने, पाप ज्यादा ने, त्रिगत जूनां चले गए, टिडियां पपड़ियां त्रिगत जूना जां कुत्ते बेले आदि बन गए। आकाश पाप स्वर्ग दे विच जिथे पुन्न बहुते है पाप बहुत घट न, ओ देव देही है। ते इस करके मात लोक दी न्याई महाराज कहिंदे रजोगुण जिहड़ा रजोगुण सृष्टि है, पताल की न्याई तमोगुण सृष्टि है, आकाश की न्याई सतोगुण सृष्टि है। ये महाराज ये तुसी सृष्टि के व्यापक परमेश्वर दिखा दिता, गुरु ने दिखा दिता है, दिखायो। ते गुरु साहब ए सृष्टि के व्यापक दिखा दिता है। गुरु साहब जी ने
सो ब्रह्म अजूनी है भी होनी।
सो ओ तत्पद अलख हर स्वरूप ब्रह्म व्यापक परमेश्वर अजूनी अजन्म है, जूना तो रहता है, फिर है हुण वर्तमान समय विच भी, ते है भी भूतकाल दे विच भी सी, होनी अगे नूं भी होएगा। आद सतजुग आद सच है भी सच नानक कोसी भी सच, ओ ऐसा परमेश्वर वाहिगुरु।
घट भीतर देख मुरारी जीओ।
ओ भूतकाल भविष्यकाल वर्तमान दे व्यापक है, फिर प्रश्न कीता सिखा ने महाराज ओ ब्रह्म, उस ब्रह्म नूं किथे वेखिए। हां जी फिर बोले घट भीतर।
घट भीतर देख मुरारी जीओ।
गुरु साहिब ने उत्तर दिता, ओ मुरारी परमेश्वर नूं अपने घट हिरदे दे भीतर विच ही देख वेखना करो जी। फिर प्रश्न कीता सिखा ने कि महाराज जो व्यापक स्वरूप है तो फिर जमदा मरदा कौन है। गुरु साहब उत्तर दिंदे ने दा
जन्म मरण को एहो जग बपड़ो।
जमन मरण दे ताई तां बपड़ो बेचारा जग जगत है, जेड़ा पैदा होके नाश होण वाला है, ए कीता होया है। प्रश्न कीता महाराज जग दे जीव जमदे मरदे फिर क्यों ने। गुरु साहब ने उत्तर दिता, इन दूजे
भगत विसारी जी।
इन्हों जीवा ने दूजे द्वैज भाव विच लग के परमेश्वर दी भगत भगती विसारी भुला दिती है।
सतगुरु मिले ता गुरमत पाई है,
जे सतगुरु मिले ता गुरु दी मत सिख्या प्राप्त हुंदी है।
साकत बाजी हारी जीओ।
ते इस करके जेड़े शक्ति दे उपासक है जां कठोर चित वाले उन्हां मनुखा जन्म दी बाजी नूं हार दिता है। ते इस करके जेडे सतगुरु मिले तो गुरमत पाई है, जिन्हां नूं सतगुरु मिल पैण गुरु की सिख्या द्वारा ते उन्हां ने गुरां की सिख्या प्राप्त करके जमण मरण तो रहत हो जाईदा है। ਇਸ ਕਰਕੇ ਦੱਸਿਆ ਹੈ
ਸਤਿਗੁਰ ਬੰਧਨ ਤੋੜ ਨਿਰਾਰੇ,
ਜਿਨ੍ਹਾਂ ਨੇ ਗੁਰਮਤਿ ਧਾਰਨ ਕੀਤੀ ਹੈ ਸਤਿਗੁਰਾਂ ਨੇ ਉਹਨਾਂ ਦੇ ਕਰਤਾ ਭੋਗਤਾ ਦੇ ਬੰਧਨ ਤੋੜ ਦਿੱਤੇ, ਹੰਗਤਾ ਮਮਤਾ ਦੇ ਬੰਧਨ ਜੰਜਾਲ ਤੋੜ ਦਿੱਤੇ, ਜੰਮਣ ਮਰਨ ਤੋਂ ਫਿਰ ਨਿਰਾਰੇ ਨਿਰਾਲੇ ਕਰ ਦਿੱਤਾ ਹੈ, ਪਾਪ ਕੀ ਨਿਰਾਲੇ ਕਰਦਾ, ਜੰਮਣ ਮਰਨ ਤੋਂ ਰਹਿਤ ਕਰ ਦਿੱਤੇ।
ਬਹੁੜ ਨਾ ਗਰਭ ਮਝਾਰੀ ਜੀ,
ਉਹ ਫਿਰ ਬਹੁੜ ਮੁੜ ਕੇ ਗਰਭ ਭਾਵ ਜੰਮਣ ਮਰਨ ਦੇ ਮਝਾਰੀ ਵਿੱਚ ਨਹੀਂ ਪੈਣਗੇ ਜੀ।
ਨਾਨਕ ਗਿਆਨ ਰਤਨ ਪਰਗਾਸਿਆ,
ਤੇ ਮਹਾਰਾਜ ਸਾਹਿਬ ਜੀ ਕਥਨ ਕਰਦੇ ਆ ਕਿ ਜਿਨ੍ਹਾਂ ਦੇ ਅੰਦਰ ਪਰਮੇਸ਼ਰ ਦੇ ਗਿਆਨ ਰੂਪੀ ਰਤਨ ਦਾ ਪ੍ਰਕਾਸ਼ ਹੋਇਆ ਹੈ,
ਹਰ ਮਨ ਵਸਿਆ ਨਿਰੰਕਾਰੀ ਜੀ,
ਉਹਨਾਂ ਦੇ ਮਨ ਹਿਰਦੇ ਵਿੱਚ ਨਿਰੰਕਾਰੀ ਆਕਾਰਾਂ ਤੋਂ ਮੈਕੀ ਆਕਾਰਾਂ ਤੋਂ ਰਹਿਤ ਹਰ ਪਰਮੇਸ਼ਰ ਵਸਿਆ ਬਸ ਜਾਂਦਾ ਹੈ ਜੀ। ਇਉਂ ਸਤਿਗੁਰੂ ਮਹਾਰਾਜ ਸਾਹਿਬ ਨੇ ਕਿਰਪਾ ਕੀਤੀ ਹੈ। ਇੱਥੇ ਸਮਾਪਤੀ ਭੁੱਲਾਂ ਚੁੱਕਾਂ ਦੀ, ਸਤਿਗੁਰੂ ਖਿਮਾ ਕਰਨ ਜੀ।
ਸਤਿਗੁਰ ਬੰਧਨ ਤੋੜ ਨਿਰਾਰੇ, ਬਹੁੜ ਨਾ ਗਰਭ ਮਝਾਰੀ ਜੀਉ, ਨਾਨਕ ਗਿਆਨ ਰਤਨ ਪਰਗਾਸਿਆ, ਹਰ ਮਨ ਵਸਿਆ ਨਿਰੰਕਾਰੀ ਜੀਉ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।